ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੇ ਨਿਗਮ ਦੂਧ ਕੇ ਠਾਟਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ, ਜਿਨ੍ਹਾਂ ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੈ, ਨਿਯਮ ਅਨੁਸਾਰ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗਤ ਵਿੱਚ ਪਹੁੰਚਦੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੈ, ਅੰਮ੍ਰਿਤ ਵੇਲਾ ਹੈ। ਜਿਸ ਪ੍ਰਕਾਰ ਲੜੀਵਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਮਨ ਬਿਰਤੀਆਂ ਇਕਾਗਰ ਕਰੋ ਜਿੱਥੋਂ ਅੱਜ ਦੀ ਵਿਚਾਰ ਆਰੰਭ ਹੋ ਰਹੀ ਹੈ। ਸੁਆਓ ਲਾਭ ਪ੍ਰਾਪਤ ਕਰੀਏ ਜੀ।
ਜਾ ਕੇ ਨਿਗਮ ਦੂਧ ਕੇ ਠਾਟਾ।
ਕਬੀਰ ਸਾਹਿਬ ਜੀ ਨੇ ਇਹ ਸ਼ਬਦ ਜਿਹੜੀ ਵਿਚਾਰ ਹੈ, ਸ਼ਬਦ ਦੀ ਉਥਾਨਕਾ ਸੰਪਰਦਾ ਚ ਅਸੀਂ ਮੰਨੀ ਹੈ ਕਿ ਕਬੀਰ ਸਾਹਿਬ ਦੀ ਸੰਗਤ ਜੀ ਦਾਸੀ ਹਰ ਰੋਜ਼ ਉਹ ਮਹਾਤਮਾ ਵਾਸਤੇ ਲੱਸੀ ਲਿਆਇਆ ਕਰਦੀ ਸੀ। ਇੱਕ ਦਿਨ ਕੁਛ ਐਸਾ ਹੋਇਆ ਵੀ ਉਹ ਦਾਸੀ ਹਰ ਰੋਜ਼ ਦੇ ਵਕਤ ਤੋਂ ਪਛੜ ਗਈ, ਦੇਰੀ ਹੋ ਗਈ। ਕਬੀਰ ਸਾਹਿਬ ਨੇ ਦੇਰੀ ਦਾ ਕਾਰਨ ਪੁੱਛਿਆ ਕਿ ਕੀ ਕਾਰਨ ਹੈ ਬੀਬੀ, ਅੱਜ ਤੂੰ ਬੜੀ ਲੇਟ ਆਈ ਹੈ। ਤੇ ਉਹਨੇ ਫਿਰ ਦੱਸਿਆ, ਕਹਿਣ ਲੱਗੀ, ਕਬੀਰ ਸਾਹਿਬ ਜੀ, ਜਿਸ ਘਰ ਦੇ ਵਿੱਚ ਮੈਂ ਇਹ ਲੱਸੀ ਲੈ ਕੇ ਆਉਂਦੀ, ਜਿਸ ਘਰ ਦੇ ਵਿੱਚੋਂ, ਉਹ ਮਾਈ ਕਿਤੇ ਕੋਈ ਕੰਮ ਕਰਦੀ ਸੀ ਤੇ ਮੈਨੂੰ ਉਹਨੇ ਕਹਿ ਦਿੱਤਾ ਵੀ ਅੱਜ ਤੂੰ ਦਹੀਂ ਦੇ ਵਿੱਚ ਆਟੀ ਪਾ ਕੇ ਭਾਈ ਰਿੜਕਦੇ ਮੱਖਣ ਕੱਢਦੇ ਸਾਡੇ ਵਾਸਤੇ ਤੇ ਲੱਸੀ ਲੈ ਜਾ। ਕਹਿੰਦੀ, ਮਹਾਰਾਜ ਸੀ ਹਨੇਰਾ, ਹਨੇਰੇ ਦੇ ਕਾਰਨ ਮੈਂ ਦਹੀਂ ਵਾਲੀ ਚਾਟੀ ਦੇ ਥਾਂ ਤੇ ਪਾਣੀ ਵਾਲੀ ਚਾਟੀ ਭਰੀ ਪਈ ਸੀ, ਮੈਂ ਉਹਦੇ ਚ ਮਦਾਨੀ ਪਾ ਦਿੱਤੀ। ਮੈਂ ਰਿੜਕਦੀ ਰਹੀ, ਅਖੀਰ ਦੇ ਵਿੱਚ ਜਦੋਂ ਦੇਖਿਆ ਵੀ ਕਾਰਨ ਕੀ ਹੈ, ਉਹ ਦੇਖਿਆ ਤਾਂ ਪਾਣੀ ਸੀ। ਤੇ ਫਿਰ ਉਹ ਮਾਈ ਨੇ ਵੀ ਕਿਹਾ ਵੀ ਤੂੰ ਇਹ ਕੀ ਕੀਤਾ? ਕਹਿੰਦੀ, ਫਿਰ ਮਦਾਨੀ ਦਹੀਂ ਵਿੱਚ ਪਾਈ, ਰਿੜਕਿਆ, ਇਸ ਕਾਰਨ ਮੈਨੂੰ ਦੇਰ ਹੋ ਗਈ, ਮੱਖਣ ਕੱਢ ਕੇ ਦੇ ਦਿੱਤਾ ਹੈ ਤੇ ਲੱਸੀ ਲੈ ਕੇ ਮੈਂ ਹਾਜ਼ਰ ਹੋਈ ਹਾਂ, ਇਸ ਕਰਕੇ ਮਹਾਤਮਾ ਵਾਸਤੇ ਲੱਸੀ ਲਿਆ ਕਰਦੀ ਸੀ। ਕਹਿਣ ਲੱਗੀ, ਮਹਾਰਾਜ ਤੁਸੀਂ ਅੱਜ ਖਿਮਾ ਕਰੋ, ਮੇਰੇ ਕੋਲੋਂ ਭੁਲੇਖੇ ਦੇ ਵਿੱਚ ਐਸਾ ਹੋ ਗਿਆ। ਇਹ ਸੁਣ ਕੇ ਕਬੀਰ ਸਾਹਿਬ ਜੀ ਦੇ ਕੋਲ ਜਿਹੜੇ ਨਾਮ ਰਸੀਏ ਸੰਗੀ ਬੈਠੇ ਸੀ, ਹਰ ਰੋਜ਼ ਇਹ ਬ੍ਰਹਮ ਗਿਆਨ ਦੀਆਂ ਵਿਚਾਰਾਂ ਹੁੰਦੀਆਂ, ਤਾਂ ਕਬੀਰ ਸਾਹਿਬ ਨੇ ਇਸੇ ਨੂੰ ਪ੍ਰਮਾਣ ਬਣਾ ਲਿਆ। ਫਿਰ ਦੁਨਿਆਵੀ ਘਟਨਾ ਨੂੰ ਪ੍ਰਮਾਣ ਬਣਾ ਕੇ ਤੇ ਇਹਦੇ ਵਿੱਚੋਂ ਅੰਤਰੀਵ ਅਰਥ ਦੇ ਵਿੱਚ ਤੇ ਬਾਜ ਅਰਥ ਦੇ ਵਿੱਚ ਸਤਸੰਗੀਆਂ ਨੂੰ ਲਾਭ ਪਹੁੰਚਾਉਣ ਵਾਸਤੇ ਇਸ ਕਬੀਰ ਸਾਹਿਬ ਜੀ ਨੇ ਫਿਰ ਪਰਮੇਸ਼ਰ ਦਾ ਨਾਮ ਜਾਂ ਜਣਾ ਗੁਰਾਂ ਦਾ ਉਪਦੇਸ਼ ਹੈ ਇਹਨੂੰ ਬਿਲੋਬਣ ਵਾਸਤੇ, ਜਿਵੇਂ ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬਰ ਜੈਸੇ ਤੱਤ ਨਾ ਜਾਈ, ਬੁੱਧੀ ਦੀ ਸਮੱਤੀ ਵਾਸਤੇ ਅਭਾਸ਼ ਬਿਰਤੀ ਰੂਪ ਦਾਸੀ ਪ੍ਰਤੀ ਉਚਾਰਦੇ ਹੈ ਪਰਮੇਸ਼ਰ ਦੇ ਨਾਮ ਨੂੰ ਰਿੜਕਣ ਵਾਲੀ ਹੋ ਤੂੰ। ਕਬੀਰ ਸਾਹਿਬ ਜੀ ਇਹਦੇ ਦੁਆਰਾ ਫਿਰ ਅਨੁਕਤੀ ਅਲੰਕਾਰ ਦੁਆਰਾ ਜਿਗਿਆਸੂ ਰੂਪ ਸਖੀ ਦੇ ਤਾਈ ਉਪਦੇਸ਼ ਬਖਸ਼ਦੇ ਨੇ। ਸੁਣਨਾ ਕਰੋ ਜੀ। ਜਾ ਕੇ
ਨਿਗਮ ਦੂਧ ਕੇ ਠਾਟਾ।
ਜਾਂ ਜਿਸ ਪਰਮੇਸ਼ਰ ਦੇ ਰਿਸ਼ੀਆਂ ਮੁਨੀਆਂ ਦੁਆਰਾ ਰਚੇ ਹੋਏ ਧਰਮ ਸ਼ਾਸਤਰ ਜਾਂ ਨਿਗਮ ਵੇਦ ਹਨ, ਇਹ ਦੁੱਧ ਦੇ ਠਾਟਾ ਅਸਥਾਨ, ਜਿਵੇਂ ਦੇਵਤਿਆਂ ਤੇ ਦੈਤਾਂ ਨੇ ਜਿਹੜਾ ਸੀ ਉਹ ਸਮੁੰਦਰ ਰਿੜਕਿਆ ਸੀ, ਤੇ ਇਹਦੇ ਨਾਲ ਹੀ ਦਾਦੇ ਸਮੁੰਦਰ ਵਿਲੋਬਨ,
ਸਮੁੰਦਰ ਵਿਲੋਬਨ ਕਾ ਮਾਟਾ।
ਤੇ ਜਿਵੇਂ ਦੇਵਤਿਆਂ ਦੇ ਦੈਤਾਂ ਨੇ ਸਮੁੰਦਰ ਦਾ ਜਿਹੜਾ ਸਮੁੰਦਰ ਜਿਹੜਾ ਹੈ ਵਿਲੋਬਨ ਨੂੰ ਰਿੜਕਣ ਵਾਸਤੇ ਜਿਹੜਾ ਪ੍ਰਤੱਖ ਸਮੁੰਦਰ ਹੀ ਜਿਹੜਾ ਮਾਟਾ ਮੱਟ ਬਣਾ ਲਿਆ ਸੀ, ਅਤੇ ਇਹਦੇ ਵਿੱਚ ਉਹ ਰਿੜਕਣ ਕਰਕੇ 14 ਰਤਨ ਨਿਕਲੇ ਸਨ। 14 ਰਤਨਾਂ ਦਾ ਵੇਰਵਾ, ਜਿਨ ਸਮੁੰਦਰ ਬਿਰੋਲਿਆ ਕਰ ਮੇਰ ਮਧਾਨ, ਉਹਦੇ ਫਿਰ ਜੇ 14 ਰਤਨ ਨਿਕਾਲਿਓ। ਸ੍ਰੀ ਮਨਰੰਭਾ ਵਾਰ ਨੀ ਤਨਖ ਤਨੰਤਰ ਬਾਜ, ਬੇਖ ਤੈਨ ਸਸ ਕਲਪਤਰ ਸੰਖ ਅਮੀ ਗਜ ਰਾਜ। ਤੇ ਇਸ ਪ੍ਰਕਾਰ ਫਿਰ ਉਹ ਧਰਮ ਸ਼ਾਸਤਰ ਜਿਹੜੇ ਨੇ, ਜਿਵੇਂ ਕਪਿਲ ਮੁਨੀ ਹੈ, ਗੌਤਮ ਮੁਨੀ ਹੈ, ਕਨਾਦ ਮੁਨੀ ਹੈ, ਜੈਮਨ ਮੁਨੀ ਹੈ, ਇਤਿਆਦਿ ਕੇ ਜਿਹੜੇ ਨੇ, ਇਹਨਾਂ ਨੇ ਛੇ ਸ਼ਾਸਤਰ ਜਿਹੜੇ ਰਚੇ ਹੈ ਇਹ ਰਿਖੇ ਨੇ ਰਿੜਕਣ ਵਾਸਤੇ ਵੇਦ ਦੇ ਮੱਠ ਸਮਝ ਲਓ ਵੀ ਵੇਦ ਤਾਂ ਮੱਠ ਦੀ ਤਰ੍ਹਾਂ ਹੋਇਆ ਰਿਸ਼ੀਆਂ ਨੇ ਵੇਦਾਂ ਨੂੰ ਮੰਥਨ ਕਰਕੇ ਖੱਟ ਸ਼ਾਸਤਰਾਂ ਦਾ ਮੱਖਣ ਕੱਢਿਆ ਉਹਦੇ ਸਾਂਖ ਨਿਆਏ ਵਿਸੇਖ ਪੂਰ ਮਾਸਾ ਪਤੰਜਲ ਵੇਦਾਂਤ ਤੇ ਇਸ ਕਰਕੇ ਹੇ ਸਕੀ ਜਿਸ ਪਰਮੇਸ਼ਰ ਦੇ ਗਊਆਂ ਮੱਝਾਂ ਬੱਤ ਨਿਗਮ ਵੇਦ ਗਿਆਨ ਰੂਪੀ ਨਿਸਕਾਮ ਕਰਨ ਰੂਪੀ ਗੁਰਾਂ ਦੇ ਉਪਦੇਸ਼ ਰੂਪੀ ਦੁੱਧ ਇਹ ਦੁੱਧ ਦੇ ਠਾਠਾ ਥਣ ਜਿਹੜੇ ਨੇ ਜਿਹਦੇ ਚੋਂ ਦੁੱਧ ਨਿਕਲਿਆ ਪਸ਼ੂਆਂ ਦੇ ਇਹ ਅਸਥਾਨ ਬਣਾਏ ਹੋਏ ਨੇ ਠਾਠਾ ਅਸਥਾਨ ਦਾ ਨਾਮ ਹੈ ਜਿਸ ਪਰਮੇਸ਼ਰ ਦੇ ਸਤਸੰਗ ਰੂਪੀ ਘਰ ਵਿਚ ਓਹਕਾਰ ਰੂਪੀ ਗਊਆਂ ਦੇ ਵੇਦ ਰੂਪੀ ਠਾਠਾ ਥਣ ਅਦਵੈਤ ਸਿਧਾਂਤ ਰੂਪੀ ਦੁੱਧ ਉਹਦੇ ਨਾਲ ਭਰੇ ਹੋਏ ਨੇ ਇਸ ਕਰਕੇ ਉਸ ਗੁਰੂ ਉਪਦੇਸ਼ ਰੂਪੀ ਇਹੀ ਵਾਰਤਾ ਜਿਹੜੀ ਹੈ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਦਿੰਦਿਆਂ ਹੋਇਆਂ ਗੀਤਾ ਵਿਚ ਕਿਹਾ ਸੀ ਸਰਬ ਗਾਵੋ ਉਪਨਿਸ਼ਦਾਂ ਦੁਗਧੋ ਗੋਪਾਲ ਨੰਦ ਹੇ ਅਰਜਨ ਤੈਨੂੰ ਬੱਚੇ ਦੀ ਨਿਆਈ ਪਹਿਲਾਂ ਛੱਡ ਕੇ ਫਿਰ ਸਰਬ ਸਾਰੀਆਂ ਉਪਨਿਸ਼ਦਾਂ ਰੂਪੀ ਗਾਵੋ ਗਊਆਂ ਦਾ ਸਿਧਾਂਤ ਰੂਪ ਦੁਗਧੋ ਦੁੱਧ ਗੋਪਾਲ ਪਰਮੇਸ਼ਰ ਦੇ ਨੰਦ ਆਨੰਦ ਦਾ ਦੁੱਧ ਇਹ ਚੋ ਕੇ ਤੇਰੀ ਤਰ੍ਹਾਂ ਪ੍ਰਥਾਏ ਕਹਿ ਕੇ ਸਾਰੇ ਸੰਸਾਰ ਦੀ ਕਰਿਆਣ ਵਾਸਤੇ ਅਸੀਂ ਬਚਨ ਉਚਾਰਦੇ ਹਾਂ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਤੇ ਉਸ ਗੁਰੂ ਉਪਦੇਸ਼ ਰੂਪੀ ਜਿਹੜਾ ਦੁੱਧ ਹੈ ਜਾਂ ਗਿਆਨ ਰੂਪੀ ਦੁੱਧ ਹੈ ਇਸ ਦਾ ਸਮੁੰਦਰ ਦੁੱਧ ਇਹ ਸਮੁੰਦਰ ਜਿਹੜਾ ਦੁੱਧ ਤਾਂ ਹੀ ਖਾਲਸਾ ਦੁੱਧ ਨੂੰ ਸਮੁੰਦਰ ਕਹਿੰਦੇ ਹੈ ਦੁੱਧ ਦੇ ਵਿਲੋਭਨ ਰੇਕਣ ਦੇ ਵਾਸਤੇ ਸਤਸੰਗ ਰੂਪੀ ਮਾਠਾ ਮਟਕੀ ਹੈ ਜਿਹਦੇ ਵਿੱਚੋਂ ਕੀ ਕੱਢਣਾ ਹੈ ਤਤ ਮਿਥਿਆ ਦਾ ਵਿਚਾਰ ਰੂਪੀ ਮੱਖਣ ਪ੍ਰਾਪਤ ਹੁੰਦਾ ਹੈ
ਤਾਂ ਕਿ ਹੋ ਦਿਲੋਵਨ ਹਾਰੀ
ਹੇ ਜਿਗਿਆਸੂ ਰੂਪ ਸਖੀ ਤਾਂ ਕਿ ਹੋ ਬਿਲੋਵਨ ਹਾਰੀ ਹੇ ਸਖੀ ਤੂੰ ਆਪਣੀ ਬੁੱਧ ਦੁਆਰਾ ਤਾਂ ਉਸ ਗਿਆਨ ਰੂਪੀ ਦੁੱਧ ਦੀ ਬਿਲੋਵਨ ਹਾਰੀ ਰਿੜਕਣ ਵਾਲੀ ਹੋ ਜਾ ਜਿਸ ਕਰਕੇ ਤੈਨੂੰ ਬ੍ਰਹਮਾਨੰਦ ਰੂਪੀ ਸਿਧਾਂਤ ਰੂਪੀ ਮੱਖਣ ਮਿਲ ਜਾਏਗਾ ਜੇ ਕਿਸੇ ਕਾਰਨ ਤੇਰੇ ਕਰਮ ਚ ਕਮਜ਼ੋਰੀ ਵੀ ਰਹਿ ਗਈ ਭਾਵ ਕਮਾਈ ਨਾ ਕਰ ਸਕੀ ਬ੍ਰਹਮਾਨੰਦ ਰੂਪੀ ਮੱਖਣ ਜੇ ਤੈਨੂੰ ਨਾ ਵੀ ਮਿਲਿਆ ਤਾਂ ਫਿਰ ਇੱਕ ਗੱਲ ਦੱਸ ਦੇਣਗੇ
ਕਿਉਂ ਮੇਟਾ ਗੋ ਸਾਸ ਤੁਹਾਰੀ
ਤੇ ਸਵਰਗ ਦੀ ਪ੍ਰਾਪਤੀ ਰੂਪ ਦੇਹੀ ਦੀ ਇੱਛਾ ਰੂਪ ਸਾਸ ਲੱਸੀ ਤੁਹਾਰੀ ਤੁਹਾਡੀ ਜਿਹੜੀ ਪਰਮੇਸ਼ਰ ਕੋ ਕਿਵੇਂ ਮੇਟੇ ਗੋ ਕਿਵੇਂ ਮਿਟ ਗਈ ਇਹ ਨਹੀਂ ਮਿਟ ਗਈ ਸੰਸਾਰ ਰੂਪੀ ਸੁੱਖ ਦੀ ਪ੍ਰਾਪਤੀ ਇਹ ਲੱਸੀ ਦੀ ਨਿਆਈ ਹੈ ਇਹ ਤਾਂ ਤੈਨੂੰ ਮਿਲੇਗੀ ਇਹ ਤਾਂ ਨਹੀਂ ਮਿਟਦੀ ਸੰਸਾਰਕ ਸੁੱਖ ਤਾਂ ਜ਼ਰੂਰ ਹੀ ਮਿਲਣਗੇ ਫਿਰ ਦੁਬਾਰਾ ਮਨੁੱਖਾ ਜਨਮ ਦੀ ਪ੍ਰਾਪਤੀ ਰੂਪੀ ਲੱਸੀ ਤੇਰੀ ਪਰਮੇਸ਼ੁਰ ਕਿਵੇਂ ਮੇਟੇਗਾ ਇਹ ਤਾਂ ਪ੍ਰਾਪਤ ਹੋਏਗੀ ਇਸ ਕਰਕੇ ਪ੍ਰਾਪਤੀ ਦੁਆਰਾ ਮਨੁੱਖਾ ਜਨਮ ਦੀ ਹੋਰ ਟੇਢੀਆਂ ਮਿੰਗੀਆਂ ਜੂਨਾਂ ਨਹੀਂ ਪਰਮੇਗੀ ਇਹ ਲੱਸੀ ਫਿਰ ਜੇ ਬ੍ਰਹਮ ਗਿਆਨ ਦਾ ਮੱਖਣ ਨਾ ਮਿਲਿਆ ਤੇ ਮੁਕਤੀ ਨਾ ਹੋਈ ਤਾਂ ਫਿਰ ਆਹ ਤਾਂ ਮਿਲੇਗੀ ਇਹ ਲਾਭ ਹੀ ਲਾਭ ਹੈ
ਚੇਰੇ ਤੂੰ ਰਾਮ ਨਾ ਕਰਸ ਪਤਾਰਾ
ਇਸ ਵਿਸ਼ੇ ਵਿਸ਼ਾਣੀ ਬੁੱਧੀ ਰੂਪ ਚੇਰੀ ਦਾਸੀ ਤੂੰ ਪਦਾਰਥਾਂ ਦੇ ਮੋਹ ਨੂੰ ਛੱਡ ਕੇ ਰਾਮ ਪਰਮੇਸ਼ਰ ਨੂੰ ਕਿਉਂ ਨਹੀਂ ਪਤਾਰਾ ਪਤੀ ਕਰਸ ਕਰਦੀ ਚੇਰੀ ਤੂੰ ਰਾਮ ਨਾ ਕਰਸ ਪਤਾਰਾ ਕਿਉਂ ਨਹੀਂ ਬਣਾਉਂਦੀ ਹੈ
ਜਗ ਜੀਵਨ ਪ੍ਰਾਨ ਆਧਾਰਾ
ਜੋ ਜਗ ਦਾ ਜੀਵਨ ਰੂਪ ਹੈ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੇ ਪ੍ਰਾਨ ਪ੍ਰਾਣਾਂ ਦਾ ਆਧਾਰਾ ਆਸਰਾ ਰੂਪ ਹੈ ਇਸ ਕਰਕੇ ਐਸਾ ਜੋ ਵਾਹਿਗੁਰੂ ਹੈ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਤੇਰੇ ਗਲ ਹੈ ਤੌਕ ਪਗ ਵੇਰੀ
ਹੇ ਸਖੀ ਤੇਰੇ ਗਲੇ ਗਲ ਵਿਚ ਹੰਕਾਰ ਰੂਪੀ ਤੌਕ ਹੈ ਜਾਂ ਮੋਹ ਰੂਪੀ ਤੌਕ ਤੇਰੇ ਗਲ ਚ ਪਿਆ ਹੈ ਅਵਿਦਿਆ ਰੂਪੀ ਤੌਕ ਗਲ ਚ ਪਟਾ ਜਿਹੜਾ ਹੈ ਮਨ ਬੁੱਧ ਰੂਪੀ ਤੇ ਇਹ ਤੇਰੇ ਤੌਕ ਤੇਰੇ ਗਲੇ ਵਿਚ ਪਿਆ ਹੋਇਆ ਤੇ ਪਗ ਬੇਰੀ ਮਨ ਬੁੱਧ ਰੂਪ ਪਗ ਪੈਰਾਂ ਦੇ ਵਿਚ ਸੰਕਲਪਾਂ ਵਿਕਲਪਾਂ ਰੂਪੀ ਬੇੜੀ ਪਈ ਹੋਈ ਹੈ ਜਾਂ ਹੰਗਤਾ ਮਮਤਾ ਰੂਪੀ ਬੇੜੀ ਪਈ ਹੋਈ ਹੈ ਜਾਂ ਕਰਮ ਕਾਂਡ ਰੂਪੀ ਬੇਰੀ ਬੇੜੀ ਪਈ ਹੋਈ ਹੈ ਤੌਕ ਜਿਹੜਾ ਹੈ ਇਹ ਗੋਲ ਪਟਾ ਜੰਜੀਰ ਜੋ ਗਲੇ ਚ ਪਾਈ ਜਾਵੇ ਇਹ ਮੁਸਲਮਾਨਾਂ ਦੇ ਵਿੱਚ ਤਾਂ ਗਹਿਣਿਆਂ ਦੇ ਵਿੱਚ ਵੀ ਇਹਨੂੰ ਵੱਧਦੇ ਤੌਕ ਕਹਿੰਦੇ ਹੈ ਨਿੱਗਰ ਚਾਂਦੀ ਜਾਂ ਸੋਨੇ ਦਾ ਹੁੰਦਾ ਹੈ ਤੇ ਅੱਧ ਪਾ ਤੋਂ ਲੈ ਕੇ ਅੱਧ ਸਿਰ ਤੱਕ ਦਾ ਵੀ ਗਹਿਣਾ ਹੁੰਦਾ ਹੈ ਪਰ ਇੱਥੇ ਗਹਿਣੇ ਦਾ ਵਚਨ ਨਹੀਂ ਹੈ ਇਹ ਜਿਹੜੀ ਕੈਦੀਆਂ ਦੇ ਗਲੇ ਵਿੱਚ ਸਜ਼ਾ ਵਿੱਚ ਕੈਦੀਆਂ ਦੇ ਗਲੇ ਸਜ਼ਾ ਜਿੰਨੀ ਕੁ ਉਹਨੂੰ ਹੋਈ ਹੁੰਦੀ ਹੈ ਅਤੇ ਉਹਦੇ ਵਿੱਚ ਸਜ਼ਾ ਦੇ ਕਾਰਨ ਜਿਹੜੀ ਜੰਜੀਰ ਪਾਈ ਜਾਂਦੀ ਹੈ ਉਹਨੂੰ ਤੌਕ ਕਹਿੰਦੇ ਹਨ ਅਤੇ ਉਹਦੇ ਅਰਥ ਵਿੱਚ ਇਹ ਪਦ ਬਹੁਤਾ ਵਰਤਿਆ ਜਾਂਦਾ ਕੈਦੀਆਂ ਦੇ ਗਲ ਵਿੱਚ ਲਿਖ ਕੇ ਪਾਇਆ ਜਾਂਦਾ ਕਿ ਇੰਨੀ ਦੇਰ ਤੱਕ ਇਹਨੂੰ ਸਜ਼ਾ ਕੱਟਣੀ ਪਏਗੀ ਉਹਨੂੰ ਤੌਕ ਕਹਿੰਦੇ ਹੈ ਅਤੇ ਪੱਗ ਬੇਰੀ ਸੰਕਲਪਾਂ ਵਿਕਲਪਾਂ ਰੂਪੀ ਇਹ ਤੇਰੀ ਬੇੜੀ ਪਈ ਹੋਈ ਹੈ ਹੰਗਤਾ ਮਮਤਾ ਦੀ ਪਈ ਹੋਈ ਹੈ ਬੇੜੀ ਕਰਮ ਕਾਂਡ ਦੀ ਬੇੜੀ ਪਈ ਹੋਈ ਹੈ ਇਸ ਕਰਕੇ
ਤੂੰ ਘਰ ਘਰ ਰਮਈਆ ਹੇਰੇ
ਤੇ ਇਸ ਕਰਕੇ ਤੈਨੂੰ ਰਮਈਆ ਵਿਆਪਕ ਪਰਮੇਸ਼ੁਰ ਨੇ 84 ਲੱਖ ਜੂਨਾਂ ਇਹਨਾਂ ਇਹ 84 ਲੱਖ ਜੂਨਾਂ ਦੀ ਫੇਰੀ ਵਿੱਚ ਫੇਰਿਆ ਸਰੀਰਾਂ ਪਈ ਘਰ ਘਰ ਤੇ ਘਰਾਂ ਘਰਾਂ ਦੇ ਤੈਨੂੰ ਫੇਰੀ ਫਿਰਨਾ ਪਿਆ ਰਿਹਾ ਇਸ ਕਰਕੇ ਫਿਰਨਾ ਪੈ ਰਿਹਾ ਹੈ
ਤੂੰ ਅਜਹੋ ਨਾ ਚੇਤ ਸਚੇਰੀ
ਹੇ ਸਖੀ ਰੂਪ ਚੇਰੀ ਦਾਸੀ ਤੂੰ ਅਜੇ ਵੀ ਪਰਮੇਸ਼ੁਰ ਨੂੰ ਚੇਤ ਸਚੇਤੇ ਨਹੀਂ ਕਰਦੀ ਹੈ ਤੇ ਇਸ ਕਰਕੇ ਤੂੰ ਆਪਣੀ ਬੁੱਧ ਦੇ ਵਿੱਚ ਸਮਝ ਲੈ ਵੀ ਕਾਮ ਕਰੋ ਆਦਿਕ ਦੀ ਦਾਸੀ ਤੈਨੂੰ ਬਣਾਇਆ ਹੋਇਆ ਹੈ ਕਾਮ ਕਰੋ ਆਦਿ ਨੇ ਚੇਰੀ ਬਣਾਇਆ ਦਾਸੀ ਬਣਾਇਆ ਹੈ
ਤੂੰ ਜਮ ਬੱਪਰੀ ਹੈ ਹੇਰੀ
ਹੇ ਬੱਪਰੀ ਵਿਚਾਰੀ ਦਾਸੀਏ ਤੂੰ ਤੈਨੂੰ ਤਾਂ ਹਰ ਵਕਤ ਜਮ ਜਮਦੂਤ ਹੀ ਹੇਰੀ ਵੇਖਣਾ ਕਰਦੇ ਹੈ ਕਿ ਕਦੋਂ ਉਮਰ ਪੂਰੀ ਹੋਵੇ ਮੈਂ ਇਸ ਨੂੰ ਫੜ ਲਵਾਂ ਜਦੋਂ ਕਬੀਰ ਸਾਹਿਬ ਨੇ ਇਹ ਉਪਦੇਸ਼ ਦਿੱਤਾ ਤਾਂ ਉਸ ਵੇਲੇ ਦਾਸੀ ਨੇ ਜਿਹੜਾ ਉੱਤਰ ਦਿੱਤਾ ਉਹ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਅੱਗੇ ਤੁਕ ਲਿਖ ਦਿੱਤੀ ਹੈ ਦੱਸਦੇ ਹਨ ਕਿ ਅੱਗੇ ਉਹਨੇ ਤੇਰੀ ਚੇਰੀ ਨੇ ਇਹ ਕਿਹਾ
ਪ੍ਰਭ ਕਰਨ ਕਰਾਵਨ ਹਾਰੀ
ਇਹ ਕਬੀਰ ਸਾਹਿਬ ਜੀ ਮੈਂ ਕੀ ਹਾਂ ਪ੍ਰਭ ਪਰਮੇਸ਼ਰੀ ਆਪ ਹੀ ਕਰਨ ਨਾਮ ਕਾਰਜ ਦਾ ਕਰਾਵਨ ਹਾਰੀ ਕਰਾਉਣ ਵਾਲਾ ਉਹ ਸਾਰੇ ਕੰਮਾਂ ਨੂੰ ਆਪ ਹੀ ਕਰਾਉਣ ਵਾਲਾ ਹੈ ਇਸ ਕਰਕੇ
ਕਿਆ ਚੀਰੀ ਹੱਥ ਵਿਚਾਰੀ
ਮੈਂ ਕਰਨ ਵਾਲੀ ਉਸ ਦੀ ਦਾਸੀ ਹਾਂ ਇਹ ਵਿਚਾਰੀ ਨਿਤਾਣੀ ਵਿਚਾਰੀ ਚੇਰੀ ਦਾਸੀ ਇਹਦੇ ਕਿਆ ਕੀ ਹੱਥ ਦੇ ਵਿੱਚ ਹੈ ਭਾਵ ਮੇਰੇ ਹੱਥ ਵਿੱਚ ਕੁਛ ਨਹੀਂ ਹੈ
ਸੋਈ ਸੋਈ ਜਾਗੇ
ਫਿਰ ਸੋਈ ਉਹੀ ਨਿਸ਼ਕਾਮ ਕਰਮਾਂ ਜਾਂ ਭਗਤੀ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਫਿਰ ਸੋਈ ਉਹੀ ਨਿਸ਼ਕਾਮ ਕਰਮਾਂ ਕਰਕੇ ਜਾਂ ਭਗਤੀ ਕਰਕੇ ਜਾਂ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਮੈਂ ਦਾਸੀ ਅਵਿਦਿਆ ਰੂਪੀ ਨੀਂਦ ਵਿੱਚ ਸੋਈ ਸੁਤੀ ਹੋਈ ਗਿਆਨ ਅਵਸਥਾ ਵਿੱਚ ਜਾਗੀ ਹਾਂ
ਜਿਤ ਲਾਈ ਤਿਤ ਲਾਗੀ
ਜਿਸ ਪਾਸੇ ਉਪਾਸ਼ਨਾ ਦੇ ਵਿੱਚ ਜਾਂ ਗਿਆਨ ਦੇ ਵਿੱਚ ਜਾਂ ਧਰਮ ਦੇ ਵਿੱਚ ਮੈਨੂੰ ਲਾਉਣਾ ਕੀਤਾ ਤਿਤ ਉਸੇ ਪਾਸੇ ਮੈਂ ਲੱਗੀ ਹਾਂ ਇਸ ਤਰ੍ਹਾਂ ਨਿਮਰਤਾ ਭਰੇ ਬਚਨ ਸੁਣ ਕੇ ਕਬੀਰ ਸਾਹਿਬ ਨੇ ਫਿਰ ਅੱਗੇ ਦਾਸੀ ਨੂੰ ਪੁੱਛਦੇ ਨੇ ਕਹਿੰਦੇ ਹੇ ਦਾਸੀ
ਚੇਰੀ ਤੈ ਸੁਮਤ ਕਹਾਂ ਤੇ ਪਾਈ
ਇਹਨੂੰ ਪਾਈ ਸੁਮਤ ਕਹਿਣਾ ਸੁਮਤ ਨਾ ਬਣ ਜਾਵੇ ਪਾਠ ਕਹਿੰਦੇ ਹੇ ਚੇਰੀ ਦਾਸੀ ਤੂੰ ਇਹ ਸੁਮਤ ਸ੍ਰੇਸ਼ਟ ਮਤ ਕਿੱਥੋਂ ਪ੍ਰਾਪਤ ਕੀਤੀ ਹੈ ਇਹ ਮੈਨੂੰ ਦੱਸ
ਜਾ ਤੇ ਭਰਮ ਕੀ ਲੀਕ ਮਿਟਾਈ
ਇਸ ਕਰਤੇ ਹਿਰਦੇ ਦੇ ਵਿੱਚੋਂ ਭਰਮ ਦੇ ਸੰਸਕਾਰਾਂ ਰੂਪੀ ਲੀਕ ਲਕੀਰ ਮਿਟਾਈ ਦਿੱਤੀ ਹੈ ਪੁਰਾਣੇ ਸੰਸਕਾਰ ਜਿਹੜੇ ਦੁਨਿਆਵੀ ਸੰਸਕਾਰ ਉਹ ਮਿਟਾ ਦਿੱਤੇ ਨੇ ਇਹ ਕਿੱਥੋਂ ਸ੍ਰੇਸ਼ਟ ਮਤ ਤਾਂ ਪਾਈ ਹੈ
ਸੋ ਰਸ ਕਬੀਰਾ ਜਾਣਿਆ
ਉਹ ਦਾਸੀ ਕਹਿਣ ਲੱਗੀ ਕਬੀਰ ਸਾਹਿਬ ਜੀ ਮੈਂ ਤੁਹਾਡੀ ਸੰਗਤ ਤੋਂ ਬਿਨਾਂ ਹੋਰ ਤਾਂ ਕਿਸੇ ਸੰਗਤ ਨਹੀਂ ਕੀਤੀ ਇਸ ਕਰਕੇ ਮੈਂ ਚੇਰੀ ਦੇ ਕਬੀਰ ਸਾਹਿਬ ਜੀ ਨੂੰ ਦੱਸ ਰਹੇ ਨੇ ਤੇ ਚੇਰੀ ਕਹਿੰਦੀ ਹੈ ਕਿ ਮੈਂ ਤਾਂ ਉਸ ਆਤਮਾਨੰਦ ਰੂਪੀ ਜਿਹੜਾ ਰਸ ਹੈ ਨਾ ਉਹ ਆਪ ਜੀ ਦੇ ਕੋਲੋਂ ਹੀ ਪ੍ਰਾਪਤ ਕੀਤਾ ਤੁਹਾਡੇ ਕੋਲੋਂ ਹੀ ਜਾਣਿਆ ਜਾਣਨਾ ਕੀਤਾ ਜਾਂ ਫਿਰ ਕਬੀਰ ਜੀ ਕਥਨ ਕਰਦੇ ਨੇ ਕਿ ਠੀਕ ਹੈ ਭਾਈ ਇਹ ਜਿਹੜਾ ਆਨੰਦ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਵੀ ਆਪਣੇ ਗੁਰੂ ਦੇ ਕੋਲੋਂ ਹੀ ਜਾਣਿਆ ਸੀ
ਮੇਰੋ ਗੁਰ ਪ੍ਰਸਾਦ ਮਨ ਮਾਨਿਆ
ਕਹਿੰਦੇ ਭਾਈ ਅਸੀਂ ਵੀ ਸੋ ਆਤਮਾਨੰਦ ਰੂਪੀ ਰਸ ਨੂੰ ਜਾਣਿਆ ਕਿਉਂਕਿ ਮੇਰੇ ਸਾਡਾ ਮਨ ਚਿੱਤ ਜਿਹੜਾ ਸੀ ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਜਦੋਂ ਮੰਨ ਗਿਆ ਸੀ ਮੰਨ ਗਿਆ ਹੈ
ਜਿਹੇ ਵਾਜ ਨਾ ਜੀ ਆ ਜਾਈ
ਇਹ ਭਾਈ ਜੇ ਜਿਸ ਪਰਮੇਸ਼ਰ ਦੇ ਚੇਤਨ ਸੱਤਾ ਤੋਂ ਬਾਜ ਬਗੈਰ ਜੀਵਿਆ ਨਹੀਂ ਜਾ ਸਕਦਾ ਹੈ ਜੇ ਬਾਜ ਨਾ ਜੀ ਆ ਜਾਈ ਜਿਸ ਵਾਹਿਗੁਰੂ ਦੇ ਨਾਮ ਤੋਂ ਬਗੈਰ ਸੰਤਾਂ ਭਗਤਾਂ ਤੋਂ ਜੀਵਿਆ ਨਹੀਂ ਜਾਂਦਾ, ਭਾਵ ਆਪਣਾ ਜੀਵਨ ਹੀ ਬ੍ਰਹਮ ਚੇਤਰ ਮੰਨਿਆ ਹੋਇਆ ਹੈ। ਇਸ ਕਰਕੇ
ਜੋ ਮਿਲੇ ਤਾਂ ਕਾਲ ਅਗਾਈ,
ਤੇ ਜੋ ਜੇ ਉਹ ਪ੍ਰਭੂ ਮਿਲ ਜਾਵੇ ਪਰਮੇਸ਼ਰ, ਤਾਂ ਫਿਰ ਉਹ ਕਾਲ ਕਮਾਈ ਕੀਤੀ ਹੋਈ, ਸੇਵਾ ਕੀਤੀ ਹੋਈ ਸਫਲੀ ਹੋ ਜਾਂਦੀ ਹੈ, ਅਗਾਈ ਤ੍ਰਿਪਤ ਹੋ ਜਾਈਦਾ ਹੈ। ਉਸ ਪਰਮੇਸ਼ਰ ਨੂੰ ਕਾਲ ਪਾ ਕੇ ਰੱਜੀਦਾ ਹੈ, ਉਸ ਪਰਮੇਸ਼ਰ ਨੂੰ ਕਾਲ ਪਾ ਕੇ ਅਗਾਈ, ਅਗਾਈ ਨਾਮ ਰੱਜਣ ਦਾ, ਅਗਾਈ ਰੱਜੀਦਾ ਹੈ, ਭਾਵ ਹੋਰ ਕਿਸੇ ਪਦਾਰਥ ਨੂੰ ਪਾ ਕੇ ਰੱਜ ਨਹੀਂ ਆਉਂਦਾ ਹੈ।
ਸਦ ਜੀਵਨ ਭਲੋ ਕਹਾਂ ਹੀ,
ਇਹ ਭਾਈ ਦੋ ਪਾਠ ਨੇ, ਇਹ ਪਹਿਲਾ ਮੁੱਖ ਪਾਠ ਕਹਾਂ ਹੀ ਇਕੱਠਾ ਹੀ ਰੱਖਣਾ ਹੈ, ਦੂਸਰਾ ਕਹਾਂ ਹੀ ਉਹਦੇ ਚ ਹੀ ਅਲੱਗ ਕੀਤਾ ਜਾਂਦਾ ਪਰ ਅਰਥ ਵਾਸਤੇ ਆ ਜਾਦੇ। ਉਹ ਜਗ ਦੇ ਸਦ ਹਮੇਸ਼ਾ ਵਾਸਤੇ ਜੀਵਨ ਜਿਉਂਦੇ ਰਹਿਣਾ, ਸਦ ਜੀਵਨ ਜਗਤ ਵਿੱਚ ਸਦ ਹਮੇਸ਼ਾ ਵਾਸਤੇ ਜੀਵਨ ਜਿਉਂਦੇ ਰਹਿਣਾ, ਜਾਂ ਸਦ ਜੀਵਨ ਚਿਰਨਜੀਵੀ ਪਰਮਾਤਮਾ ਦੀ ਪ੍ਰਾਪਤੀ ਤੇ, ਫਿਰ ਭਲੋ ਚੰਗਾ ਕਹਾਂ ਹੀ, ਕਹਾਂ ਹੀ ਅਖਵਾਉਂਦੇ ਹਾਂ, ਇਹ ਦੋਵੇਂ ਚੀਜ਼ਾਂ ਪ੍ਰਾਪਤ ਤਾਂ ਹੋ ਸਕਦੀਆਂ ਹਨ।
ਮੂਏ ਬਿਨ ਜੀਵਨ ਨਾਹੀ,
ਜੇ ਜੀਵਤ ਭਾਵ ਤੋਂ ਜੀਵ ਮਰਨਾ ਕਰੇ, ਇਸ ਕਰਕੇ ਤਾਂ ਪ੍ਰਾਪਤ ਹੁੰਦੀ ਹੈ। ਸਦ ਜੀਵਨ ਭਲੋ ਕਹਾਂ ਹੀ, ਤੇ ਸਦਾ ਹਮੇਸ਼ਾ ਵਾਸਤੇ ਜੀਵਨ ਦਾ ਭਲਾ ਮੁਕਤੀ ਪਾਏ ਤੋਂ ਬਿਨਾਂ ਕਹਾਂ ਹੀ, ਹੀ ਨਿਸ਼ਚੇ ਕਰਕੇ ਕਹਾਂ ਕਿੱਥੇ ਹੈ, ਇਹ ਦੂਸਰੇ ਪਾਠ ਦੁਆਰਾ ਅਰਥ ਹੈ, ਹੀ ਲਦਾ ਕੀਤਾ ਇੱਥੇ, ਕਿਉਂਕਿ ਜੀਵਤ ਭਾਵ ਮਰੇ ਤੋਂ ਬਿਨਾਂ,
ਮੂਏ ਬਿਨ ਜੀਵਨ ਨਾਹੀ,
ਮੂਏ ਮਰੇ ਤੋਂ ਬਗੈਰ ਜੀਵਨ ਚੇਤਨ ਬ੍ਰਹਮ ਉਹ ਨਹੀਂ ਪ੍ਰਾਪਤ ਹੁੰਦਾ, ਜੀਵਨ ਮੁਕਤੀ ਦਾ ਆਨੰਦ ਨਹੀਂ ਮਿਲਦਾ। ਅੱਗੇ ਕਬੀਰ ਜੀ ਆਪਣੀ ਅਵਸਥਾ ਕਥਨ ਕਰਨਗੇ, ਹੁਣ ਕਰਦੇ ਹਨ।
ਅਬ ਕਿਆ ਕਥੀਐ ਗਿਆਨ ਵਿਚਾਰ,
ਅਬ ਹੁਣ ਗਿਆਨ ਦੇ ਸਾਧਨਾ ਦੀ ਵਿਚਾਰਾ ਵਿਚਾਰ ਕਿਆ ਕੀ ਕਥਨਾ ਕਰੀਏ, ਭਾਵ ਸਰਵਣ ਮੰਨਣ ਦਿਆਸਨ ਆਦਿ ਗਿਆਨ ਦੀ ਵਿਚਾਰ, ਜਾਂ ਅਧਿਕਾਰੀਆਂ ਨੂੰ ਗਿਆਨ ਦੀ ਯੋਗਨਾ ਦੀਆਂ, ਗਿਆਨ ਦੀ ਯੋਗਤਾ ਦੀਆਂ ਅਤੇ ਅਣਗ ਅਧਿਕਾਰੀ ਨਾਲ, ਤੇ ਐਸੀਆਂ ਗਿਆਨ ਦੀਆਂ ਕੀ ਵਿਚਾਰਾਂ ਕਰੀਏ ਜਦੋਂ ਆਪ ਹੀ ਜੀਵਤ ਭਾਵ ਤੋਂ ਮਰ ਗਏ ਹਾਂ। ਇਸ ਲਈ
ਨਿਜ ਨਿਰਖਤ ਗਤ ਵਿਵਹਾਰਾ,
ਸਾਰਿਆਂ ਦੇ ਵਿੱਚ ਨਿਜ ਆਪਣੇ ਸਵੈ ਸਰੂਪ ਨੂੰ ਨਿਰਖਤ ਵੇਖਦੇ ਹਾਂ, ਵੇਖਣੇ ਕਰਕੇ ਜਗ ਦੇ ਸਾਰੇ ਜੰਮਣਾ ਮਰਨਾ, ਇਹ ਜਿਹੜਾ ਜੰਮਣਾ ਮਰਨਾ ਉਪਦੇਸ਼ ਦੇਣਾ ਜਾਂ ਉਪਦੇਸ਼ ਲੈਣਾ ਜਾਂ ਜੰਮਣਾ ਜਾਂ ਮਰਨਾ ਇਤਿਆਦਿ ਜਿਹੜੇ ਵਿਹਾਰਾ ਵਿਹਾਰ, ਇਹ ਤਾਂ ਗਤ ਨਾਸ ਹੀ ਹੋ ਗਏ, ਹੁਣ ਇਹ ਅਵਸਥਾ ਬਣ ਗਈ। ਜਦੋਂ ਆਪਣੇ ਸਰੂਪ ਨੂੰ ਵੇਖ ਲਿਆ ਤਾਂ ਫਿਰ ਜੋ ਵਿਹਾਰਾ ਵਿਵਹਾਰ ਮਾਤਰ ਸੰਸਾਰ ਹੈ, ਇਸ ਨੂੰ ਗਤ ਨਾਸ ਭਾਵ ਕਲਪਤ ਰੂਪ ਕਰਕੇ ਜਾਣ ਲਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਕਸ ਕੁੰਕਮ ਚੰਦਨ ਗਾਰਿਆ,
ਜਿਹੜੇ ਪੁਰਖ ਕੁੰਕਮ ਕੇਸਰ ਨੂੰ ਕਹਿੰਦੇ ਨੇ ਗਾਈ, ਕਸ ਰਗੜ ਕੇ ਚੰਦਨ ਆਦਿ ਸੁਗੰਧੀ ਵਾਲੇ ਅਤਰ ਨੂੰ ਗਾਰਿਆ ਮਿਲਾ ਕੇ, ਤੇ ਫਿਰ ਮੂਰਤੀਆਂ ਤੇ ਉਸ ਨੂੰ ਛਿੜਕਣਾ ਕਰਦੇ ਨੇ, ਕਸ ਕੁੰਕਮ ਚੰਦਨ ਗਾਰਿਆ, ਛਿੜਕਣ ਦੇ ਨਾਲ ਉਹਨਾਂ ਦੀ ਪੂਜਾ ਕਰਦੇ ਹਨ, ਤੇ ਜਿਹੜੀ ਆਪਣੀ ਆਤਮਾ ਹੈ ਉਹਦੀ ਪੂਜਾ ਛੱਡ ਕੇ ਜੜ ਵਸਤੂਆਂ ਦੀ ਪੂਜਾ ਕਰਦੇ ਹਨ।
ਬਿਨ ਨੈਨਹੋ ਜਗਤ ਨਿਹਾਰਿਆ,
ਉਹ ਪੁਰਖ ਨੈਨਹੋ ਨੇਤਰ ਤੋਂ ਬਿਨ ਬਗੈਰ, ਭਾਵ ਆਤਮ ਦ੍ਰਿਸ਼ੀ ਤੋਂ ਬਗੈਰ, ਜਗਤ ਸੰਸਾਰ ਵਿੱਚ ਅੰਧੇ ਨਿਹਾਰਿਆ ਵੇਖਣ ਵਿੱਚ ਆਉਂਦੇ ਨੇ ਕਿ ਅੰਧੇ ਹੀ ਨਹੀਂ, ਤੇ ਇਸ ਕਰਕੇ ਹੁਣ ਇਸ ਦਾ ਕਬੀਰ ਸਾਹਿਬ ਜੀ ਨੇ ਦੂਸਰਾ ਭਾਵ ਵੀ ਲਿਆ। ਕਬੀਰ ਸਾਹਿਬ ਜੀ, ਫਿਰ ਤੁਸੀਂ ਜੀਵ ਈਸ਼ ਦੀ ਏਕਤਾ ਦਾ ਕੁਝ ਗਿਆਨ ਦੱਸੋ, ਉਹਦੇ ਚ ਫਿਰ ਇਹੀ ਪੰਕਤੀਆਂ ਕਹੀਆਂ ਨੇ ਦੁਆਰੇ, ਬੋਲੋ ਜੀ। ਕਸ ਕੁੰਕਮ,
ਕਸ ਕੁੰਕਮ ਚੰਦਨ ਗਾਰਿਆ,
ਜੋ ਜੀਵ ਦੇ ਤੁਸੀਂ ਪਦ ਦਾ ਸੰਸ਼ੋਧਨ ਕਰਕੇ, ਬਾਚ ਅਰਥ ਦਾ ਤਿਆਗ, ਅਵਿਦਿਆ ਕਰਕੇ ਜੀਵ ਦੇ ਵਿੱਚ ਛੇ ਵਿਕਾਰਾਂ ਦਾ ਤਿਆਗ ਕਰਕੇ, ਬਾਕੀ ਸਤ ਚੇਤਨ ਆਨੰਦ ਰੂਪ ਦੀ ਵਿਚਾਰ, ਇਹ ਵਿਚਾਰ ਕਰਨ ਰੂਪ ਕੁੰਕਮ ਕੇਸਰ ਹੈ, ਇਹ ਹੈ ਕੇਸਰ, ਘਸਾ ਕੇ ਈਸ਼ਵਰ ਦੇ ਤਤਪਦ ਦਾ ਜੋ ਸੰਸ਼ੋਧਨ ਕਰਕੇ, ਭਾਵ ਕੀ ਹੈ ਬਾਚ ਅਰਥ ਦਾ ਤਿਆਗ ਕਰਕੇ, ਈਸ਼ਵਰ ਦੇ ਵਿੱਚ ਮਾਇਆ ਸਬਲ ਦੇ ਕਾਰਨ ਛੇ ਗੁਣਾਂ ਦਾ ਤਿਆਗ ਕਰਕੇ, ਬਾਕੀ ਜੋ ਸਤ ਚੇਤਨ ਆਨੰਦ ਅੰਸ਼ ਬ੍ਰਹਮ ਦੀ, ਉਸ ਰੂਪ ਦੀ ਵਿਚਾਰ ਕਰਨ ਰੂਪ ਚੰਦਨ ਨੂੰ ਘਸਾ ਕੇ, ਭਾਵ ਜੀਵ ਦੀ ਅਲਪਗਤਾ, ਈਸ਼ਵਰ ਦੀ ਸਰਵਗਤਾ, ਇਹਦਾ ਤਿਆਗ ਕਰਕੇ, ਜੀਵ ਅਤੇ ਈਸ਼ਵਰ ਦੇ ਬਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਦੇ ਨਾਲ ਜਿਹੜੀ ਏਕਤਾ ਕਰਨੀ ਹੈ, ਇਉਂ ਆਪਸ ਵਿੱਚ ਦੋਨਾਂ ਨੂੰ ਜਿਨ੍ਹਾਂ ਨੇ ਗਾ ਰਿਹਾ ਮਿਲਾ ਦਿੱਤਾ ਹੈ। ਤੇ ਉਹ ਫਿਰ ਦੱਸਦੇ ਹਨ,
ਬਿਨ ਨਾਨਕ ਜਗਤ ਨਿਹਾਰਿਆ।
ਉਹਨਾਂ ਨੇ ਤਾਂ ਭਾਈ ਬਾਝ ਨੇਤਰਾਂ ਤੋਂ ਬਿਨ ਬਗੈਰ ਅੰਤਰੀਵ ਵੈਰਾਗ ਵਿਵੇਕ ਰੂਪੀ ਨੇਤਰਾਂ ਦੇ ਨਾਲ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਵੇਖਣਾ ਕੀਤਾ ਹੈ, ਨਿਹਾਰਿਆ ਦੇਖਣਾ ਕੀਤਾ, ਜਾਂ ਜਗਤ ਨੂੰ ਮਨ ਬੁੱਧ ਰੂਪੀ ਨੇਤਰਾਂ ਤੋਂ ਬਗੈਰ ਅੰਧੇ ਪੁਰਖ ਦੀ ਨਿਆਈ ਦੇਖਣਾ ਕੀਤਾ ਵੀ ਸੰਸਾਰ ਅਗਿਆਨ ਵਿੱਚ ਹੈ, ਨਾਸਵੰਤ ਜਾਣਿਆ। ਜਿਨ੍ਹਾਂ ਨੇ ਜੀਵ ਦੀ ਅਵਿਦਿਆ ਰੂਪ ਉਪਾਧੀ ਦੇ ਕਾਰਨ ਰੂਪ ਜੋ ਚੰਦਨ ਕਸਾਇਆ ਹੈ, ਈਸ਼ਵਰ ਦੀ ਮਾਇਆ ਉਪਾਧੀ ਦੇ ਕਾਰਨ ਜੋ ਕੇਸਰ ਵਿੱਚ ਮਿਲਾਇਆ ਹੈ, ਇਹ ਅਰਥ ਦੀ ਥੋੜੀ ਜਦਲਾਬਾਦੀ ਇਹਦੇ ਚ ਕੀਤੀ ਜਾਂਦੀ ਹੈ। ਦੋਨਾਂ ਨੂੰ ਨਿਰਉਪਾਧ ਕਰਕੇ ਪ੍ਰਤੱਖ ਨੇਤਰਾਂ ਤੋਂ ਬਗੈਰ ਮਨ ਬੁੱਧ ਰੂਪੀ ਨੇਤਰਾਂ ਕਰਕੇ ਇਹ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਵੇਖਿਆ ਹੈ।
ਭੂਤ ਪਿਤਾ ਇੱਕ ਜਾਇਆ।
ਜਿਸ ਵੇਲੇ ਜੀਵ ਆਤਮਾ ਰੂਪੀ ਪਿਤਾ ਨੇ ਮਨ ਰੂਪੀ ਭੂਤ ਪੁੱਤਰ ਇੱਕ ਜਾਇਆ ਪੈਦਾ ਕੀਤਾ, ਤਾਂ ਇਸ ਮਨ ਰੂਪੀ ਪੁੱਤਰ ਨੇ ਇਹ ਦੱਸਦੇ ਹਾਂ ਜੀ, ਬਿਨ
ਠਾਹਰ ਨਗਰ ਵਸਾਇਆ।
ਬਿਨ ਬਗੈਰ ਕਿਸੇ ਠਾਹਰ ਟਿਕਾਣੇ ਵਾਲੇ ਜਗਤ ਨੂੰ ਇਸਥਿਤ ਰਹਿਣ ਰੂਪ ਨਗਰ ਵਸਾਇਆ, ਵਸਾ ਲਿਆ। ਭਾਵ ਕੀ ਹੈ? ਮਨ ਸੰਸਾਰ ਨੂੰ ਇਸਥਿਤ ਮੰਨੀ ਬੈਠਾ, ਮਨ ਹੈ ਜਿਹੜਾ ਸੰਸਾਰ ਨੂੰ ਇਸਥਿਤ ਮੰਨੀ ਬੈਠਾ। ਜਦੋਂ ਜੀਵ ਆਤਮਾ ਰੂਪੀ ਪਿਤਾ ਨੇ ਪੂਤ ਪਿਤਾ ਇੱਕ ਜਾਇਆ, ਜਦੋਂ ਜੀਵ ਆਤਮਾ ਰੂਪੀ ਪਿਤਾ ਨੇ ਇੱਕ ਵੈਰਾਗ ਰੂਪੀ ਪੁੱਤਰ ਨੂੰ ਜਾਇਆ ਪੈਦਾ ਕੀਤਾ, ਬਿਨ ਠਾਹਰ ਨਗਰ ਵਸਾਇਆ, ਜੋ ਸੰਸਾਰ ਰੂਪੀ ਨਗਰ ਨੂੰ ਮਨ ਦੀਆਂ ਕਲਪਨਾ ਕਰਕੇ ਸੱਚ ਮੰਨੀ ਬੈਠਾ ਸੀ, ਹੁਣ ਵੈਰਾਗ ਰੂਪੀ ਪੁੱਤਰ ਪੈਦਾ ਹੋਣ ਕਰਕੇ ਬਿਨਾਂ ਠਾਹਰ ਯਾਨੀ ਬਿਨਾਂ ਟਿਕਾਣੇ ਆਸਰੇ ਤੋਂ ਬਿਨਾਂ ਭਾਵ ਨਾਸਵੰਤ ਜਾਣ ਲਿਆ ਹੈ। ਪੂਤ ਪਿਤਾ ਇੱਕ ਜਾਇਆ, ਜੀਵ ਆਤਮਾ ਰੂਪੀ ਪਿਤਾ ਨੇ ਬ੍ਰਹਮ ਗਿਆਨ ਰੂਪੀ ਇੱਕ ਪੁੱਤਰ ਪੈਦਾ ਕੀਤਾ, ਉਸ ਪੁੱਤਰ ਨੇ ਜੋ ਜੀਵ ਰੂਪੀ ਬਿਨ ਠਾਹਰ ਨਗਰ ਵਸਾਇਆ, ਜੀਵ ਸਰੂਪ ਰੂਪੀ ਠਾਰ ਥਾਂ ਤੋਂ ਬਗੈਰ ਬਾਰ ਬਾਰ ਜੂਨਾਂ ਚ ਭਰਮਦਾ ਸੀ ਨਾ, ਉਸ ਨੂੰ ਜੰਮਣ ਮਰਦ ਤੋਂ ਰਹਿਤ ਕਰਕੇ ਅਵਨਾਸੀ ਬਣਾ ਕੇ ਸਰੂਪ ਰੂਪੀ ਤੇ ਜਿਹੜੀ ਨਗਰ ਹੈ ਜਾਂ ਬ੍ਰਹਮ ਰੂਪੀ ਨਗਰ ਦੀ ਵਸਾਇਆ ਵਸਾਉਣਾ ਕੀਤਾ। ਇਹ ਬੜੇ ਗੂੜ ਭਾਵ ਦੇ ਵਿੱਚ ਕਬੀਰ ਸਾਹਿਬ ਜੀ ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਰਥ ਭਾਵ ਚ ਬੜੀ ਗੂੜ ਹੁੰਦੀ ਹੈ ਤੇ ਕਬੀਰ ਸਾਹਿਬ ਦੀ ਵੀ ਬਹੁਤ ਗੂੜ ਭਾਵ ਚ ਹੁੰਦੀ ਹੈ। ਅੱਗੇ ਦੱਸਦੇ ਹਾਂ ਜੀ,
ਜਾਚਕ ਜਨ ਦਾਤਾ ਪਾਇਆ।
ਇਹ ਭਾਈ ਮੈਂ ਜਨ ਦਾਸ, ਜਾਚਕ ਨਾਮ ਹੈ ਮੰਗਤੇ ਦਾ, ਮੈਂ ਜਨ ਦਾਸ ਜਾਚਕ ਮੰਗਤੇ ਨੇ ਦਾਤਾ ਜੋ ਸਤਿਗੁਰੂ ਹੈ ਉਹਨਾਂ ਦੁਆਰਾ ਜਾਚਕ ਜਨ ਦਾਤਾ ਪਾਇਆ, ਉਹ ਬ੍ਰਹਮਾਨੰਦ ਰੂਪੀ ਭੋਜਨ ਪਾਇਆ, ਇਹ ਪਾਉਣਾ ਕੀਤਾ ਹੈ। ਜਾਂ ਅਧਿਕਾਰੀ ਜਨਾਂ, ਜਿਹੜੇ ਅਧਿਕਾਰੀ ਜਨਾਂ ਨੇ ਦਾਤਾਂ ਦੇਣ ਵਾਲੇ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਪਾਇਆ, ਪਾ ਲਿਆ ਹੈ।
ਸੋ ਦੀਆ ਨਾ ਜਾਈ ਖਾਇਆ।
ਸੋ ਉਹ ਸਤਿਗੁਰਾਂ ਦਾ ਦਿੱਤਾ ਹੋਇਆ ਜਾਂ ਪਰਮੇਸ਼ਰ ਵਾਹਿਗੁਰੂ ਦਾ ਬ੍ਰਹਮਾਨੰਦ ਰੂਪੀ ਭੋਜਨ ਦਾ ਜਿਹੜਾ ਦਾਨ ਹੈ ਉਹ ਦੀਆ ਦਿੱਤਾ ਹੋਇਆ ਜਿਗਾਸੂ ਜਨਾਂ ਦੇ ਤਾਈ, ਤੇ ਉਹ ਫਿਰ ਐਸਾ ਹੈ। ਸੋ ਦੀਆ ਨਾ ਜਾਈ, ਬੋਲੋ ਜੀ ਪੰਕਜ।
ਸੋ ਦੀਆ ਨਾ ਜਾਈ ਖਾਇਆ।
ਉਹ ਜਿਗਾਸੂ ਜਨਾਂ ਦੇ ਤਾਈ ਦੇ ਕੇ ਖਤਮ ਨਹੀਂ ਹੁੰਦਾ, ਆਪ ਜਪਣ ਰੂਪੀ ਖਾਇਆ ਖਾਧਾ ਨਹੀਂ ਜਾਈ ਜਾਂਦਾ, ਜਪਣ ਕਰਕੇ ਖਤਮ ਨਹੀਂ ਹੁੰਦਾ। ਸੋ ਉਹ ਬ੍ਰਹਮਾਨੰਦ ਰੂਪੀ ਜਿਹੜਾ ਭੋਜਨ ਹੈ ਅਨ ਅਧਿਕਾਰੀਆਂ ਨੂੰ ਦੀਆ ਨਾ ਜਾਈ ਉਹ ਦਿੱਤਾ ਨਹੀਂ ਜਾਂਦਾ, ਅਧਿਕਾਰੀ ਜਨਾਂ ਦੇ ਕੋਲੋਂ ਤੇ ਉਹ ਛੁਪਾ ਕੇ ਖਾਇਆ ਖਾਧਾ ਵੀ ਨਹੀਂ ਜਾਂਦਾ। ਭਾਵ ਅਧਿਕਾਰੀ ਜਨਾਂ ਨੂੰ ਉਪਦੇਸ਼ ਦੇਣਾ ਹੀ ਪੈਂਦਾ, ਜਾਂ ਫਿਰ ਇਹਦਾ ਅਨਵੇਂ ਰੂਪ ਦੇ ਨਾਲ ਐਸਾ ਵੀ ਹੈ। ਸੋ ਨਾ ਦੀਆ ਜਾਈ ਖਾਇਆ, ਅੱਖਰ ਇੱਧਰ ਉੱਧਰ ਕਰਕੇ ਹੈ। ਸੋ ਉਹਨਾਂ ਅਨ ਅਧਿਕਾਰੀ ਜਨਾਂ ਤੋਂ ਦੀਆ ਲਿੱਤਾ ਹੋਇਆ ਖਾਇਆ ਨਹੀਂ ਜਾਂਦਾ, ਅਧਿਕਾਰੀ ਜਨਾਂ ਤੋਂ ਖਾਧਿਆਂ ਖਤਮ ਨਹੀਂ ਹੁੰਦਾ ਹੈ। ਇਸ ਪ੍ਰਕਾਰ ਦੱਸਿਆ ਹੈ ਜੀ, ਛੋੜਿਆ ਜਾਏ
ਨਾ ਮੁਕਾ।
ਤੇ ਉਸ ਸਤਿਗੁਰਾਂ ਦੇ ਉਪਦੇਸ਼ ਦਾ ਅਤਿਅੰਤ ਹੀ ਆਨੰਦ ਹੋਣੇ ਕਰਕੇ ਛੋੜਿਆ ਛੱਡਿਆ ਵੀ ਨਹੀਂ ਜਾਂਦਾ, ਬੇਅੰਤ ਹੋਣ ਕਰਕੇ ਆਨੰਦ ਨਾ ਮੁਕਾ ਮੁਕਦਾ ਵੀ ਨਹੀਂ ਹੈ
ਔਰ ਪਹਿਜਾਨਾ ਚੂਕਾ
ਸਦਾ ਇੱਕ ਰਸ ਬਣਿਆ ਰਹਿੰਦਾ ਹੈ ਇਸ ਕਰਕੇ ਜਿੰਨੇ ਅਧਿਕਾਰੀ ਹੋਣ ਉਨ੍ਹਾਂ ਦੂਣਾ ਚੋਣਾ ਆਨੰਦ ਵੱਧਦਾ ਜਾਂਦਾ ਹੈ ਤੋਟ ਨਾ ਆਵੇ ਵੱਧ ਦੋ ਜਾਈ ਐਸੇ ਬ੍ਰਹਮਾਨੰਦ ਰੂਪੀ ਭੋਜਨ ਦੀ ਪ੍ਰਾਪਤੀ ਹੋਣ ਨਾਲ ਔਰਨ ਹਾਂਜੀ ਔਰਨ
ਔਰਨ ਪਹਿਜਾਨਾ ਚੁੱਕਾ
ਔਰ ਦੇਵੀ ਦੇਵਤਿਆਂ ਦੇ ਪਾਹੇ ਪਾਸ ਜਾਣਾ ਚੁੱਕੇ ਹੀ ਗਿਆ ਦੂਰ ਹੋ ਗਿਆ ਹਾਂ ਲੋੜ ਨਹੀਂ ਹੈ ਹੁਣ ਕਿਸੇ ਹੋਰ ਦੇ ਕੋਲ ਜਾਣ ਦੇ
ਜੋ ਜੀਵਨ ਮਰਨਾ ਜਾਣੈ
ਜਿਹੜੇ ਪੁਰਖ ਜੀਵਨ ਜੀਵਤ ਭਾਵ ਤੋਂ ਮਰਨਾ ਜਾਣੇ ਜਾਣਦੇ ਹੈ ਜੋ ਜੀਵਨ ਮਰਨਾ ਜਾਣੈ ਜੋ ਜੀਵਤ ਭਾਵ ਤੋਂ ਮਰ ਕੇ ਜਿਉਣਾ ਜਾਣੈ ਜਾਣਦਾ ਹੈ
ਸੋ ਪੰਚ ਸੈਲ ਸੁਖ ਮਾਨੈ
ਉਹ ਪੰਚ ਪੰਚ ਇੱਥੇ ਸੰਤ ਜਨਾਂ ਨੂੰ ਕਿਹਾ ਪੰਚ ਸੰਤ ਜਨਾਂ ਉਹ ਪੰਚ ਸੰਤ ਜਨਾਂ ਵਾਲੇ ਸੈਲ ਪਹਾੜ ਵਰਗੇ ਅਚਲ ਸੁਖ ਨੂੰ ਮਾਨੈ ਮਾਣਦਾ ਹੈ ਭੋਗਦਾ ਹੈ ਸੋ ਉਹ ਪੁਰਖ ਪੰਚ ਚੇਤਨ ਬ੍ਰਹਮ ਨੂੰ ਮਿਲ ਕੇ ਸੈਲ ਅਚਲ ਰੂਪ ਹੋ ਕੇ ਸੁਖ ਸਰੂਪ ਦੇ ਆਨੰਦ ਨੂੰ ਮਾਣਦਾ ਸੋ ਪੰਚ ਸੈਲ ਸੁਖ ਮਾਨੈ ਉਹ ਸੰਤ ਜਨਾਂ ਵਾਲੇ ਸਤ ਸੰਤੋਖ ਦਇਆ ਧਰਮ ਧੀਰਜ ਆਦਿ ਗੁਣਾਂ ਦੇ ਸੈਲ ਬਹੁਤ ਭਾਰੀ ਸੁਖ ਨੂੰ ਮਾਣਦਾ ਸੋ ਪੰਚ ਸੈਲ ਸੁਖ ਮਾਨੈ ਪੰਚ ਚੇਤਨ ਸੈਲ ਗਮਨ ਵਿਚਰਨੇ ਰੂਪ ਸੁਖ ਨੂੰ ਮਾਣਦਾ ਹੈ
ਕਬੀਰੈ ਸੋ ਧਨ ਪਾਇਆ
ਕਬੀਰ ਸਾਹਿਬ ਜੀ ਕਥਨ ਕਰਦੇ ਕਿ ਸੋ ਉਹ ਆਤਮ ਆਨੰਦ ਰੂਪੀ ਧਨ ਅਸੀਂ ਸਤਿਗੁਰਾਂ ਦੀ ਕਿਰਪਾ ਦੁਆਰਾ ਪਾਇਆ ਪ੍ਰਾਪਤ ਕਰ ਲਿਆ ਹੈ ਇਸ ਕਰਕੇ
ਹਰ ਭੇਟਤ ਆਪ ਮਿਟਾਇਆ
ਹਰ ਪਰਮੇਸ਼ਰ ਦੇ ਨਾਲ ਭੇਟ ਮਿਲਣੇ ਕਰਕੇ ਆਪਣਾ ਆਪ ਆਪਾ ਭਾਵ ਮਿਟਾਇਆ ਮੇਟ ਲਿਆ ਭਾਵ ਕਿ ਜੀਵਪੁਣਾ ਜਿਹੜਾ ਖਤਮ ਹੋ ਗਿਆ ਹੁਣ ਤੋ ਇਸ ਪ੍ਰਕਾਰ ਕਬੀਰ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਕਿਰਪਾ ਕੀਤੀ ਅੱਗੇ ਇੱਕ ਪੰਡਿਤ ਸੀ ਕਬੀਰ ਸਾਹਿਬ ਜੀ ਦੇ ਕੋਲ ਆਇਆ ਆ ਕੇ ਬੈਠਿਆ ਕੁਝ ਚਿਰ ਬਾਅਦ ਫਿਰ ਲੱਗਾ ਗੱਲਾਂ ਕਰਨ ਕਹਿਣ ਲੱਗਾ ਜੀ ਜਿਹੜਾ ਤੁਸੀਂ ਨਾਮ ਅਭਿਆਸ ਕਰਦੇ ਹੋ ਵੀ ਇਹਦੀ ਬਜਾਇ ਤੁਹਾਨੂੰ ਪੜ੍ਹਨਾ ਚਾਹੀਦਾ ਪੜ੍ਹਾਈ ਕਰਿਆ ਕਰੋ ਤੁਸੀਂ ਉਹਦਾ ਖੰਡਨ ਕਰਨ ਲੱਗ ਗਿਆ ਨਾਮ ਦਾ ਵੀ ਇਹ ਕਾਹਦਾ ਹੈ ਤਾਂ ਤੋਤਾ ਰੱਟਣਾ ਵੀ ਰਾਮ 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 ਕਰੀ ਜਾਓ ਤੁਸੀਂ ਵਿਦਿਆ ਪੜ੍ਹੋ ਵਿਦਿਆ ਪੜ੍ਹਨੀ ਜ਼ਰੂਰੀ ਹੈ ਜਿਸ ਕਰਕੇ ਸਾਰਾ ਕੁਝ ਜਾਣਕਾਰੀ ਸੰਸਾਰ ਦੇ ਵਿੱਚ ਤਵਾਰੀਖਾਂ ਪੜ੍ਹੋ ਪੁਰਾਣ ਪੜ੍ਹੋ ਚਾਰੇ ਯੁੱਗਾਂ ਦੀਆਂ ਘਟਨਾਵਾਂ ਦਾ ਪਤਾ ਲੱਗਦਾ ਹੈ ਵੇਦ ਵਿਦਿਆ ਦੇ ਨਾਲ ਕਰਮ ਉਪਾਸ਼ਨਾ ਗਿਆਨ ਆਦਿ ਦਾ ਪਤਾ ਲੱਗਦਾ ਹੈ ਤੁਹਾਨੂੰ ਚਾਹੀਦਾ ਵੀ ਤੁਸੀਂ ਅਭਿਆਸ ਛੱਡ ਕੇ ਨਾ ਵੇਦ ਪੜ੍ਹਿਆ ਕਰੋ ਅਧਿਐਨ ਕਰੋ ਤੇ ਕਬੀਰ ਸਾਹਿਬ ਜੀ ਪੰਡਿਤ ਜੀ ਇਹੀ ਗੱਲ ਸੁਣ ਕੇ ਨਾ ਪੰਡਿਤ ਨੂੰ ਸਹੀ ਮਾਰਗ ਤੇ ਲਿਆਉਣ ਵਾਸਤੇ ਇਹ ਸ਼ਬਦ ਉਚਾਰਨ ਕਰਦੇ ਹਨ ਜੇ
ਕਿਆ ਪੜ੍ਹੀਐ ਕਿਆ ਗੁਣੀਐ
ਤੇ ਪਹਿਲਾਂ ਇਹਦਾ ਰਹਾਉ ਵਾਲੀ ਤੁਕ ਤੋਂ ਅਰਥ ਇਸ ਦਾ ਸਾਫ ਸਿੰਘ ਜੀ ਢੁਕਦਾ ਹੈ ਉਹਦੇ ਵਿੱਚ ਕਿਹਾ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚ ਹੈ ਵਾਰੰਬਾਰਾ ਹੇ ਗਵਾਰਾ ਇਹ ਹੌਲੀ ਤੋਂ ਕਹਿੰਦੇ ਹੇ ਗਵਾਰਾ ਬੇਸਮਝ ਜੀਵ ਤੂੰ ਹਰ ਪਰਮੇਸ਼ਰ ਦਾ ਨਾਮ ਤੇ ਉਹ ਨਾ ਜਪਸ ਨਹੀਂ ਜਪਦਾ ਹੈ ਤੇ ਫਿਰ ਕਿਆ ਸੋਚ ਹੈ ਵਾਰੰਬਾਰਾ ਕੀ ਵਾਰੰਬਾਰਾ ਵਾਰ ਵਾਰ ਵੇਦਾਂ ਪੁਰਾਣਾਂ ਦੀ ਸੋਚਿਆ ਸੋਚ ਵੀ ਪਿਆਰੇ ਨੇ ਵੀ ਵੇਦਾਂ ਪੁਰਾਣਾਂ ਨੂੰ ਵਿਚਾਰਨਾ ਚਾਹੀਦਾ ਪੜ੍ਹਨਾ ਚਾਹੀਦਾ ਤੇ ਵੇਦਾਂ ਦੇ ਵਿੱਚ ਤਾਂ ਨਾਮ ਸਭ ਤੋਂ ਉੱਤਮ ਲਿਖਿਆ ਹੋਇਆ ਤੂੰ ਕਿਵੇਂ ਕਹਿੰਦਾ ਵੀ ਨਾਮ ਦਾ ਜਿਹੜਾ ਖੰਡ ਹੈ ਇਹ ਲੋਕ ਉਸ ਵੇਲੇ ਵੀ ਸੀ ਜਦੋਂ ਭਗਤ ਜਨ ਸਨ ਜਿਹੜੇ ਨਾਮ ਤੋਂ ਤੋੜਨ ਵਾਲੇ ਸੀ ਵੀ ਇਹ ਤੋਤਾ ਰੱਟਣਾ ਇਹਦੀ ਕੋਈ ਲੋੜ ਨਹੀਂ ਹੈ ਅੱਗੇ ਦੱਸਦੇ ਹਨ ਹੁਣ ਸ਼ਬਦ ਜਿੱਥੋਂ ਸ਼ੁਰੂ ਹੁੰਦਾ ਜੀ ਕਿਆ ਪੜ੍ਹੀਐ
ਕਿਆ ਪੜ੍ਹੀਐ ਕਿਆ ਗੁਣੀਐ
ਹੇ ਪੰਡਿਤ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਕਿਆ ਕੀ ਸਾਖ ਸ਼ਾਸਤਰ ਜਿਹੜਾ ਨੀਸ਼ਰਵਾਦੀ ਹੈ ਉਹਨੂੰ ਪੜ੍ਹੀਏ ਜਿਹੜਾ ਈਸ਼ਵਰ ਨੂੰ ਵੀ ਨਹੀਂ ਮੰਨਦਾ ਜਾਂ ਫਿਰ ਕਿਹਾ ਕਿ ਕਾਲਵਾਦੀ ਵਿਸ਼ੇਸ਼ ਜਿਹੜਾ ਹੈ ਵਿਸ਼ੇਸ਼ ਸ਼ਾਸਤਰਾਂ ਚ ਤੇ ਉਹਦੇ ਅਰਥਾਂ ਨੂੰ ਗੁਣੀਏ ਵਿਚਾਰਨਾ ਕਰੀਏ ਜਿਹੜਾ ਕਾਲ ਨੂੰ ਇਹ ਸਭ ਕੁਛ ਮੰਨਦਾ ਕਾਲਵਾਦੀ ਹੈ ਇਸ ਕਰਕੇ ਆਪਣੇ ਸੰਸਕਾਰ ਜਿਹੜੇ ਕੰਮ ਸੰਵਾਰਨ ਦੇ ਲਈ ਇਹ ਜਿਹੜੇ ਸੰਸਾਰਕ ਕੰਮ ਨੇ ਜਿਹੜੇ ਆਪਣੇ ਸੰਸਾਰਕ ਕੰਮਾਂ ਨੂੰ ਸਵਾਰਨ ਦੇ ਗ੍ਰੰਥਾਂ ਦਾ ਪੜ੍ਹਨਾ ਤੇ ਵਿਚਾਰਨ ਦਾ ਲਾਭ ਇਹ ਦੱਸ ਮੈਨੂੰ ਕੀ ਹੈ ਇਹਦਾ ਕੋਈ ਲਾਭ ਨਹੀਂ ਹੈ
ਕਿਹਾ ਵੇਦ ਪੁਰਾਣਾ ਸੁਣੀਐ
ਚਾਰੇ ਵੇਦ 18 ਪੁਰਾਣਾਂ ਦੀ ਕਥਾ ਨੂੰ ਸੁਣੀਆਂ ਸੁਣ ਕੇ ਕਿਹਾ ਕੀ ਲਾਭ ਪ੍ਰਾਪਤ ਹੋ ਗਿਆ ਮਤ ਸ਼ੁਭ ਗੁਣਾਂ ਤੋਂ ਸੰਤੋਖ ਆਤੋਂ ਤਾਂ ਰਹਿ ਤੇ ਰਹੀ ਇਹਦਾ ਪੜ੍ਹਨ ਦਾ ਲਾਭ ਕੀ ਹੋਏਗਾ ਅੱਗੇ ਦੱਸਦੇ ਹਨ ਜੀ
ਪੜ੍ਹੇ ਸੁਣੇ ਕਿਆ ਹੋਈ
ਵੇਦ ਵਿਦਿਆ ਪੜ੍ਹਨ ਪੜ੍ਹੇ ਤੋਂ ਵੇਦ ਵਿਦਿਆ ਪੜ੍ਹੇ ਪੜ੍ਹਨ ਅਤੇ ਸੁਣੇ ਸੁਣ ਨਾਲ ਕਿਆ ਕੀ ਹੋ ਜਾਏਗਾ ਕਿਉਂਕਿ
ਜੋ ਸਹਿਜ ਨਾ ਮਿਲਿਓ ਸੋਈ
ਜਦੋਂ ਸੋਈ ਉਸ ਪਰਮੇਸ਼ਰ ਦੇ ਸਰੂਪ ਦਾ ਸਹਿਜ ਗਿਆਨ ਹੀ ਨਾ ਮਿਲਿਆ ਯਾਨੀ ਪ੍ਰਾਪਤ ਹੀ ਨਾ ਹੋਇਆ ਜਦੋਂ ਸਹਿਜ ਗਿਆਨ ਸਰੂਪ ਪਰਮੇਸ਼ਰ ਹੀ ਨਾ ਮਿਲਿਆ ਤਾਂ ਪੜ੍ਹੇ ਦਾ ਲਾਭ ਕੀ ਹੋਇਆ ਇਹ ਸਾਸ ਜੀ ਜੁਗਤੀ ਵਰਤੀ ਹੈ ਜਿਵੇਂ ਕੋਈ ਪੁਰਖ ਕੁਹਾੜੇ ਨੂੰ ਤੇ ਆਪਣਾ ਕੁਹਾੜਾ ਲਿਆ ਉਹਨੇ ਚੰਦਨ ਦੇ ਦਰਖਤ ਉੱਤੇ ਮਾਰਦਾ ਕੁਹਾੜੇ ਨੂੰ ਚੰਦਨ ਕੁਹਾੜੇ ਨੂੰ ਇਹ ਖੁਸ਼ਬੂ ਦੇ ਦਿੰਦਾ ਪਹਿਲਾਂ ਤਾਂ ਵੱਢਣ ਵਾਲੇ ਨੂੰ ਜੈਸੇ ਕੁਠਾਰ ਕੱਟੈ ਤਰ ਚੰਦਨ ਗੰਧ ਮੁਖੇ ਤੁਸੀਂ ਦੇਵਤ ਹੀ ਇਉਂ ਕਬੀਰ ਸਾਹਿਬ ਜੀ ਤਰਕਵਾਦੀ ਪੰਡਿਤ ਨੂੰ ਬੇਸਮਝ ਕਹਿ ਕੇ ਉਪਦੇਸ਼ ਦਿੱਤਾ ਹੈ ਦਿੰਦੇ ਹਨ ਅੱਗੇ ਦੱਸਦੇ ਹਨ
ਹਰ ਕਾ ਨਾਮ ਨਾ ਜਪ ਸਗਵਾਰਾ
ਹੇ ਗਵਾਰਾ ਬੇਸਮਝ ਹੇ ਗਵਾਲੇ ਇੰਦਰੀਆਂ ਰੂਪ ਗਊਆਂ ਨੂੰ ਸੰਸਾਰ ਰੂਪੀ ਦਰਿਆ ਦੇ ਉੱਤੇ ਤੂੰ ਵਿਸ਼ਿਆਂ ਦਾ ਘਾਹ ਹੀ ਚਰਾਉਂਦਾ ਰਿਹਾ ਨਾ ਹੁਣ ਤੱਕ ਪੜ੍ਹ ਕੇ ਹੇ ਬੇਸਮਝ ਤੂੰ ਪਰਮੇਸ਼ਵਰ ਦਾ ਨਾਮ ਕਿਉਂ ਨਹੀਂ ਜਪ ਸਜਪਦਾ ਜਪਣਾ ਚਾਹੀਦਾ ਹੈ ਤੇ ਜਿਹੜੇ ਸ਼ਾਸਤਰਾਂ ਦੀ ਗੱਲ ਕਰਦਾ ਹੈ
ਕਿਆ ਸੋਚਿਆ ਹੈ ਬਾਰੰ ਬਾਰ
ਸ਼ਾਸਤਰਾਂ ਦੇ ਅਰਥਾਂ ਨੂੰ ਬਾਰੰਬਾਰ ਵਾਰ ਵਾਰ ਸੋਚਣ ਵੀ ਕੀ ਪਿਆ ਹੋਇਆ ਆਹ ਸਲੋਕ ਵੀ ਕੰਠ ਕਰ ਲਾਂ ਲੋਕਾਂ ਨੂੰ ਸੁਣਾਇਆ ਕਰੂੰ ਆਹ ਵੀ ਕੰਠ ਕਰ ਲਾਂ ਲੋਕਾਂ ਵਾਸਤੇ ਹੋਇਆ ਨਾ ਫਿਰ ਇਹ ਕੀ ਵਾਰੰਬਾਰ ਵਾਰ ਦੁਨੀਆਂ ਦੇ ਪਦਾਰਥਾਂ ਨੂੰ ਇਕੱਤਰ ਕਰਨ ਦੀ ਸੋਚਾਂ ਸੋਚਾਂ ਵੀ ਪਿਆ ਹੋ ਰਹੇ ਨੇ ਲੋਕਾਂ ਦੇ ਬਾਰੇ ਵਾਰ ਨਾਲ ਦੁਆਰੇ ਦਾ ਵੀ ਹੁੰਦਾ ਨਾ ਲੋਕਾਂ ਦੇ ਵਾਰੰਗ ਦੁਆਰਿਆਂ ਦੇ ਬਾਰਾ ਪਾਣੀ ਦੀ ਨਿਆਈ ਪਦਾਰਥਾਂ ਦੀ ਚਿਤਵਣੀ ਕਰਦਾ ਰਹਿਣਾ ਅੱਗੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੇ
ਅੰਧਿਆਰੇ ਦੀਪਕ ਚਾਹੀਏ
ਇਹ ਪੰਡਿਤ ਜਿਸ ਤਰ੍ਹਾਂ ਅੰਧਕਾਰ ਦੇ ਵਿੱਚ ਅੰਧਿਆਰੇ ਹਨੇਰੇ ਨੂੰ ਚੁੱਕਣ ਵਾਸਤੇ ਦੀਪਕ ਦੀਵੇ ਦੀ ਲੋੜ ਹੈ ਚਾਹੀਏ ਲੋੜ ਹੈ ਚਾਹੀਦਾ ਦੀਵਾ ਜਗਣਾ ਦੀਵਾ ਬਲਾ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਤਾਂ ਉਹਦੇ ਵਾਸਤੇ ਸੀ
ਇੱਕ ਵਸਤ ਅਗੋਚਰ ਲਹੀਏ
ਤਾਂ ਹੀ ਇੱਕ ਵਸਤ ਚੀਜ਼ ਵਸਤ ਨਾ ਚੀਜ਼ ਹੈ ਅਗੋਚਰ ਛੁਪੀ ਹੋਈ ਲਹੀਏ ਪ੍ਰਾਪਤ ਹੁੰਦੀ ਹੈ ਸਮਝੋ ਵੀ ਘਰ ਦੇ ਵਿੱਚ ਕੋਈ ਚੀਜ਼ ਲੈਣੀ ਹੈ ਉਹਦੇ ਵਾਸਤੇ ਦੀਵਾ ਜਗਾਇਆ ਲਾਈਟ ਜਗਾਈ ਚੀਜ਼ ਮਿਲ ਗਈ ਤਾਂ ਫਿਰ ਚਾਹੇ ਉਹ ਲਾਈਟ ਜਗਦੀ ਰਹਿ ਜਾਵੇ ਚਾਹੇ ਬੁਝਾ ਦਿਓ ਤੇ ਚੀਜ਼ ਪ੍ਰਾਪਤ ਹੋ ਗਈ ਹੈ ਚਾਨਣੇ ਦਾ ਇੰਨੇ ਕੰਮ ਸੀ ਇਸੇ ਪ੍ਰਕਾਰ ਤੇ ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਇੱਕ ਵਸਤ
ਇੱਕ ਵਸਤ ਅਗੋਚਰ ਲਹੀਏ
ਇੱਕ ਵਸਤ ਚੀਜ਼ ਅਗੋਚਰ ਛੁਪੀ ਹੋਈ ਕਿਹੜੀ ਸੀ ਉਹ ਅਗਿਆਨ ਰੂਪੀ ਅੰਧੇਰੇ ਨੂੰ ਚੁੱਕਣ ਵਾਸਤੇ ਬ੍ਰਹਮ ਗਿਆਨ ਰੂਪੀ ਦੇਵੀ ਦੀ ਲੋੜ ਹੁੰਦੀ ਹੈ ਤਾਂ ਤੇ ਫਿਰ ਅਗੋਚਰ ਇੰਦੀਆਂ ਦੇ ਅਵਿਸ਼ੇ ਪਰਮੇਸ਼ਰ ਦੀ ਇੱਕ ਨਾਮ ਰੂਪੀ ਵਸਤੂ ਲਹੀਏ ਪ੍ਰਾਪਤ ਕਰੀਦੀ ਹੈ ਇਸ ਕਰਕੇ ਫਿਰ ਜਦੋਂ ਇਹ ਵਸਤੂ ਮਿਲ ਜਾਂਦੀ ਹੈ
ਵਸਤ ਅਗੋਚਰ ਪਾਈ
ਜਦੋਂ ਅਗੋਚਰ ਛਿਪੀ ਹੋਈ ਵਸਤੂ ਘਰ ਦੇ ਵਿੱਚੋਂ ਪ੍ਰਾਪਤ ਹੋ ਜਾਵੇ ਤਾਂ ਫਿਰ ਜਿਹੜਾ ਦੀਵਾ ਹੈ
ਘਾਟ ਦੀਪਕ ਰਹਿਆ ਸਵਾਈ
ਦੀਪਕ ਦੀਵੇ ਦੀ ਜਿਹੜੀ ਲੋ ਹੈ ਭਾਵੇਂ ਤਾਂ ਘੱਟ ਘੱਟ ਹੋ ਜਾਵੇ ਤੇ ਭਾਵੇਂ ਤੇਲ ਦੇ ਰਹਿਆਂ ਖਤਮ ਹੋਣ ਤੋਂ ਦੀਵਾ ਬਿਲਕੁਲ ਹੀ ਸਮਾਈ ਬੁੱਝ ਜਾਵੇ ਕੋਈ ਫਰਕ ਤਾਂ ਨਹੀਂ ਪੈਂਦਾ ਫਿਰ ਇਸ ਕਰਕੇ ਘੱਟ ਦੀਪਕ ਰਹਿਆ ਸਮਾਈ ਬੋਲ ਦੋ ਦੁਬਾਰੇ
ਘੱਟ ਦੀਪਕ ਰਹਿਆ ਸਮਾਈ
ਤੋ ਇਸ ਕਰਕੇ ਫਿਰ ਭਾਵੇਂ ਇਹ ਜਿਹੜਾ ਦੀਵਾ ਹੈ ਇਹ ਘੱਟ ਹੋ ਜਾਵੇ ਭਾਵੇਂ ਤੇਲ ਦੇ ਰਹਿਆਂ ਖਤਮ ਹੋਣ ਤੋਂ ਦੀਵਾ ਬਿਲਕੁਲ ਬੁੱਝ ਜਾਵੇ ਇਹ ਸੀ ਦ੍ਰਿਸ਼ਟਾਂਤ ਜਦੋਂ ਗੁਰਾਂ ਦੀ ਕਿਰਪਾ ਦੁਆਰਾ ਤੇ ਕਬੀਰ ਸਾਹਿਬ ਜੀ ਕਹਿੰਦੇ ਬੋਲਦੇ ਜੀ ਵਸਤ ਅਗੋਚਰ
ਵਸਤ ਅਗੋਚਰ ਪਾਈ
ਜਦੋਂ ਗੁਰਾਂ ਦੀ ਕਿਰਪਾ ਦੁਆਰਾ ਅਗੋਚਰ ਇੰਦਰੀਆਂ ਦੇ ਅਵਿਸ਼ੇ ਪਰਮੇਸ਼ਰ ਦੀ ਆਤਮਾਨੰਦ ਰੂਪੀ ਵਸਤ ਵਸਤੂ ਨੂੰ ਪਾਈਏ ਪ੍ਰਾਪਤ ਕਰ ਲਈਦਾ ਹੈ
ਘੱਟ ਦੀਪਕ ਰਹਿਆ ਸਮਾਈ
ਫਿਰ ਘੱਟ ਹਿਰਦੇ ਦੇ ਅੰਦਰ ਵਿਸ਼ੇਸ਼ ਗਿਆਨ ਰੂਪੀ ਦੀਪਕ ਦੀਵਾ ਹਰ ਵਕਤ ਸਮਾਈ ਸਮਾਇਆ ਹੀ ਰਹਿਆ ਰਹਿੰਦਾ ਹੈ ਮਤਲਬ ਹੈ ਅੰਤਕਰਨ ਜਿਹੜਾ ਅੰਤਸ਼ ਕਰਨ ਦੇ ਸਾਥ ਵਿਸ਼ੇਸ਼ ਗਿਆਨ ਰੂਪੀ ਦੀਵਾ ਸਮਾਇਆ ਹੀ ਰਹਿੰਦਾ ਹੈ ਇਹ ਦ੍ਰਿਸ਼ਟਾਂਤ ਤੇ ਦਾ ਦ੍ਰਿਸ਼ਟਾਂਤ ਦੁਆਰਾ ਇਹਨੂੰ ਗੱਲ ਨੂੰ ਥੋੜਾ ਜਿਹਾ ਹੋਰ ਸੌਖਿਆ ਸਮਝ ਸਕਦੇ ਹਾਂ ਜਿਸ ਪ੍ਰਕਾਰ ਵਸਤਰ ਨੂੰ ਮੈਲ ਲੱਗੀ ਹੁੰਦੀ ਹੈ ਸਾਬਣ ਦੇ ਨਾਲ ਧੋ ਕੇ ਮਹਿਲ ਜਿਹੜੀ ਕੱਢ ਦਈਦੇ ਆ ਪਾਣੀ ਦੇ ਪਹਿਲਾਂ ਵਸਤਰ ਭਿਉਂ ਲਿਆ ਫਿਰ ਸਾਬਣ ਲਾਈ ਇੱਕ ਝੱਲੇ ਦੇ ਉੱਤੇ ਕੱਢ ਦਿੱਤਾ ਵਸਤਰ ਦੀ ਜੋ ਮੈਲ ਕੱਢੀ ਜਾਂਦੀ ਹੈ ਤੇ ਉਸੇ ਸਾਬਣ ਦੀ
ਉਹ ਸਾਬਣ ਬੀਜੀ ਨੇ ਮੈਲ ਕੱਢੀ ਹੈ, ਵਸਤਰ ਦੇ ਵਿੱਚ ਨਹੀਂ ਰਹਿੰਦਾ, ਫਿਰ ਬਾਹਰ ਨਿਕਲਦਾ। ਜੇ ਸਾਬਣ ਵਸਤਰ ਦੇ ਵਿੱਚ ਰਹਿ ਜਾਵੇ ਤਾਂ ਵਸਤਰ ਦੇ ਵਿੱਚ ਕੁਝ ਸਾਬਣ ਦੇ ਕਾਰਨ ਅਕੜੇਵਾਂ ਰਹੂਗਾ, ਫਿਰ ਨਰਮ ਨਹੀਂ ਹੁੰਦਾ ਵਸਤਰ ਸੁੱਕ ਕੇ। ਇਸ ਲਈ ਪਾਣੀ ਦੇ ਨਾਲ ਸਾਬਣ ਵੀ ਬਾਹਰ ਕੱਢਿਆ ਜਾਂਦਾ। ਫਿਰ ਪਾਣੀ ਲਾ ਲਾ ਕੇ ਪਹਿਲਾਂ ਤਾਂ ਮੈਲ ਕਰਕੇ ਪਾਣੀ ਚ ਭਿਉਂ ਕੇ ਸਾਬਣ ਲਾਇਆ, ਫਿਰ ਮੈਲ ਤਾਂ ਨਿਕਲ ਗਈ, ਫਿਰ ਸਾਬਣ ਕੱਢਣ ਵਾਸਤੇ ਵੀ ਵਾਰ ਵਾਰ ਅਸੀਂ ਨਿਚੋੜਦੇ ਹਾਂ ਉਹਨੂੰ, ਜਿਹਦੇ ਨਾਲ ਵਸਤਰ ਸ਼ੁੱਧ ਅਤੇ ਨਰਮ ਹੋ ਜਾਂਦਾ। ਇਹ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਜਿਹੜਾ ਬ੍ਰਹਮ ਦਾ ਵਿਸ਼ੇਸ਼ ਗਿਆਨ, ਉਹ ਅੰਤਸ਼ਕਰਨ ਰੂਪੀ ਵਸਤਰ ਦੀ ਮੈਲ ਨੂੰ ਧੋਣ ਨੂੰ ਸਾਬਣ ਦੀ ਨਿਆਈ ਹੈ, ਜੋ ਹਿਰਦੇ ਵਿੱਚੋਂ ਗੁਰਾਂ ਦੀ ਕਿਰਪਾ ਦੁਆਰਾ ਜੀਵ ਇਸ ਦੀ ਏਕਤਾ ਦਾ ਗਿਆਨ ਤੇ ਅਗਿਆਨ ਰੂਪੀ ਜਿਹੜੀ ਮੈਲ ਸੀ, ਜਾਂ ਰਾਗ ਦਵੈਸ ਰੂਪੀ ਜਿਹੜੀ ਮੈਲ ਸੀ, ਵਿਸ਼ੇ ਵਿਕਾਰਾਂ ਦੀ ਜਿਹੜੀ ਮੈਲ ਸੀ, ਉਹਨੂੰ ਕੱਢ ਕੇ ਵਿਸ਼ੇਸ਼ ਗਿਆਨ ਅਗਿਆਨ ਦੀ ਨਿਵਿਰਤੀ ਤੱਕ ਹੀ ਹਿਰਦੇ ਵਿੱਚ ਕਾਇਮ ਰਹਿੰਦਾ। ਜਦੋਂ ਜੀਵਨ ਮੁਕਤੀ ਦੇ ਆਨੰਦ ਵਾਸਤੇ ਮਹਾਤਮਾ ਜਨ ਸਾਧਨ ਕਰਦੇ ਹੈ, ਜੇਕਰ ਗਿਆਨ ਦੀ ਸੂਖਮ ਹੰਗਤਾ ਵੀ ਹੋ ਜਾਵੇ ਨਾ, ਤਾਂ ਵੀ ਅੰਤਕਰਨ ਰੂਪੀ ਵਸਤਰ ਦੇ ਵਿੱਚ ਅਕੜੇਵਾਂ ਜਾ ਬਣਿਆ ਰਹਿੰਦਾ ਸੂਖਮ ਹੰਕਾਰ ਜਿਹੜਾ ਉਹਦਾ। ਸੋ ਪਰਮੇਸ਼ਰ ਦੇ ਨਾਮ ਰੂਪੀ ਸਾਬਣ ਤੇ ਪ੍ਰੇਮ ਰੂਪੀ ਪਾਣੀ ਦੇ ਨਾਲ ਗਿਆਨ ਰੂਪੀ ਸੂਖਮ ਹੰਗਤਾ ਨੂੰ ਵੀ ਬਾਹਰ ਕੱਢ ਦਿੱਤਾ ਜਾਂਦਾ ਧੋ ਕੇ। ਇਸ ਕਰਕੇ ਅੰਤਕਰਨ ਰੂਪੀ ਵਸਤਰ ਪਰਮਾਤਮਾ ਦੀ ਪ੍ਰੀਤੀ ਚ ਨਰਮ ਤੇ ਸ਼ੁੱਧ ਹੋ ਜਾਂਦਾ। ਇਹ ਤਰੀਕਾ ਦੱਸਿਆ ਹੈ।
ਕਹਿ ਕਬੀਰ ਅਬ ਜਾਣਿਆ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਅਬ ਹੁਣ ਇਸ ਕਾਲ ਵਿੱਚ ਸਤਿਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਦਾ ਸਰੂਪ ਜਾਣਿਆ ਜਾਣ ਲਿਆ ਹੈ।
ਜਬ ਜਾਣਿਆ ਤੋ ਮਨ ਮਾਨਿਆ,
ਜਦੋਂ ਗੁਰਾਂ ਦੀ ਕਿਰਪਾ ਦੁਆਰਾ ਜਾਣਿਆ ਜਾਣਿਆ ਤਾਂ ਫਿਰ ਤੋ ਤਦੋਂ ਸਾਡਾ ਮਨ ਚਿੱਤ ਪਰਮੇਸ਼ਰ ਚ ਮਾਨਿਆ ਮੰਨ ਗਿਆ ਹੈ।
ਮਨ ਮਾਨੇ ਲੋਕ ਨਾ ਪਤੀਜੈ,
ਜਦੋਂ ਤਤਵੇਤੇ ਦਾ ਮਨ ਚਿੱਤ ਸਰੂਪ ਵਿੱਚ ਮਾਨੇ ਮੰਨ ਜਾਂਦਾ ਨਾ, ਤਾਂ ਲੋਕ ਜਿਹੜੇ ਇਸ ਗੱਲ ਦਾ ਭਤੀਜੇ ਭਰੋਸਾ ਨਹੀਂ ਕਰਦੇ, ਸਗੋਂ ਉਹ ਕਹਿੰਦੇ ਜੀ ਇਹਦਾ ਐਵੇਂ ਪਖੰਡੀ ਕਰਦਾ। ਤੇ ਜਦੋਂ ਮਨ ਮੰਨ ਜਾਂਦਾ ਤੇ ਮਨ ਮਾਨੇ ਲੋਕ ਨਾ ਭਤੀਜੈ, ਤੇ ਜਦੋਂ ਮਨ ਮੰਨ ਜਾਂਦਾ ਤੇ ਇਸ ਕਰਕੇ ਸਗੋਂ ਆਪਣੇ ਆਨੰਦ ਰੂਪੀ ਮਸਤੀ ਦੇ ਵਿੱਚ ਹੋ ਜਾਂਦਾ। ਤੇ ਜਦੋਂ ਮਨ ਸਰੂਪ ਵਿੱਚ ਭਤੀਜ ਜਾਂਦਾ ਨਾ, ਤਾਂ ਫਿਰ ਲੋਕਾਂ ਨੂੰ ਨਹੀਂ ਪਤੀ ਆਉਂਦਾ। ਤੇ ਇਸ ਕਰਕੇ
ਨਾ ਭਤੀਜੈ ਤੋ ਕਿਆ ਕੀਜੈ।
ਤੇ ਜੇ ਉਹ ਜਿਹੜਾ ਇਹ ਦ੍ਰਿਸ਼ਟਾਂਤ ਦਿੱਤਾ ਕਬੀਰ ਸਾਹਿਬ ਨੇ, ਉਹਦਾ ਮਤਲਬ ਇਹ ਹੈ ਜਿਹੜੀ ਪਹਿਲਾਂ ਪੰਕਤੀ ਕਹੀ ਹੈ, ਕਹਿੰਦੇ ਜਿਵੇਂ ਕੋਈ ਸ਼ਾਹੂਕਾਰ ਦੇ ਕੋਲ ਲੱਖਾਂ ਕਰੋੜਾਂ ਧਨ ਹੋਵੇ, ਬਹੁਤ ਵੱਡਾ ਅਮੀਰ ਹੋਵੇ ਸ਼ਾਹੂਕਾਰ, ਉਹਨੂੰ ਲੋਕ ਕੰਗਾਲ ਕਹਿਣ ਲੱਗ ਜਾਣ, ਇਹ ਤਾਂ ਨੰਗ ਤੁਰਿਆ ਫਿਰਦਾ ਕੰਗਾਲ ਹੈ, ਤਾਂ ਸ਼ਾਹੂਕਾਰ ਦਾ ਦੱਸੋ ਵੀ ਧਨ ਘੱਟ ਜੂਗੇ ਇਹਦੇ ਨਾਲ, ਉਹ ਵੀ ਅਮੀਰੀ ਨੂੰ ਕੀ ਫਰਕ ਪੈਣ ਲੱਗਿਆ। ਲੋਕ ਚਾਰ ਦਿਨ ਬਦਨਾਮੀ ਕਰਨਗੇ, ਸਮਾਂ ਉਹ ਕਹਿੰਦਾ ਸ਼ੁਕਰ ਹੈ ਵੀ ਚੋਰਾਂ ਤੋਂ ਬਚੇ ਰਹਾਂਗੇ, ਜਿੱਥੇ ਧਨ ਹੁੰਦਾ ਤੇ ਚੋਰ ਵੀ ਪੈਂਦੇ ਹਨ, ਉਹ ਰਹਿੰਦਾ ਤਾਂ ਨਹੀਂ ਹੈ। ਇਸੇ ਪ੍ਰਕਾਰ ਜਿਹੜੇ ਨਾ ਨਾ ਭਤੀਜੈ, ਦੁਬਾਰੇ ਬੋਲਦੇ ਜੀ,
ਨਾ ਭਤੀਜੈ ਤੋ ਕਿਆ ਕੀਜੈ।
ਜੇ ਇਸੇ ਤਰ੍ਹਾਂ ਉਹ ਜਿਹੜੇ ਧਨ ਦੇ ਉੱਤੇ ਲੋਕ ਭਤੀਜੇ ਵੀ ਨਹੀਂ ਭਤੀਜਦੇ, ਧਨੀ ਦਾ ਜਿਵੇਂ ਕੁਛ ਨਹੀਂ ਵਿਗੜਦਾ, ਤਾਂ ਇਸੇ ਤਰ੍ਹਾਂ ਜੇ ਸਤਪੁਰਸ਼ਾਂ ਤੇ ਕੋਈ ਨਾ ਭਤੀਜੇ ਭਰੋਸਾ ਨਹੀਂ ਕਰਦੇ, ਤਾਂ ਫਿਰ ਕਿਆ ਕੀਜੈ, ਕੀ ਕਰੀਏ, ਭਾਵ ਤਤਵੇਤੇ ਦਾ ਤਾਂ ਨਾਸ ਨਹੀਂ ਹੋਏਗਾ, ਤਤਵੇਤੇ ਦੇ ਗਿਆਨ ਦਾ ਨਾਸ ਨਹੀਂ ਹੋਏਗਾ, ਉਹ ਤਾਂ ਧਨੀ ਪੁਰਖ ਵਾਂਗੂ ਆਤਮ ਆਨੰਦ ਰੂਪੀ ਅਨੰਤਤਾ ਦੇ ਵਿੱਚ ਰਹੂਗਾ, ਗੁਰੂ ਚ ਹੋਇਆ ਰਹਿੰਦਾ। ਕਰੀ ਜਾਣ ਜਿਹਨੇ ਨਿੰਦਿਆ ਕਰਨੀ ਹੈ, ਉਹਨੂੰ ਨੰਗ ਕਹੀ ਜਾਣ, ਉਹਨੂੰ ਪਖੰਡੀ ਕਹੀ ਜਾਣ, ਉਹਦੇ ਤੇ ਕੋਈ ਅਸਰ ਨਹੀਂ ਹੈ, ਆਪਣਾ ਕਰਮ ਬਣਾ ਰਿਹਾ ਜਿਹੜਾ ਕੋਈ ਕਰ ਰਿਹਾ। ਇਸ ਪ੍ਰਕਾਰ ਕਬੀਰ ਸਾਹਿਬ ਨੇ ਇਹ ਕਥਨ ਕੀਤਾ ਹੈ। ਇੱਕ ਵਾਰੀ ਕਬੀਰ ਸਾਹਿਬ ਜੀ ਦੇ ਪਾਸ ਕੁਝ ਮਹਾਤਮਾ ਆਏ, ਉਹਨਾਂ ਨੇ ਕਿਹਾ ਕਬੀਰ ਜੀ ਅਸੀਂ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਹੀ ਚੱਲੇ ਹਾਂ, ਤੁਸੀਂ ਵੀ ਸਾਡੇ ਨਾਲ ਚੱਲੋ, ਇਸ਼ਨਾਨ ਕਰਾਓ, ਤੁਹਾਡਾ ਮਨੁੱਖਾ ਜਨਮ ਸਫਲ ਹੋਊਗਾ, ਤੀਰਥਾਂ ਤੇ ਜਾਣਾ ਚੰਗਾ ਹੁੰਦਾ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਤੁਸੀਂ ਸਾਡੇ ਲਈ 68 ਤੀਰਥਾਂ ਦਾ ਪਾਣੀ ਲੱਜਾ ਲਾਇਆ ਹੋ, ਮੇਰੇ ਕੋਲੋਂ ਗਰੀਬੀ ਦੇ ਕਾਰਨ ਰੋਜ਼ ਦੀ ਰੋਜ਼ ਕਰਕੇ ਖਾਂਦਾ ਮੈਂ, ਇਸ ਕਰਕੇ ਮੇਰੇ ਤੋਂ ਜਾਇਆ ਨਹੀਂ ਜਾਣਾ, ਪਰਿਵਾਰ ਭੁੱਖਾ ਮਰੂ ਪਿੱਛੋਂ। ਫਿਰ ਮਹਾਤਮਾ ਜੀ 68 ਤੀਰਥਾਂ ਦੀ ਯਾਤਰਾ ਤੇ ਗਏ, ਇਸ਼ਨਾਨ ਕਰਕੇ, ਇਸ਼ਨਾਨ ਜਿਹੜਾ ਉਹ ਕਰਦੇ ਰਹੇ ਤੇ ਪਾਣੀ ਇਕੱਠਾ ਕਰਦੇ ਰਹੇ 68 ਤੀਰਥਾਂ ਦਾ। ਕੋਈ ਕੋਈ ਮਹਾਂਪੁਰਸ਼ ਹੈ ਤੇ ਇਸ ਤਰ੍ਹਾਂ 68 ਤੀਰਥਾਂ ਦਾ ਜਲ ਇੱਕ ਮਹਾਤਮਾ ਨੇ, ਉਦਾਸੀ ਸੰਤਾਂ ਨੇ, ਤੇ 68 ਤੀਰਥਾਂ ਦਾ ਜਲ ਲਿਆ ਕੇ ਇੱਕ ਜਗ੍ਹਾ ਪਾਇਆ ਸੀ, ਉਹ ਇਸ ਤਰ੍ਹਾਂ 68 ਤੀਰਥਾਂ ਦਾ ਪਾਣੀ ਇਕੱਠਾ ਕਰਦੇ ਰਹੇ। 18 ਤੀਰਥਾਂ ਦੀ ਯਾਤਰਾ ਤੇ ਇਸ਼ਨਾਨ ਕਰਨ ਲਈ ਜਿਹੜੇ ਤੁਰੇ ਸੀ, ਕਾਫੀ ਸਮੇਂ ਬਾਅਦ ਕਬੀਰ ਸਾਹਿਬ ਜੀ ਦੇ ਕੋਲ ਆਏ। ਜਾ ਕੇ ਕਹਿਣ ਲੱਗੇ, ਹੋ ਗਿਆ ਜੀ ਇਸ਼ਨਾਨ 18 ਤੀਰਥਾਂ ਹੋ ਗਿਆ ਜੀ। ਅੱਛਾ ਜੀ, ਤੁਸੀਂ ਵੀ ਪਵਿੱਤਰ ਹੋ ਗਏ ਤੇ ਪਾਪ ਤੁਸੀਂ ਲਹਿ ਦਿੱਤੇ, ਤੁਹਾਡੇ ਹੱਥ ਵੀ ਪਵਿੱਤਰ, ਸਰੀਰ ਵੀ ਪਵਿੱਤਰ ਹੈ। ਕਬੀਰ ਸਾਹਿਬ ਜੀ ਨੇ ਮਹਾਤਮਾ ਨੂੰ ਆਪਣੀ ਰਸੋਈ ਵਿੱਚੋਂ ਜਾ ਕੇ ਇੱਕ ਲੌਕੀ ਤੁੰਬੀ, ਜਿਹੜਾ ਕੌੜ ਤੁੰਬੇ ਦਾ ਛੋਟਾ ਰੂਪ ਹੁੰਦਾ, ਲਿਆ ਕੇ ਦਿੱਤੀ। ਕਿਹਾ ਜੀ, ਇਹਨੂੰ 68 ਤੀਰਥਾਂ ਦਾ ਧਿਆਨ ਧਰ ਕੇ ਨਾ 68 ਵਾਰੀ ਇਸ਼ਨਾਨ ਕਰਾ ਦਿਓ ਇਹਨੂੰ, ਤੁੰਬੀ ਨੂੰ। ਕਹਿਣ ਲੱਗੇ ਜੀ ਠੀਕ ਹੈ। ਉਹਨਾਂ ਨੇ 68 ਵਾਰ ਗਿਣ ਕੇ ਉਹ 68 ਤੀਰਥਾਂ ਦੇ ਜਲ ਦੇ ਨਾਲ 68 ਵਾਰੀ ਇਸ਼ਨਾਨ ਕਰਾ ਦਿੱਤਾ। ਤਾਂ ਜਦੋਂ ਇਸ਼ਨਾਨ ਕਰਾ ਦਿੱਤਾ, ਕਬੀਰ ਜੀ ਨੇ ਪੁੱਛਿਆ, ਜੀ ਇਹ ਹੁਣ ਦੱਸੋ ਵੀ ਤੁਹਾਡੇ ਪਵਿੱਤਰ ਹੱਥਾਂ ਦੇ ਨਾਲ 68 ਤੀਰਥਾਂ ਦੇ ਜਲ ਨਾਲ ਪਵਿੱਤਰ ਹੋ ਗਈ? ਕਹਿੰਦੇ ਹਾਂ ਜੀ, ਹੁਣ ਇਹ ਪਵਿੱਤਰ ਹੋ ਗਈ। ਵੀ ਇਹਦੇ ਚ ਹੁਣ ਕੋਈ ਇਹ ਲੌਕੀ ਪਵਿੱਤਰ ਹੈ, ਕਿਉਂਕਿ ਇਸਨੇ 68 ਤੀਰਥਾਂ ਦਾ ਇਸ਼ਨਾਨ ਹੋ ਗਿਆ, ਇਹਦੇ ਤੇ ਅਸਰ ਜ਼ਰੂਰ ਹੋ ਗਿਆ। ਇਸ ਕਰਕੇ ਤੁਹਾਨੂੰ ਕਹਿੰਦੇ ਸੀ ਵੀ ਤੁਸੀਂ ਨਾਲ ਚਲੋ। ਕਹਿੰਦੇ ਅੱਛਾ ਜੀ। ਭਗਤ ਜੀ ਨੇ ਗਏ ਰਸੋਈ ਵਿੱਚ, ਲੋਈ ਨੂੰ ਕਹਿੰਦੇ ਐਂ ਕਰ ਲਈਏ, ਇਹਦੀ ਚਟਨੀ ਕੁੱਟ ਦੇ। ਉਹਨੇ ਚਟਨੀ ਕੁੱਟ ਦਿੱਤੀ। ਮਹਾਤਮਾ ਨੂੰ ਪਹਿਲਾਂ ਤਾਂ ਬਹੁਤ ਸੋਹਣੇ ਸੋਹਣੇ ਖਾਣੇ ਸਾਹ ਸੁਜੀਰ ਉਹਨਾਂ ਨੂੰ ਖਵਾ ਦਿੱਤੇ, ਚੰਗੇ ਖਟਮਿੱਠੇ ਰਸ ਜਿਹਾ ਜਿਹਾ ਸੀ ਗਰੀਬੀ ਦਾ ਵਿੱਚ ਖੜਾ ਦਿੱਤਾ। ਬੜੀ ਸੇਵਾ ਕੀਤੀ ਉਹਨਾਂ ਮਹਾਤਮਾ ਦੀ, ਜਿਹੜੇ ਵੀ ਦੋ ਚੋਂ ਮਹਾਤਮਾ ਸੀ ਸਾਰੇ। ਤੇ ਬਾਅਦ ਦੇ ਵਿੱਚ ਕਬੀਰ ਸਾਹਿਬ ਨੇ ਚਮਚਾ ਚਮਚਾ ਚਟਨੀ ਦਾ ਦੇ ਦਿੱਤਾ। ਕਹਿੰਦੇ ਜੀ ਇਹ ਵੀ ਬਹੁਤ ਪਵਿੱਤਰ ਚੀਜ਼ ਹੈ। ਸਗੋਂ ਜਦੋਂ ਮੂੰਹ ਚ ਪਾਈ, ਥੂ ਥੂ ਕਰਨ ਸਾਰੇ। ਕਹਿੰਦੇ ਸਾਡਾ ਪਹਿਲਾਂ ਖਾਧਾ ਵੀ ਬਾਹਰ ਕੱਢ ਦਿੱਤਾ, ਇਹ ਕੀ ਕੀਤਾ ਤੂੰ ਕਬੀਰ? ਸਾਨੂੰ ਚੰਗੇ ਚੰਗੇ ਪਦਾਰਥ ਖਵਾ ਕੇ ਮੁਕੋ ਜ਼ਹਿਰ ਖਿਲਾਤੀ ਸਾਨੂੰ। ਕਹਿੰਦੇ ਨਾ ਜੀ, ਜ਼ਹਿਰ ਕੋਈ ਨਹੀਂ ਖਵਾਈ। ਦੇਖੋ 68 ਤੀਰਥ ਪਵਿੱਤਰ, ਤੁਹਾਡਾ 68 ਤੀਰਥਾਂ ਦਾ ਇਸ਼ਨਾਨ ਕੀਤਾ, ਤੁਹਾਡਾ ਸਰੀਰ ਪਵਿੱਤਰ, ਤੁਹਾਡੇ ਹੱਥ ਪਵਿੱਤਰ, ਤੇ ਉਹਦੇ ਵਿੱਚ ਇਹ ਜਿਹੜੀ ਤੁੰਬੀ ਦਿੱਤੀ ਸੀ, ਇਹ ਤੁਸੀਂ ਆਪ ਮੰਨਿਆ ਵੀ ਪਵਿੱਤਰ ਹੋ ਗਈ। ਉਹਦੀ ਅਪਵਿੱਤਰਤਾ ਦਾ ਕੌੜਾਪਣ ਦੀ ਸੀ, ਤੇ ਮੈਂ ਤਾਂ ਮਿੱਠੀ ਜਾਣ ਕੇ ਤੁਹਾਨੂੰ ਉਹਦੀ ਚਟਨੀ ਕੁੱਟ ਕੇ ਦਿੱਤੀ ਹੈ। ਉਹ ਕਹਿੰਦੇ ਜੀ ਇਹ ਤਾਂ ਨਹੀਂ ਇਸ ਤਰ੍ਹਾਂ ਹੁੰਦੀ ਹੁੰਦੀ। ਕਹਿੰਦੇ ਫਿਰ ਜੇ ਇਉਂ ਨਹੀਂ ਹੁੰਦੀ ਤਾਂ ਫਿਰ ਤੀਰਥਾਂ ਤੇ ਨਹਾਉਣ ਦੇ ਨਾਲ ਜਿਹੜਾ ਕੌੜਾਪਣ ਅੰਦਰ ਹੈ, ਇਹ ਵੀ ਦੂਰ ਨਹੀਂ ਹੁੰਦਾ। ਕਬੀਰ ਨੇ ਇਹਦਾ ਸਾਹਸ ਜੀ ਉਹਨਾਂ ਨੂੰ ਇਹਦੇ ਦੁਆਰਾ ਉਪਦੇਸ਼ ਦਿੱਤਾ ਸੀ। ਉਸ ਵੇਲੇ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਹਿਰਦੈ ਕਪਟ ਮੁਖ ਗਿਆਨੀ।
ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹਿਰਦੇ ਦੇ ਵਿੱਚ, ਚਿੱਤ ਦੇ ਵਿੱਚ ਜਿਹਨਾਂ ਦੇ ਕਪਟ ਨਾਮ ਹੈ ਛਲ ਦਾ, ਜਿਹਨਾਂ ਦੇ ਛਲ ਹੈ, ਮੁੱਖ ਮੂੰਹੋਂ ਆਪਣੇ ਆਪ ਨੂੰ ਗਿਆਨੀ ਗਿਆਨਵਾਨ ਕਹਾਉਂਦੇ ਨੇ, ਅਸੀਂ ਬ੍ਰਹਮ ਗਿਆਨੀ ਹੈ, ਤੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦੇ ਹੈ।
ਝੂਠੇ ਕਹਾ ਬਿਲੋਵਸ ਪਾਨੀ।
ਉਹ ਤਾਂ ਐਸੇ ਹੈ ਪੁਰਸ਼ ਕਿ ਝੂਠੇ ਪੁਰਸ਼ਾਂ, ਉਹਨੇ ਪੁਰਖਾਂ ਨੂੰ ਤਾਂ ਉਹਨਾਂ ਤੋਂ ਤੂੰ ਕਹਾਂ ਕਿਸ ਵਾਸਤੇ ਸਰੀਰ ਰੂਪੀ ਚਾਟੀ ਵਿੱਚ ਮਨ ਨੂੰ ਮਧਾਣੀ ਬਣਾ ਕੇ ਸਕਾਮ ਕਰਮਾਂ ਰੂਪੀ ਪਾਣੀ ਜਲ ਨੂੰ ਬਿਲੋਵਸ ਰਿੜਕ ਰਹੇ ਹੋ ਤੁਸੀਂ, ਇਹਦੇ ਵਿੱਚੋਂ ਤੈਨੂੰ ਵਿਸ਼ੇ ਰੂਪੀ ਝੱਗ ਤਾਂ ਪ੍ਰਾਪਤ ਹੋਊਗੀ, ਸਵਰਗ ਦਾ ਸੁਭ ਤਾਂ ਮਿਲ ਜਾਏਗਾ, ਪਰ ਮੁਕਤੀ ਰੂਪੀ ਮੱਖਣ ਤਾਂ ਨਹੀਂ ਹੱਥ ਆਊਗਾ ਤੁਹਾਨੂੰ। ਇਸ ਕਰਕੇ ਝੂਠੇ ਕਹਾਂ ਬਿਲੋਵਸ ਪਾਣੀ, ਇਹ ਝੂਠੇ ਪੁਰਸ਼ ਜਿਹੜੇ ਨੇ ਇਹ ਜਿਹੜਾ ਸਕਾਮ ਕਰਮਾਂ ਦੇ ਪਾਣੀ ਬੁਲਾਉਂਦੇ ਨੇ। ਮਹਾਰਾਜ ਨੇ ਪ੍ਰਮਾਣਿਤ ਹੈ, ਜਲ ਬਲੋਵੇ ਜਲ ਮਥੈ ਤਤ ਲੋੜ ਹੈ ਅੰਧ ਅਗਿਆਨਾ। ਪਾਣੀ ਨੂੰ ਰਿੜਕ ਕੇ ਫਿਰ ਮੱਖਣ ਭਾਲਦਾ ਹੈ, ਇਹਦੇ ਵਰਗਾ ਕੌਣ ਹੋਰ ਅਗਿਆਨੀ ਹੋਏਗਾ। ਇਸੇ ਕਰਕੇ ਮਹਾਰਾਜ ਸਾਹਿਬ ਜੀ ਨੇ ਵੀ ਇੱਕ ਪ੍ਰਮਾਣ ਹੋਰ ਜਗ੍ਹਾ ਦਿੱਤਾ, ਪੰਡਤ ਦਹੀਂ ਬਿਲੋਈਐ ਭਾਈ ਵਿੱਚੋਂ ਨਿਕਲੈ ਤੱਥ। ਜੇ ਤਾਂ ਦਹੀਂ ਰਿੜਕਣਾ ਕਰੀਏ ਤਾਂ ਮੱਖਣ ਨਿਕਲ ਆਊਗਾ, ਪਰ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਬਥ। ਕਬੀਰ ਸਾਹਿਬ ਕਹਿੰਦੇ ਤੁਸੀਂ ਤਾਂ ਪਾਣੀ ਚ ਮਧਾਣੀ ਪਾਈ ਫਿਰਦੇ ਹੋ, ਇਹਦੇ ਚ ਕੁਛ ਨਹੀਂ ਨਿਕਲਣ ਵਾਲਾ ਹੈ। ਇਸ ਕਰਕੇ ਸਰੀਰ ਨੂੰ ਧੋਣ ਦੇ ਵਿੱਚ ਲੱਗੇ ਹੋਏ ਹੋ, ਇਹ ਪਾਣੀ ਚ ਮਧਾਣੀ ਪਾਈ ਹੋਈ ਹੈ 10 ਦਿਨ ਅੱਗੇ। ਪਰ ਕਬੀਰ ਸਾਹਿਬ ਜੀ ਨੂੰ ਪੁੱਛਿਆ, ਪ੍ਰਸ਼ਨ ਕੀਤਾ ਸੰਤਾਂ ਨੇ, ਕਬੀਰ ਜੀ ਸਰੀਰ ਦੀ ਮਾਂਝ ਮਜਾਈ ਤਾਂ ਕਰਨੀ ਚਾਹੀਦੀ ਹੈ, ਤੂੰ ਤਾਂ ਜਮੀ ਫਿਰ ਇਸ ਤਰ੍ਹਾਂ, ਇਹ ਕਿਵੇਂ ਹੈ ਵੀ ਨਹਾਉਣਾ ਨਹੀਂ ਚਾਹੀਦਾ? ਉਹ ਕਹਿੰਦੇ ਮੈਂ ਇਹ ਥੋੜ੍ਹੀ ਕਹਿੰਦਾ ਵੀ ਨਹਾਉਣਾ ਨਹੀਂ ਚਾਹੀਦਾ, ਦਾਤਨ ਕੁਰਲਾ ਰੋਜ਼ ਕਰੋ, ਇਸ਼ਨਾਨ ਰੋਜ਼ ਕਰੋ, ਪਰ ਆ ਕੀ ਹੋ ਵੀ ਨਹਾ ਕੇ ਕਹਿ ਦੀ ਵੀ ਮਨ ਜਿਹੜਾ ਵੀ ਉਹ ਥੋੜ੍ਹੀ ਪਵਿੱਤਰ ਹੋਣ ਲੱਗੇ, ਤਨ ਧੋਤੇ ਮਨ ਹੱਛਾ ਨਾ ਹੋਵੇ, ਤੇ ਅੰਦਰ ਤਾਂ ਮੈਲ ਲੱਗੀ ਹੈ ਬਾਹਰੋਂ ਮਲ ਮਲ ਕੇ ਧੋਈਏ, ਇਹਦੇ ਨਾਲ ਮਨ ਨਹੀਂ ਧੋਤਾ ਜਾਂਦਾ ਹੈ। ਜਲ ਧੋਵੇ ਬਹੁ ਦੇਹ ਅਨੀਤ ਸੁਧ ਕਾਂ ਹੋਵੇ ਕਾਚੀ ਪੀਤ। ਅੱਗੇ ਦੱਸਦੇ ਹਨ, ਉੱਤਰ ਦਿੰਦੇ ਨੇ,
ਕਾਇਆ ਮਾਂਜਸ ਕੌਣ ਗੁਨਾ।
ਹੇ ਭਾਈ, काया शरीर का नाम है, दे मांजस मांजने नू पंडित जेडे ने ओहदे ने मिट्टी नाल भी मलदे सी पहला फिर नहाउंदे हुंदे जिवें भांडे सुखमांज करदे आ। तुहानू कौन किहड़ा गुण देह नू किहड़े गुणा करके मांजस मांजोगे, काया मांजस कौन गना, भाव गुणा तो बगैर देह मांजी नहीं जानी है, ए गुणा ने मांजनी है, ओहदे नाल शुद्ध होनी है।
जा घट पीतर है मलना,
जिवें सोने दे घड़े विच जहर पाई होवे ते इउं फिर शरीर नूं बाहरों मल मल के जिहड़ी शरीर दी जिहड़ी मैल लाउंदे हो तुसीं शुद्धता कर लई, ते जों जदों तुहाडे घट हिरदे दे पीतर विच विशां दी तां जहर है, विशां दी मलन मैल है, अविद्या दी मैल दे भरे हुई है, दे इस करके ਇਹ ਕਾਇਆ ਤਾਂ ਸਾਰੀ ਔਗਣਾਂ ਦੀ ਭਰੀ ਹੋਈ ਹੈ, ਤਾਂ ਨਾਮ ਤੋਂ ਬਿਨਾਂ ਨਹੀਂ ਸ਼ੁੱਧ ਹੁੰਦੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ
ਲੋਕੀ ਅੱਠ ਸੱਠ ਤੀਰਥ ਨਹਾਈ,
ਲੋਕੀ ਤੂੰਬੀ ਦਾ ਨਾਮ ਹੈ, ਉਹ ਦਿੱਤੀ ਸੀ ਨਾ ਸੰਤਾਂ ਨੂੰ, ਇਹ ਪਾਈ ਸਲੋਕੀ ਤੂੰਬੀ ਨੂੰ 68 ਤੀਰਥਾਂ ਦੇ ਪਾਣੀ ਦੇ ਨਾਲ ਨਹਾਈ, ਇਸ਼ਨਾਨ ਵੀ ਕਰਾ ਲਿਆ ਸੀ।
ਕੌੜਾਪਨ ਤਉ ਨਾ ਜਾਈ,
ਇਹ ਫਿਰ ਇਹਦਾ ਕੌੜਾਪਨ ਤਾਂ ਫਿਰ ਵੀ ਨਹੀਂ ਗਿਆ, ਤਦ ਵੀ ਅੰਤਰ ਦੀ ਕੌਰਾਪਨ ਕੁੜੱਤਣ ਤਾਂ ਨਹੀਂ ਜਾਈ ਜਾਂਦੀ, ਭਾਵ ਦੂਰ ਨਹੀਂ ਹੁੰਦੀ ਹੈ, ਤੇ ਇਸ ਕਰਕੇ ਇਹਨੂੰ ਭਾਈ ਕੌਰਾਪਨ ਕਹਿਣਾ, ਕੌਰਾ ਕਹਿ ਕੇ ਪਾਨੂੰ ਅੱਖਰ ਇਕੱਠੀ ਰੱਖਣੇ ਨੇ, ਤੇ ਕੌੜਾਪਨ ਇਹਦਾ ਨਹੀਂ ਜਾਂਦਾ। ਤੇ ਇਸੇ ਪ੍ਰਕਾਰ ਜੇ ਤੂੰਬੀ ਦੀ ਨਿਆਈ ਸਰੀਰ ਹੈ ਜਿਹੜਾ 68 ਤੀਰਥਾਂ ਤੇ ਇਸ਼ਨਾਨ ਕਰ ਲਈਏ, ਫਿਰ ਅੰਦਰੋਂ ਕਾਮ ਕ੍ਰੋਧ ਦੀ ਵਿਸ਼ਿਆਂ ਦੀ ਕੁੜੱਤਣ ਤਾਂ ਨਹੀਂ ਜਾਂਦੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ ਦੋ ਪਾ ਚੜ੍ਹੀਐ ਸੋ ਹੋਰ, ਜਾਂ ਬਾਹਰ ਤੁਰਤੀ ਤੂੰਬੜੀ ਅੰਦਰ ਵਿਸ ਨਿਕੋਰ। ਇਹ ਕਬੀਰ ਸਾਹਿਬ ਨੇ ਉਪਦੇਸ਼ ਦਿੱਤਾ ਉਹਨਾਂ ਨੂੰ।
ਕਹਿ ਕਬੀਰ ਵਿਚਾਰੀ,
ਕਬੀਰ ਸਾਹਿਬ ਜੀ ਕਥਨ ਕਰਦੇ ਹਾਂ, ਅਸੀਂ ਇਹ ਗੱਲ ਚੰਗੀ ਤਰ੍ਹਾਂ ਵਿਚਾਰ ਕੇ ਵਿਚਾਰੀ ਵਿਚਾਰ ਕਥਨ ਕਰਦੇ ਹਾਂ, ਵਿਚਾਰ ਲਈ ਅਸੀਂ ਵਿਚਾਰ ਕੇ ਕਥਨ ਕੀਤੀ ਹੈ, ਤੇ ਆਪਣੇ ਚਿੱਤ ਦੇ ਵਿੱਚੋਂ ਸਕਾਮ ਕਰਮਾਂ ਦਾ ਤੁਸੀਂ ਹੱਟ ਛੱਡ ਕੇ ਉਸ ਵਿਚਾਰ ਕੇ ਨਾ ਅਰਦਾਸ ਕਰੋ। ਕੀ ਕਰਨੀ ਹੈ ਅਰਦਾਸ? ਇਸ ਪ੍ਰਕਾਰ ਕਰੋ ਕਿ
ਕਵ ਸਾਗਰ ਤਾਰ ਮੁਰਾਰੀ,
ਹੇ ਮੁਰਾਰੀ ਮੁਰ ਦਇਆ ਦੇ ਨਾਸਕ ਪਰਮੇਸ਼ਰ, ਤੇ ਮੁਰ ਨਾਮ ਅਗਿਆਨ ਦਾ, ਆਰੀ ਨਾਮ ਹੈ ਦੁਸ਼ਮਣ ਦਾ, ਅਗਿਆਨ ਦੇ ਅਗਿਆਨ ਦਾ ਦੁਸ਼ਮਣ ਹੈ ਰੱਬ। ਅੰਧੇਰਾ ਜਿਹੜਾ ਅੰਧੇਰਾ ਹੈ ਇਹ ਤਾਂ ਹੈ ਦੁਸ਼ਮਣ ਇੱਕ ਕਿਸਮ ਦਾ, ਤੇ ਇਹਦਾ ਸਾਧ ਸਿੰਘ ਜੀ ਫਿਰ ਮਾਰਨ ਵਾਲਾ ਕੌਣ ਹੈ? ਗਿਆਨ। ਜਿਹੜਾ ਪ੍ਰਤੱਖ ਹਨੇਰਾ ਹੈ ਇਸ ਹਨੇਰੇ ਦਾ ਨਾਸ ਕਰਨ ਵਾਲਾ ਚਾਨਣਾ ਹੈ, ਉਹ ਚਾਨਣਾ ਜਿਹੜਾ ਫਿਰ ਉਹਦਾ ਹਨੇਰੇ ਦਾ ਵੈਰੀ ਹੋ ਗਿਆ ਨਾ। ਇਸੇ ਤਰ੍ਹਾਂ ਗਿਆਨ ਹੈ ਜਿਹੜਾ ਅਗਿਆਨ ਦਾ ਵੈਰੀ ਹੈ, ਰੱਬ ਚਾਨਣਾ ਰੂਪ ਹੈ, ਇਸ ਕਰਕੇ ਮੁਰ ਅਗਿਆਨ ਆਰੀ ਉਹਦਾ ਦੁਸ਼ਮਣ ਪਰਮੇਸ਼ਰ, ਉਹਦਾ ਨਾਮ ਤੇ ਉਹਦਾ ਗਿਆਨ। ਹੇ ਮੁਰਾਰੀ ਤੂੰ ਸੱਪਾ ਵਸਾਗਰ, ਇਹ ਤੋਂ ਸੰਸਾਰ ਸਮੁੰਦਰ ਤੋਂ ਤਾਰਨਾ ਕਰ ਸਾਨੂੰ। ਤੇ ਜਾਂ ਫਿਰ ਮੁਰ ਦਇਆ ਤੂੰ ਵੀ ਪ੍ਰਤੱਖ ਰੂਪ ਦੇ ਭਗਵਾਨ ਜੀ ਨੇ ਮਾਰਿਆ ਸੀ, ਸਰਗੁਣ ਸਰੂਪ ਦੀ ਵੀ ਬਾਤ ਹੈ। ਇਸ ਪ੍ਰਕਾਰ ਫਿਰ ਕਬੀਰ ਸਾਹਿਬ ਜੀ ਨੇ ਕਿਹਾ ਵੀ ਐਂ ਪਾਰ ਲੰਘ ਸਕਦੇ ਹੋ ਤੁਸੀਂ, ਇਹ ਉਪਦੇਸ਼ ਦਿੱਤਾ ਸੀ। ਹੁਣ ਅੱਗੇ ਫਰਮਾਨ ਕਰਦੇ ਜੀ
ਸੋਰਠ,
ਤੇ ਸੋਰਠ ਰਾਗਣੀ ਦੇ ਅੰਦਰ ਇੱਕ ਵੀਰ ਸਾਹਿਬ ਦਾ ਅੱਗੇ ਸ਼ਬਦ ਹੈ, ਤੇ ਪਹਿਲਾਂ ਮੰਗਲ ਕਰਦੇ ਨੇ।
ਇੱਕ ਓਅੰਕਾਰ ਸਤਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਤ ਸੂਰ। ਪ੍ਰਾਪਤੀ ਕੀ ਹੁੰਦੀ ਹੈ? ਸਤਗੁਰ ਪ੍ਰਸਾਦ, ਸਤਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਇੱਕ ਪਖੰਡੀ ਪੁਰਖ ਪਖੰਡ ਧਾਰਨ ਕਰਦੇ, ਉਹ ਪਖੰਡ ਧਾਰਨ ਕਰਕੇ ਨਾ ਤਪੱਸੀ ਬਣ ਕੇ, ਤੇ ਕਦੇ ਤਾਂ ਜੋਗੀ ਬਣ ਕੇ ਮੰਗਣ ਚੱਲਿਆ ਜਾ ਕੇ, ਆਹ ਹੁਣ ਵੀ ਬਥੇਰੇ ਇਹਨੇ ਭਗਵੇਂ ਕੱਪੜੇ ਪਾ ਕੇ ਮੰਗਣ ਚਲੇ ਜਾਂਦੇ ਆ, ਤੇ ਕਦੇ ਕਿਸੇ ਕੋਲੋਂ ਚੋਰੀ ਕਰਕੇ, ਕਦੇ ਠੱਗੀ ਮਾਰ ਕੇ ਧਨ ਲਿਆਇਆ ਕਰੇ। ਬਹੁਤ ਉਹਨੇ ਪ੍ਰਪੰਚ ਕੀਤਾ, ਵਾਰ ਵਾਰ ਬਦਲ ਬਦਲ ਕੇ ਭੇਖ ਵੀ ਬਣਾਏ, ਤੇ ਪਰਿਵਾਰਕ ਮੈਂਬਰਾਂ ਨੂੰ ਦਿੰਦਾ ਸੀ, ਪੁੱਤਰ ਹੋ ਗਏ ਪੋਤਰੇ ਹੋ ਗਏ, ਧਨ ਦੇ ਵਿੱਚ ਐਸ਼ ਪ੍ਰਸਤੀ ਵੀ ਕਰਨ ਲੱਗ ਗਏ, ਧਨ ਵੀ ਬਹੁਤ ਇਕੱਠਾ ਹੋਵੇ, ਪਾਪਾਂ ਬਾਝੋਂ ਹੋਵੇ ਨਾ ਹੀ ਮੂੰਹ ਸਾਥ ਨਾ ਜਾਈ। ਅਖੀਰ ਨੂੰ ਹੁਣ ਬੁਢਾਪਾ ਤਾਂ ਆਉਣਾ ਹੀ ਸੀ ਭਾਈ, ਸਭ ਤੇ ਆਉਂਦਾ, ਬੁੱਢਾ ਹੋ ਗਿਆ, ਪਰਿਵਾਰ ਦੇ ਜੀਅ ਉਹਦੀ ਸੇਵਾ ਨਾ ਕਰਨ, ਬਲਕਿ ਇਹ ਕਹਿਣ ਕਿੱਥੇ ਗੱਲ ਪਿਆ ਵੈ, ਬੁੜਾ ਮਰਦਾ ਨਹੀਂ ਮੰਜਾ ਨਹੀਂ ਛੱਡਦਾ, ਨਿਰਾਦਰ ਕਰਨ ਲੱਗ ਗਏ। ਤੇ ਉਹ ਜੇ ਪਾਣੀ ਮੰਗੇ ਪਾਣੀ ਨਾ ਦਿਆ ਕਰਨ, ਉਹ ਘੂਰਿਆ ਕਰਨ ਸਮਾਂ ਮੰਜੇ ਤੇ ਬੈਠੇ ਨੂੰ, ਕਹਿੰਦਾ ਹੱਦ ਹੋ ਗਈ, ਮੈਂ ਲਿਆ ਲਿਆ ਕੇ ਪਦਾਰਥ ਇਹਨਾਂ ਦੇ ਮੂੰਹ 'ਚ ਪਾਉਂਦਾ ਰਹੇ, ਪਾਣੀ ਵੀ ਨਹੀਂ ਦਿੰਦੇ ਹੁਣ। ਉਹ ਜੀਆਂ ਦਾ ਇਸ ਤਰ੍ਹਾਂ ਤੰਗ ਹੋਇਆ ਹੋਇਆ, ਜਿਹਨਾਂ ਵਾਸਤੇ ਮੈਂ ਧਨ ਲਿਆ ਕੇ ਦਿੱਤਾ ਉਹ ਮੇਰੀ ਹੁਣ ਕੋਈ ਪੁੱਛ ਗਿੱਛ ਨਹੀਂ ਕਰਦਾ ਹੈ। ਉਹ ਕਬੀਰ ਸਾਹਿਬ ਦੇ ਕੋਲ ਆ ਕੇ ਉਹਨੇ ਦੁੱਖ ਰੋਇਆ ਫਿਰ ਆਪਣਾ, ਕਹਿਣ ਲੱਗੇ ਜੀ ਦੇਖੋ ਮੈਂ ਪਰਿਵਾਰ ਵਾਸਤੇ ਠੱਗੀਆਂ ਵੀ ਮਾਰਦਾ ਰਿਹਾ, ਮੈਂ ਚੋਰੀਆਂ ਵੀ ਕਰਦਾ ਰਿਹਾ, ਮੈਂ ਸਾਧ ਬਣ ਕੇ ਵੀ ਲੋਕਾਂ ਤੋਂ ਲੈ ਕੇ ਆਉਂਦਾ ਰਿਹਾ, ਅਤੇ ਮੈਨੂੰ ਤਾਂ ਹੁਣ ਪਾਣੀ ਵੀ ਨਹੀਂ ਦਿੰਦੇ ਉਹ। ਅਤੇ ਕਬੀਰ ਸਾਹਿਬ ਬੈਰਾਗਮੀ ਉਪਦੇਸ਼ ਕਹਿੰਦੇ ਇਕੱਲੇ ਤੇਰੇ ਦੀ ਗੱਲ ਨਹੀਂ ਹੈ, ਇਹ ਸਾਰੇ ਸੰਸਾਰ ਦੀ ਗੱਲ ਹੈ, ਇਸ ਕਰਕੇ ਸੁਣਨਾ ਕਰ ਤੂੰ। ਉਸ ਵੇਲੇ ਪਹਿਲਾ ਮੰਗਲ ਕੀਤਾ ਹੈ। ਹਾਂਜੀ ਬੋਲੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਮ ਤਰੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਫਿਰ ਅੱਗੇ ਉਪਦੇਸ਼ ਦੇਣਾ ਸ਼ੁਰੂ ਕਰਦੇ ਹਨ ਜੇ।
ਵਹੁ ਪਰਪੰਥ ਕਰ ਪਰ ਤਨ ਲਿਆਵੇ,
ਹੇ ਭਾਈ ਜਿਹੜਾ ਤੂੰ ਬਹੁ ਬਹੁਤ ਹੀ ਪ੍ਰਪੰਚ ਛਲ ਵਲ ਕਰਕੇ ਜਾਂ ਪ੍ਰਕਿਰਤੀ ਦੇ ਵਿੱਚ ਪਰਚ ਪਰਚ ਕੇ ਪਰ ਪੰਚ ਪਰ ਵਿਸ਼ੇਸ਼ ਕਰਕੇ ਪੰਚ ਮੁਖੀ ਬਣ ਕਰਕੇ ਪਰ ਪਰਾਏ ਧਨ ਨੂੰ ਲਿਆ ਕੇ ਦਾਰਾ ਇਸਤਰੀ ਸੁੱਤ ਪੁੱਤਰਾਂ ਦੀ ਦਾਰਾ ਬਹੁਟੀ ਭਾਵ ਨੂੰ ਉਹਦੇ ਕੋਲ ਆਣ ਲਿਆ ਕਰਕੇ ਤੂੰ ਬਹੁ ਪ੍ਰਪੰਚ ਕਰ ਪਰ ਧਨ ਲਾਵੈ, ਪਰਾਏ ਧਨ ਨੂੰ ਲਿਆਉਂਦਾ ਰਿਹਾ ਹੈ, ਠੱਗੀਆਂ ਬੱਗੀਆਂ ਮਾਰਦਾ ਰਿਹਾ ਹੈ।
ਸੁੱਤ ਦਾਰਾ ਪਹਿ ਆਨ ਲੁਟਾਵੈ,
ਉਹ ਫਿਰ ਸੁੱਤ ਪੁੱਤਰ ਜਾਂ ਫਿਰ ਦਾਰਾ ਇਸਤਰੀ ਜਾਂ ਪੁੱਤਰ ਦੀ ਦਾਰਾ ਇਸਤਰੀ ਨੂੰ ਰਾਣੀ ਉਹਨਾਂ ਦੇ ਕੋਲ ਲਿਆ ਕੇ ਲੁਟਾਉਂਦਾ ਰਿਹਾ, ਪੋਤਰਿਆਂ ਨੂੰ ਪੁੱਤਰਾਂ ਨੂੰ ਨੂੰਹਾਂ ਨੂੰ ਇਹਨਾਂ ਨੂੰ ਲਿਆ ਕੇ ਬਹੁਟੀ ਨੂੰ ਖਿਲਾਉਂਦਾ ਰਿਹਾ। ਉਸ ਧਨ ਦੇ ਨਾਲ ਭੈੜੇ ਕਰਮ ਕਰਦਾ ਰਿਹਾ, ਪਹਿਲਾਂ ਧਨ ਗਲਤ ਤਰੀਕੇ ਦੇ ਨਾਲ ਇਕੱਠਾ ਕੀਤਾ, ਫਿਰ ਧਨ ਦੇ ਨਾਲ ਕੋਈ ਕਰਮ ਵੀ ਕਰਦੇ ਰਹੇ ਹੈ। ਇਸ ਕਰਕੇ ਆਪਣੇ ਮਨ ਨੂੰ ਸਿੱਖਿਆ ਦੇਣ ਕਰਕੇ ਨਾ ਆਪਣੇ ਮਨ ਨੂੰ ਸਿੱਖਿਆ ਦੇਣਾ ਕਰ। ਹੁਣ ਤਾਂ ਸਮਝ ਆ ਜਿਹੜੀ ਰਹਿੰਦੀ ਹੈ ਚਾਰ ਦਿਨ ਦੀ, ਕਹਿੰਦੇ ਆ ਹੀ ਸਮਝ ਲੈ ਹੁਣ ਤੂੰ, ਉਹ ਤਾਂ ਤੇਰਾ ਬੇੜਾ ਲੰਘ ਗਿਆ, ਉੱਥੋਂ ਬੁਢਾਪਾ ਆ ਗਿਆ, ਹੁਣ ਇਹਦੇ ਚ ਨਾਮ ਜਪ ਲੈ। ਕਬੀਰ ਸਾਹਿਬ ਜੀ ਕਹਿੰਦੇ ਨੇ ਫਿਰ,
ਮਨ ਮੇਰੇ ਭੂਲੇ ਕਪਟ ਨਾ ਕੀਜੈ,
ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਹੇ ਮੇਰੇ ਮਨਾ ਤੂੰ ਕਦੇ ਭੁੱਲ ਕਰਕੇ ਵੀ ਕਪਟ ਛਾਲ ਨਾ ਕਰਿਆ ਕਰ, ਨਾ ਕੀਜੈ ਨਹੀਂ ਕਰਨਾ ਚਾਹੀਦਾ ਛਾਲ, ਕਿਉਂਕਿ
ਅੰਤ ਨਿਵੇਰਾ ਤੇਰੇ ਜੀਵ ਪਹਿਲੀਜੈ,
ਅਖੀਰ ਦੇ ਸਮੇਂ ਪ੍ਰਲੋਕ ਵਿੱਚ ਤੇਰੇ ਕਰਮਾਂ ਦਾ ਨਿਵੇੜਾ ਹਿਸਾਬ ਤੇਰੇ ਜੀ ਆਤਮਾ ਦੇ ਕੋਲੋਂ ਪਹਿ ਪਾਸੋਂ ਲੀਜਾ ਲਿਆ ਜਾਏਗਾ। ਉੱਥੇ ਨਹੀਂ ਦੇਖਣਾ ਵੀ ਤੈਂ ਕਿਹਨੂੰ ਦਿੱਤਾ ਹੈ, ਚੋਰੀਆਂ ਕਰਦਾ ਇਹਦਾ ਫਲ ਤੈਨੂੰ ਮਿਲਣਾ ਹੈ, ਚੋਰ ਕੀ ਹਾਮਾ ਕਰੇ ਨਾ ਭਰੇ ਨਾ ਕੋਏ, ਤੇ ਇਸ ਕਰਕੇ ਚੋਰ ਕੀ ਹੈ ਚੰਗਾ ਕਿਉਂ ਹੋਏ। ਤੇ ਮਹਾਰਾਜ ਸਾਹਿਬ ਜੀ ਅੱਗੇ ਕਬੀਰ ਸਾਹਿਬ ਜੀ ਫਰਮਾਉਂਦੇ ਆ ਜੀ, ਛਿਨ ਛਿਨ ਤਨ
ਰਹਾਓ,
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਛਿਨ ਛਿਨ ਤਨ ਛੀਜੈ ਜਰਾ ਜਨਾਵੈ,
ਹੇ ਭਾਈ ਤੇਰਾ ਤਨ ਸਰੀਰ ਛਿਨ ਛਿਨ ਪਲ ਪਲ ਦੇ ਵਿੱਚ ਛੀਜੈ, ਛਿਜ ਦਾ ਭਾਵ ਕਿ ਨਾਸ ਹੁੰਦਾ ਜਾ ਰਿਹਾ ਹੈ, ਜਰਾ ਜਨਾਵੈ, ਜਰਾ ਬੁਢੇਪੇ ਨੇ ਤੈਨੂੰ ਜਨਾਵੈ ਜਿਤਾ ਰਿਹਾ ਤੈਨੂੰ, ਜਿਹੜੇ ਧੌਲੇ ਆ ਗਏ ਇਹ ਮੌਤ ਜਣਾ ਰਿਹਾ, ਬੁਢਾਪਾ ਵੀ ਇਹਦੇ ਬਾਅਦ ਮੌਤ ਹੀ ਹੈ, ਬਿਰਧ ਅਵਸਥਾ ਆਪਣਾ ਬਲ ਵਿਖਾ ਰਹੀ ਹੈ, ਜਿਉਂ ਜਿਉਂ ਬਿਰਧ ਅਵਸਥਾ ਹੁੰਦੀ ਹੈ ਬਲਗਮ ਵੱਧਦੀ ਹੈ, ਸਾਰੀ ਸਾਰੀ ਰਾਤ ਨਹੀਂ ਨੀਂਦ ਆਉਂਦੀ, ਖੁੱਲ ਖੁੱਲ ਕਰਦਾ ਰਹਿੰਦਾ, ਘਰ ਦੇ ਕਹਿੰਦੇ ਬੁਢਾ ਮਰਦਾ ਨਹੀਂ ਸਾਨੂੰ ਵੀ ਨਹੀਂ ਸੌਣ ਦਿੰਦਾ, ਗਵੰਢ ਵੀ ਤੰਗ ਹੋ ਜਾਂਦੇ ਨੇ, ਫਿਰ ਤੇ ਇਹ ਸਮਝ ਲੈ ਵੀ ਉਸ ਇਸ ਅਵਸਥਾ ਵਿੱਚ ਤਬ
ਤੇਰੀ ਓਕ ਕੋਈ ਪਾਲੀਓ ਨਾ ਪਾਵੇ,
ਫਿਰ ਜਦੋਂ ਤੂੰ ਤੁਰਨ ਫਿਰਨ ਵੱਲੋਂ ਆਸਮਰੱਥ ਹੋ ਗਿਆ, ਉਸ ਵੇਲੇ ਮੰਜੇ ਤੇ ਜਦੋਂ ਤੂੰ ਬਹਿ ਗਿਆ, ਉਸ ਵੇਲੇ ਪਰਿਵਾਰ ਦੇ ਸੰਬੰਧੀਆਂ ਵਿੱਚੋਂ ਕੋਈ ਤੇਰੀ ਓਕ, ਤੇ ਓਕ ਜਿਹੜਾ ਸਾਧ ਸਿੰਘ ਜੀ ਇੱਕ ਤਾਂ ਹੁੰਦਾ ਬੁੱਕ, ਇੱਕ ਹੁੰਦੀ ਹੈ ਓਕ, ਜਿਹੜਾ ਤਾਂ ਇਹ ਹੈ ਕਿਉਂਕਿ ਦੇਖੋ ਅਸਰ ਹੋ ਗਿਆ ਨਾ, ਉਹਨੇ ਹੱਥ ਨਾਲ ਕਰਕੇ ਦਿਖਾ ਦਿੱਤਾ ਭਾਈ ਸਾਹਿਬ ਨੇ, ਬੁੱਕ ਤਾਂ ਹੁੰਦਾ ਆਹ ਦੋਨੇ ਹੱਥ ਇਕੱਠੇ ਕਰ ਲਏ, ਇਹਨੂੰ ਬੁੱਕ ਕਹਿੰਦੇ ਨੇ, ਇੱਕ ਹੁੰਦਾ ਬੁੱਕ ਨਾਲ ਪਾਣੀ ਪੀਣਾ ਇਸ ਤਰ੍ਹਾਂ, ਇੱਕ ਹੁੰਦੀ ਆ ਓਕ ਕੱਲਾ ਇੱਕ ਹੱਥ ਦਾ, ਇਹਨੂੰ ਓਕ ਕਹਿੰਦੇ ਨੇ ਇਹਨੂੰ ਬੁੱਕ ਕਹਿੰਦੇ ਨੇ, ਤੋ ਇਸ ਕਰਕੇ ਇਹ ਫਰਕ ਹੈ ਇਹਨਾਂ ਦਾ ਦੋਨਾਂ ਦਾ, ਤੇਰੀ ਤੈਨੂੰ ਬੁੱਕ ਪਾਣੀ ਤਾਂ ਕੀ ਦੇਣਾ, ਤੈਨੂੰ ਓਕ ਚੂਲੀ ਪਾਣੀ ਵੀ ਦੇਣੀ, ਇਹਦੇ ਚੂਲੀ ਕੁੰਦਾ ਪਾਣੀ, ਇਹਦੇ ਚ ਇੰਨਾ ਕੁ ਪਾ ਲਈਏ ਚੂਲੀ ਹੋ ਗਈ, ਇਹ ਓਕ ਹੋ ਗਈ, ਓਕ ਜਿੰਨਾ ਪਾਣੀ ਵੀ ਨਹੀਂ ਦੇਣਾ ਤੈਨੂੰ, ਤੂੰ ਕਿੱਥੇ ਫਿਰਦਾ ਵੀ ਤੈਨੂੰ ਚਾਂਦੀ ਦੇ ਜਾਂ ਸੋਨੇ ਦੇ ਗਲਾਸਾਂ ਚ ਤੈਨੂੰ ਪਾਣੀ ਦੇਣਗੇ ਨਹੀਂ ਪਾਏ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ, ਤੈਨੂੰ ਮੰਗਿਆ ਪਾਣੀ ਨਹੀਂ ਦੇਣਾ ਹੈ ਕਿਸੇ ਨੇ, ਇਹ ਤੇਰੀ ਹਾਲਤ ਹੋਏਗੀ ਫਿਰ।
ਕਹਿਤ ਕਬੀਰ ਕੋਈ ਨਹੀਂ ਤੇਰਾ।
ਕਬੀਰ ਸਾਹਿਬ ਕਹਿੰਦੇ ਭਾਈ ਜੇ ਹੁਣ ਤੱਕ ਨਹੀਂ ਸਮਝਿਆ ਹੁਣੇ ਸਮਝ ਲੈ ਕੋਈ ਨਹੀਂ ਹੈ ਤੇਰਾ, ਸਮਝ ਲੈ ਇਸ ਗੱਲ ਨੂੰ, ਪਰਲੋਕ ਦੇ ਤੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ, ਇਸ ਕਰਕੇ ਤੂੰ
ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ।
ਤੂੰ ਹਿਰਦੇ ਚਿੱਤ ਦੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਸਵੇਰਾ ਸਵਖਤ ਹੀ ਅੰਮ੍ਰਿਤ ਵੇਲੇ ਉੱਠ ਕੇ ਉਸ ਵੇਲੇ ਮੰਟ ਕਾਜ ਹੁੰਦਾ ਸਵੇਰਾ, ਸੋ ਸ੍ਰੇਸ਼ਟ ਵੇਰਾ ਵੇਲਾ, ਉਹ ਸ੍ਰੇਸ਼ਟ ਵੇਲਾ ਕੀ ਤੇ ਕਿਉਂ ਨਹੀਂ ਜਪੇ ਜਪਦਾ ਸ੍ਰੇਸ਼ਟ ਵੇਲਾ ਜਿਹੜਾ ਅੰਮ੍ਰਿਤ ਵੇਲੇ ਤਾਂ ਜਪ, ਉਦੋਂ ਬਾਅਦ ਫਿਰ ਅੰਮ੍ਰਿਤ ਵੇਲੇ ਜਪਿਆ ਹੋਊਗਾ ਦਿਨ ਦੇ ਵਿੱਚ ਵੀ ਚੇਤੇ ਆਉਂਦਾ ਰਹੂਗਾ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਸਵੇਰੇ ਦਾ ਅਰਥ ਸ਼ੀਘਰ ਵੀ ਹੁੰਦਾ, ਸਵੇਰਾ ਜਲਦੀ, ਸ਼ੀਘਰ ਜਲਦੀ, ਕਿਉਂ ਨਹੀਂ ਜਪਦਾ ਕਿਉਂਕਿ ਸਵਾਸ ਤਾਂ ਮੁੱਕਦੇ ਜਾ ਰਹੇ ਹਨ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਕਿਉਂ ਨਹੀਂ ਜਪਦਾ, ਸਾ ਵੇਰਾ, ਸਾ ਉਸ ਪਰਮੇਸ਼ਰ ਦਾ ਨਾਮ ਜਪੜੀ, ਇਹੀ ਮਨੁੱਖਾ ਰੂਪੀ ਬੇਰਾ ਵੇਲਾ ਹੈ, ਜਪ ਲੈ ਇਸ ਨੂੰ।
ਸੰਤੋਹ ਮਨ ਪਵਨ ਸੁਖ ਬਣਿਆ।
ਕਬੀਰ ਸਾਹਿਬ ਜੀ ਜਦੋਂ ਉੱਥੇ ਕੰਸੀ ਵਿੱਚ ਰਹਿੰਦੇ ਸੀ, ਸੰਤ ਜਿਨ੍ਹਾਂ ਨੇ ਆ ਕੇ ਬੇਨਤੀ ਕੀਤੀ ਇੱਕ ਵਾਰੀ, ਕਬੀਰ ਜੀ ਤੁਹਾਨੂੰ ਸਿੱਖ ਸੁੱਖ ਕਿਵੇਂ ਪ੍ਰਾਪਤ ਹੋਇਆ, ਬੜੇ ਆਨੰਦ ਰਹਿੰਦੇ ਹੋ, ਖੁਸ਼ ਰਹਿੰਦੇ ਹੋ ਹਰ ਵੇਲੇ, ਕਦੇ ਘਬਰਾਹਟ ਨਹੀਂ, ਕਦੇ ਨਿਰਾਸ਼ਤਾ ਨਹੀਂ। ਇਹ ਸੁਣ ਕੇ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਕਹਿੰਦੇ ਸੁਣੋ ਸੰਤ ਜਨੋ, ਸੰਤੋ
ਮਨ ਪਵਨ ਸੁਖ ਬਣਿਆ।
ਤੇ ਇਸ ਕਰਕੇ ਸੰਤ ਜਨੋ ਪਵਨੇ ਸਵਾਸਾਂ ਨਾਲ ਪਰਮੇਸ਼ਰ ਦਾ ਭਜਨ ਕਰਕੇ ਮਨ ਪਤੋ ਭਾਵ ਅੰਤਸ਼ਕਰਨ ਚਿੱਤ ਇਹਦੇ ਨਾਲ ਸੁਣਦੇ ਸੀ, ਤੇ ਇਸ ਕਰਕੇ ਹੇ ਸੰਤ ਜਨੋ ਪਵਨੇ ਨਾਮ ਸਵਾਸ ਦਾ ਉਹਨੇ ਪਵਨੇ ਸਵਾਸਾਂ ਨਾਲ ਪਰਮੇਸ਼ਰ ਦਾ ਭਜਨ ਕਰਕੇ ਮਨ ਚਿੱਤ ਦੇ ਨਾਲ ਉਹਨੂੰ ਫਿਰ ਸੁਣਦੇ ਰਹੇ ਹਾਂ, ਆਪ ਹੀ ਕਥਨ ਕਰਨਾ ਆਪ ਹੀ ਸੁਣਨਾ, ਇਹਦੇ ਅੰਦਰ ਫਿਰ ਕੀ ਹੋ ਗਿਆ ਸੁੱਖ ਬਣਿਆ, ਤੇ ਇਹਦੇ ਨਾਲ ਸਾਨੂੰ ਸੁੱਖ ਆਨੰਦ ਬਣ ਗਿਆ। ਸੰਤੋ ਮਨ ਪਵਨੇ ਸੁੱਖ ਬਣਿਆ, ਜੋ ਮਨ ਪਵਨੇ ਹਵਾ ਦੀ ਨਿਆਈ ਚੰਚਲ ਸੀ, ਜਦੋਂ ਰੋਕ ਕੇ ਸਵਾਸਾਂ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ ਤਾਂ ਮਨ ਵਿਸ਼ਿਆਂ ਦੀ ਬਾਸ਼ ਨਾਲ ਪਵਿੱਤਰ ਹੋ ਗਿਆ ਤੇ ਫਿਰ ਸੁੱਖ ਪ੍ਰਾਪਤ ਹੋ ਗਿਆ, ਨਾਮ ਦੇ ਪ੍ਰਤਾਪ ਕਰਕੇ ਪਦਾਰਥਾਂ ਦੀ ਇੱਛਾ ਤੋਂ ਰਹਿਤ ਹੋ ਗਿਆ, ਆਤਮ ਸੁੱਖ ਬਣ ਗਿਆ, ਇਉਂ ਬਣਿਆ। ਗੁਰਾਂ ਦੇ ਮਨ ਮੰਤਰ ਦੇ ਨਾਲ ਸੰਤੋ ਮਨ ਪਵਨੇ ਸੁੱਖ ਬਣਿਆ, ਗੁਰਾਂ ਦੇ ਮਨ ਮੰਤਰ ਦਾ ਜਾਪ ਕਰਕੇ ਪਾਉਣ ਦੀ ਅਸਵਾਰੀ ਕਰਨ ਵਾਲਾ ਜਿਹੜਾ ਜੀਵ ਆਤਮਾ ਹੈ ਉਹਨੂੰ ਸੁੱਖ ਬਣ ਗਿਆ। ਭਾਈ ਰੇ ਸੁਖ ਸਾਧ ਸੰਗ ਪਾਇਆ, ਦੋ ਹੀ ਟਿਕਾਣੇ ਸੁਖਾਂ ਦੇ ਗੁਰਬਾਣੀ ਚ ਬਹੁਤੇ ਮਿਲਦੇ ਆ, ਸਤਿਗੁਰਾਂ ਦੀ ਸ਼ਰਨ ਇਹ ਸੁੱਖ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲਿਆ ਸੁਖ ਨਾਮ, ਇੱਕ ਤਾਂ ਸਤਿਗੁਰਾਂ ਦੀ ਸ਼ਰਨ ਸੁੱਖ ਹੈ, ਤੇ ਭਾਈ ਰੇ ਸੁਖ ਸਾਧ ਸੰਗ ਪਾਇਆ, ਜਾਂ ਇੱਥੇ ਸੁੱਖ ਹੈ ਜਿੱਥੇ ਬੈਠੇ ਹਾਂ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲਏ, ਜਾਂ ਫਿਰ ਪਰਮੇਸ਼ਰ ਦੇ ਨਾਮ ਵਿੱਚ ਹੈ, ਸੁਖ ਸਰੂਪ ਵਾਹਿਗੁਰੂ ਹੈ, ਇਸ ਕਰਕੇ ਤਾਂ ਸਾਨੂੰ ਸੁੱਖ ਬਣਿਆ ਹੈ।
ਕਿਛ ਜੋਗ ਪ੍ਰਾਪਤ ਗਣਿਆ,
ਤਦੋਂ ਹੀ ਅਸੀਂ ਗੁਰਾਂ ਦੁਆਰਾ ਨਿੱਤ ਪ੍ਰਾਪਤੀ ਰੂਪ ਪਰਮੇਸ਼ਰ ਵਿੱਚ ਕਿਛ ਕਿੰਚਿਤ ਮਾਤਰ, ਜੋਗ ਨਾਮ ਜੁੜਨ ਦਾ ਹੈ, ਜੋਗ ਜੁੜਨਾ ਗਣਿਆ ਵਿਚਾਰਿਆ, ਕਿਛ ਜੋਗ ਪ੍ਰਾਪਤ ਗਣਿਆ, ਜਿਸ ਦੀ ਪਹਿਲਾਂ ਹੀ ਆਤਮਾ ਜੀ ਪ੍ਰਾਪਤੀ ਮੰਨੀ ਹੈ, ਪਰ ਜਦੋਂ ਗੁਰਾਂ ਦੁਆਰਾ ਪ੍ਰਾਪਤ ਕਰਨੇ ਯੋਗ ਬ੍ਰਹਮ ਨੂੰ ਵਿਚਾਰਿਆ ਤਾਂ ਉਸ ਦੀ ਦੁਆਰਾ ਪ੍ਰਾਪਤੀ ਹੋਈ, ਪ੍ਰਾਪਤੀ ਦੀ ਪ੍ਰਾਪਤੀ ਕਹਿੰਦੇ ਨੇ ਇਸ ਨੂੰ। ਪ੍ਰਾਪਤ ਹੋਈ ਚੀਜ਼ ਦੀ ਪ੍ਰਾਪਤੀ ਕਿਵੇਂ ਹੋਈ? ਉਹ ਸਾਧ ਜੀ ਐਸਾ ਹੈ ਕਿ ਜਿਸ ਤਰ੍ਹਾਂ ਕਿਸੇ ਪੁਰਸ਼ ਨੇ ਬਾਂਹ ਦੇ ਵਿੱਚ ਸੋਨੇ ਦਾ ਕੜਾ ਪਾਇਆ ਹੋਵੇ, ਸੋਨੇ ਦਾ ਕੜਾ ਪਾਇਆ ਹੋਇਆ ਪਰ ਹੈ ਸ਼ਰਾਬੀ ਬੰਦਾ, ਸ਼ਰਾਬ ਨਾਲ ਰੱਜ ਕੇ ਕਮਲਾ ਹੋ ਗਿਆ, ਉਹ ਜਦੋਂ ਜਾ ਖੋਲੀ ਕਹਿੰਦਾ ਉਹ ਮੇਰੇ ਤਾਂ ਕੜਾ ਸੀ ਪਾਇਆ ਸ਼ਰਾਬੀ ਹੋਏ ਦਾ ਲਾ ਲਿਆ ਆਖੇ ਕਿਸੇ ਨੇ। ਉਹ ਦੂਸਰਾ ਪੁਰ ਕਹਿੰਦਾ ਵੀ ਕਿੱਥੇ ਸੀ? ਕਹਿੰਦਾ ਬਾਂਹ ਚ ਪਾਇਆ ਸੀ। ਕਹਿੰਦਾ ਕਮੀਜ਼ ਦੀ ਬਾਂਹ ਚੱਕਦਾ ਜਰਾ ਕਿਸੇ ਦੇਖਿਆ ਤਾਂ ਉਹਦੇ ਹੇਠਾਂ, ਕਹਿੰਦਾ ਹਾਂ ਹਾਂ ਲੱਭ ਗਿਆ ਕਿ ਲੱਭ ਗਿਆ। ਹੁਣ ਦੱਸੋ ਜਦੋਂ ਉਹ ਕਹਿੰਦਾ ਸੀ ਵੀ ਖੋਇਆ ਗਿਆ ਕਿਤੇ ਖੋਇਆ ਗਿਆ ਸੀ, ਉਦੋਂ ਵੀ ਤਾਂ ਕੋਲ ਸੀ। ਇਹ ਕੀ ਹੋਇਆ? ਪ੍ਰਾਪਤੀ ਦੀ ਪ੍ਰਾਪਤੀ ਹੈ ਇਹ, ਜੇ ਉਹ ਪਹਿਲਾਂ ਹੀ ਪ੍ਰਾਪਤੀ ਸੀ ਉਹਦੀ ਉਹ ਪ੍ਰਾਪਤੀ ਹੈ। ਇਸੇ ਪ੍ਰਕਾਰ ਜੀਵ ਹੈ ਜਿਹੜਾ ਅਗਿਆਨ ਰੂਪੀ ਸ਼ਰਾਬ ਪੀਤੀ ਹੋਈ ਹੈ, ਇਹਦੀ ਵਿਸ਼ਿਆਂ ਦੇ ਭੋਗਣ ਰੂਪ ਇਹ ਕਮਲਪੁਣਾ, ਇਹਨੂੰ ਕਮਲਪੁਣੇ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ, ਸੋਨੇ ਦੀ ਕੜੇ ਦੀ ਨਿਆਂ ਕੀ ਹੈ ਆਪਣਾ ਸਰੂਪ ਉਹਦੇ ਵੱਲੋਂ ਭੁੱਲਿਆ ਹੋਇਆ, ਜਿਸ ਉੱਤੇ ਦੇਹ ਅਧਿਆਸ ਰੂਪੀ ਕਮੀਜ਼ ਪਾਈ ਹੋਈ ਹੈ, ਇਹ ਕੁੜਤਾ ਪਾਇਆ ਹੈ। ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਕੇ ਦੇਹ ਦੇ ਅਸਰੂ ਕਮੀਜ਼ ਚੁੱਕ ਦਿੱਤੀ ਨਾ, ਫਿਰ ਉਹਨੂੰ ਕਹਿਣ ਲੱਗਾ ਕਿ ਹਾਂ ਇਹ ਤਾਂ ਜੀ ਠੀਕ ਹੈ, ਮੇਰਾ ਆਤਮਾ ਤਾਂ ਪਹਿਲੀ ਹੋ ਸੀ ਐਂ ਗੁਰੂ ਸਾਹਿਬ ਜੀ, ਤੇਰਾ ਹੀ ਸਰੂਪ ਤੈਨੂੰ ਜਣਾਉਣਗੇ। ਇਉਂ ਦੱਸਿਆ ਹੈ
ਰਹਾ
ਸਾਈ ਦੇ ਕੇ ਫਰਮਾਉਂਦੇ ਆ ਜੀ
ਗੁਰ ਦਿਖਲਾਈ ਮੋਰੀ
ਗੁਰ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਇੰਦਰੀਆਂ ਰੂਪ ਮੋਰੀਆਂ ਜਿਹੜੇ ਸੁਰਾਖ ਸੀ ਦੇਹ ਦੇ ਦਿਖਲਾਈ ਦਿਖਾ ਦਿੱਤਾ। ਇਹ ਮੋਰੀਆਂ ਕੀ ਕਰਦੀਆਂ ਸੀ? ਪਾਪ ਕਰਮ ਕਰਾਉਂਦੀਆਂ ਸੀ। ਉਹ ਕਿਵੇਂ? ਜਿੱਤ
ਜਿੱਤ ਮਿਰਗ ਪੜਤ ਹੈ ਚੋਰੀ
ਜਿੱਤ ਜਿਸ ਇੰਦਰਿਆਂ ਰੂਪੀ ਮੋਰੀਆਂ ਰਾਹੀਂ ਵਿਸ਼ੇ ਰੂਪੀ ਮਿਰਗ ਹਰਨ ਚੋਰੀ ਤੇ ਪਾਪ ਅਚਨ ਚੇਤੇ ਪਤਾ ਨਹੀਂ ਸੀ ਲੱਗਦਾ ਮਲਕ ਦੇ ਕੇ ਪੜਤ ਪ੍ਰਵੇਸ਼ ਹੁੰਦੇ ਸੀ ਅੰਤਸਕਰਨ ਜੋ ਸ਼ੁਭ ਗੁਣਾਂ ਦੀ ਖੇਤੀ ਨੂੰ ਖਾ ਜਾਂਦੇ ਸੀ। ਇਸ ਕਰਕੇ ਸ਼ੁਭ ਗੁਣਾਂ ਦੀ ਖੇਤੀ ਨੂੰ ਖਾ ਜਾਂਦੇ ਹਨ ਤੇ ਉਹ ਚੁਰਾ ਲੈਂਦੇ ਸੀ। ਕਹਿੰਦੇ ਗੁਰਾਂ ਨੇ ਦਿਖਾ ਦਿੱਤੀ ਹੈ ਵੀ ਆਹ ਮੋਰੀਆਂ ਭਾਈ ਤੇਰੇ ਨੇਤਰਾਂ ਦੁਆਰਾ ਪਰਤਰਿਆ ਰੂਪ ਨਾ ਪੇਖਿਆ ਨੇਤਰ ਕੰਨਾਂ ਦੁਆਰਾ ਨਿੰਦਿਆ ਸੁਣਨੀ ਇਹ ਮਿਰਗ ਪੈ ਰਿਹਾ ਸਮਝ ਲਓ ਅੰਦਰ ਦੀ ਫਸਲ ਉਜਾੜ ਰਿਹਾ ਹੈ। ਤੇ ਕਹਿੰਦੇ ਹੁਣ ਅਸੀਂ
ਮੂੰਦ ਲਈਏ ਦਰਵਾਜ਼ੇ
ਜਦੋਂ ਗੁਰਾਂ ਦੀ ਕਿਰਪਾ ਦੁਆਰਾ ਇੰਦਰੀਆਂ ਰੂਪੀ ਦਰਵਾਜ਼ੇ ਦੁਆਰੇ ਅਸੀਂ ਪਰਾਏ ਨਿੰਦਾ ਪਰਾਏ ਰੂਪ ਨੂੰ ਤੱਕਣ ਪਰਾਏ ਧਨ ਵੱਲ ਉਹਦੇ ਵੱਲੋਂ ਮੂੰਦ ਬੰਦ ਕਰ ਲਏ ਭਾਵ ਸੰਸਾਰਕ ਵਿਸ਼ਿਆਂ ਵੱਲੋਂ ਇਹਨਾਂ ਨੂੰ ਹਟਾ ਲਿਆ ਆਪਣੇ ਇੰਦਰੀਆਂ ਨੂੰ
ਬਾਜੀ ਵਾਲੇ ਅਨਹਦ ਬਾਜੇ
ਤੇ ਜਦੋਂ ਅਸੀਂ ਪਰਮੇਸ਼ਰ ਦੇ ਚਿੰਤਨ ਵਿੱਚ ਲਗਾ ਲਿਆ ਇਹਨਾਂ ਨੂੰ ਤਾਂ ਅਨਹਦ ਇੱਕ ਰਸ ਨਾਮ ਰੂਪ ਬਾਜੇ ਬਾਜੀ ਵਾਲੇ ਬਜ ਗਏ ਅਨਹਦ ਹੱਦ ਤੋਂ ਰਹਿਤ ਪਰਮੇਸ਼ਰ ਦਾ ਨਾਮ ਉਚਾਰਨ ਰੂਪ ਬਾਜੇ ਵੱਜਣ ਲੱਗ ਪਏ ਇੱਕ ਰਸ ਨਾਮ ਦੀ ਧੁਨ ਜਾਗਰਤ ਹੋ ਗਏ
ਕੁੰਭ ਕਮਲ ਜਲ ਭਰਿਆ
ਤੇ ਕਹਿੰਦੇ ਜੋ ਹਿਰਦੇ ਰੂਪੀ ਕਮਲ ਕੁੰਭ ਘੜਾ ਜਿਹੜਾ ਪਹਿਲਾਂ ਬਾਸ਼ਨਾ ਰੂਪੀ ਤੇ ਇਹ ਜਲ ਭਰਿਆ ਬਾਸ਼ਨਾ ਰੂਪੀ ਜਲ ਦਾ ਭਰਿਆ ਹੋਇਆ ਸੀ ਜਾਂ ਆਸਰੀ ਸੰਪਦਾ ਦੇ ਕਾਮ ਕ੍ਰੋਧ ਆਦਿ ਇਹ ਵਿਕਾਰਾਂ ਦਾ ਭਰਿਆ ਹੋਇਆ ਸੀ
ਜਲ ਮੇਟਿਆ ਉਬਾ ਕਰਿਆ
ਪਰ ਜਦੋਂ ਹਿਰਦੇ ਰੂਪੀ ਘੜੇ ਵਿੱਚੋਂ ਵਿਸ਼ੇ ਵਿਕਾਰਾਂ ਦਾ ਤਿਆਗ ਕਰਨ ਰੂਪੀ ਪਾਣੀ ਨੂੰ ਮੇਟਿਆ ਮਿਟਾ ਦਿੱਤਾ ਡੋਲ ਦਿੱਤਾ ਤਾਂ ਹਿਰਦਾ ਵਿਕਾਰਾਂ ਵੱਲੋਂ ਉਬਾ ਉੱਚਾ ਹੋ ਗਿਆ ਜਾਂ ਫਿਰ ਉਲਟਾ ਕਰਿਆ ਉਲਟਾ ਦਿੱਤਾ ਹੈ ਮੁੱਦਾ ਕਰ ਦਿੱਤਾ। ਪਰਮੇਸ਼ਰ ਜਿਹੜਾ ਸਾਰਿਆਂ ਤੋਂ ਉੱਭਾ ਉੱਚਾ ਹੈ ਉਹਦੇ ਸਨਮੁਖ ਕਰ ਲਿਆ ਤਾਂ ਫਿਰ ਉਸ ਵੇਲੇ ਅੱਗੇ ਦੱਸਦੇ ਹਨ
ਕਹੋ ਕਬੀਰ ਜਾਨ ਜਾਣਿਆ
ਫਿਰ ਕਹਿੰਦੇ ਉਹ ਜਦ ਉਸ ਵੇਲੇ ਫਿਰ ਜਾਣਿਆ ਜਾਂਦਾ ਵਾਹਿਗੁਰੂ ਜੀ ਐਸਾ ਕੋਈ ਵੀ ਜਗਿਆਸੂ ਕਰੇ ਕਹੋ ਕਬੀਰ ਸਾਹਿਬ ਜੀ ਕਥਨ ਕਰਦੇ ਇਉਂ ਮੈਂ ਜਨਦਾਸ ਨੇ ਗੁਰਾਂ ਦੀ ਕਿਰਪਾ ਦੁਆਰਾ ਕਹਿੰਦੇ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਜਾਣ ਲਿਆ ਹੈ
ਜੋ ਜਾਣਿਆ ਤੋ ਮਨ ਮਾਨਿਆ
ਜਦੋਂ ਜਾਣ ਲਿਆ ਤੋ ਤਦ ਸਾਡਾ ਮਨ ਚਿੱਤ ਪਰਮੇਸ਼ਰ ਤੇ ਮਾਨਿਆ ਮੰਨ ਗਿਆ ਸੱਚ ਸਰੂਪ ਚ ਮਾਨਿਆ ਪਤੀਜ ਗਿਆ ਹੈ
ਰਾਗ ਸੋਰਠ
ਰਾਗ ਸੋਰਠ ਦੇ ਵਿੱਚ ਕਬੀਰ ਸਾਹਿਬ ਜੀ ਪਾਵਨ ਅੰਮ੍ਰਿਤ ਬਚਨ ਉਸ ਵੇਲੇ ਉਚਾਰਿਆ ਇੱਕ ਦਿਨ ਕਬੀਰ ਜੀ ਦੇ ਘਰ ਬਹੁਤ ਸਾਰੇ ਸੰਤ ਆ ਗਏ ਸਾਧ ਸੰਗਤ ਜੀ ਘਰ ਦੇ ਵਿੱਚ ਹੁਣ ਦੇਖੋ ਪਦਾਰਥ ਹੈ ਨਹੀਂ ਸੀ ਉਸ ਵਕਤ ਕਬੀਰ ਜੀ ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਹੋਏ ਸੀ ਘਰ ਵਿੱਚ ਸਾਧੂਆਂ ਦੇ ਛਕਣ ਵਾਸਤੇ ਕੋਈ ਪਦਾਰਥ ਨਾ ਬੈਠਣ ਵਾਸਤੇ ਕੋਈ ਮੰਜਾ ਬਿਸਤਰਾ ਨਹੀਂ ਤੇ ਕਬੀਰ ਦੇ ਕੋਲ ਉਹਨਾਂ ਨੇ ਰਾਤ ਕੱਟਣੀ ਸੀ ਵੀ ਰਹਾਂਗੇ ਇੱਥੇ ਕਬੀਰ ਸਾਹਿਬ ਦੇ ਕੋਲ ਸਤਸੰਗ ਕਰਾਂਗੇ ਰਾਤ ਨੂੰ ਕਬੀਰ ਸਾਹਿਬ ਨੇ ਕਿਹਾ ਵੀ ਉਹ ਵੀ ਬੜੀ ਤੰਗੀ ਵਾਲੀ ਗੱਲ ਹੋ ਗਈ ਹੈ ਸੰਤ ਭੁੱਖੇ ਵੀ ਨਹੀਂ ਜਰੇ ਜਾਣੇ ਇਹ ਫਿਰ ਕਹਿੰਦੇ ਵੀ ਚਲੋ ਹੁਣ ਅੱਜ ਤੱਕ ਕਦੇ ਰੱਬ ਤੋਂ ਮੰਗਿਆ ਨਹੀਂ ਸੀ ਅੱਜ ਪਰਮਾਤਮਾ ਨੂੰ ਹੁਣ ਬੇਨਤੀ ਕਰਦੇ ਹਾਂ ਇਹ ਵਸਤੂਆਂ ਤਾਂ ਫਿਰ ਜਾਇਜ਼ ਨੇ ਹੁਣ ਮੰਗ ਲਈਏ ਕਹਿੰਦੇ ਹੇ ਪਰਮੇਸ਼ਰ ਜੀ ਸੰਤਾਂ ਦੀ ਸੰਗਤ ਬਿਨਾਂ ਭਗਤੀ ਨਹੀਂ ਹੁੰਦੀ ਸੰਗਤ ਦੀ ਸੇਵਾ ਕੀਤਿਆਂ ਸੰਤ ਨਹੀਂ ਆਉਂਦੇ ਉਹਨਾਂ ਦਾ ਆਦਰ ਕਰਾਂਗੇ ਛਕਾਵਾਂਗੇ ਤਾਂ ਹੀ ਆਉਣਗੇ ਜੇ ਮਾਨ ਸਰੋਵਰ ਦੇ ਉੱਤੇ ਹੀਰੇ ਪਿੰਨੇ ਆਦਿ ਨੇ ਤਾਂ ਹੀ ਉੱਥੇ ਹੰਸ ਜਾਂਦੇ ਨੇ ਗ੍ਰਹਿਸਥੀ ਦੇ ਕੋਲ ਪਦਾਰਥਾਂ ਰੂਪੀ ਜੇ ਕਿਤੇ ਹੀਰੇ ਪੰਨੇ ਉੱਥੇ ਫਿਰ ਜਿਹੜਾ ਅਭਿਆਗਤ ਕਿੱਥੋਂ ਆਉਂਦਾ ਇਹ ਸੰਤ ਆਉਣੇ ਨਹੀਂ ਜੇ ਇਹਨਾਂ ਦੀ ਸੇਵਾ ਨਾ ਹੋਈ ਸੇਵਾ ਪਦਾਰਥ ਬਿਨਾਂ ਨਹੀਂ ਹੁੰਦੀ ਸੰਗਤ ਦੀ ਸੇਵਾ ਕੀਤਿਆਂ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ ਅਤੇ ਫਿਰ ਅਸੀਂ ਇਹ ਚੀਜ਼ਾਂ ਜਿਹੜੀ ਸੰਗਤ ਦੀ ਸੇਵਾ ਵਾਸਤੇ ਕਹਿੰਦੇ ਮਨ ਬਣਾ ਲਿਆ ਵੀ ਮੰਗ ਲੈਂਦੇ ਹਾਂ ਇਹ ਤਾਂ ਲਾਲਚ ਨਹੀਂ ਹੈ ਇਹ ਕੋਈ ਲੋਭ ਨਹੀਂ ਹੈ ਇਹ ਲੋੜ ਹੈ ਇਉਂ ਪਰਮੇਸ਼ਰ ਦੇ ਸਾਨੂੰ ਬੇਨਤੀਆਂ ਕਰਨ ਦਾ ਸ਼ਬਦ ਉਚਾਰਨ ਕੀਤਾ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ
ਭੁੱਖੇ ਭਗਤ ਨਾ ਕੀਜੈ
ਇਹਦੇ ਚ ਇੰਨਾ ਕੁ ਭੇਦ ਆ ਸਾਧ ਸਿੰਘ ਜੀ ਕੁਝ ਪ੍ਰਚਾਰ ਸੁਣਾਉਣ ਵਾਲੇ ਉਹਦਾ ਤਾਂ ਰੰਗ ਹੋਰ ਪਾਸੇ ਨੂੰ ਬੰਨ ਦਿੰਦੇ ਨੇ ਕਹਿੰਦੇ ਕਬੀਰ ਨੇ ਮਾਲਾ ਲੈ ਕੇ ਨਾ ਕਹਿੰਦੇ ਐ ਮਾਰੀ ਚਲਾ ਕੇ ਉੱਪਰ ਨੂੰ, ਕਹਿੰਦੇ ਵੀ ਇਹ ਮਾਲਾ ਆਪਣੀ ਲਈ ਜਾ, ਭਗਾ ਕੇ ਮਾਰੀ ਸਾਂਭ ਆਪਣੀ ਮਾਲਾ, ਆਖੇ ਅਸੀਂ ਨੀ ਭਜਨ ਕਰਨੇ ਇਹੋ ਜੀ ਤੰਗੀ ਦੇ ਵਿੱਚ, ਇਹ ਨਹੀਂ ਗੱਲ ਹੈ ਸਾਧ ਸਿੰਘ ਜੀ। ਉਹਦਾ ਧੰਨੇ ਦੀ ਵਿਚਾਰ ਵੀ ਤੁਸੀਂ ਸੁਣਿਆ ਹੈ, ਪਰ ਇਸ ਪ੍ਰਕਾਰ ਸਾਧ ਸਿੰਘ ਜੀ ਅੱਗੇ ਵਿਚਾਰ ਆਏਗੀ ਉਹਦੇ ਸੁਣੋਗੇ। ਪ੍ਰਚਾਰ ਦੇ ਵਿੱਚ ਆ ਧੰਨੇ ਭਗਤ ਦਾ ਜਨਮ ਦਿਨ ਮਨਾਇਆ, ਉਦੋਂ ਸਾਰੀਆਂ ਗੱਲਾਂ ਹੋਈਆਂ ਸੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਗ੍ਰੰਥ ਤਿਨਕੇ ਕਾਜ ਸਵਾਰਤਾ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਮੰਗੀਆਂ ਉਹਦਾ ਵੀ ਰਹੱਸ ਹੋ ਰਿਹਾ ਹੈ, ਉਹੀ ਗੱਲ ਇੱਥੇ ਹੈ। ਇਹ ਕਿਹਦੇ ਵਾਸਤੇ ਮੰਗਿਆ? ਆਪਣੀ ਭੁੱਖ ਨਹੀਂ ਕਦੇ, ਆਪਣੇ ਬੱਚਿਆਂ ਦੀ ਭੁੱਖ ਬਾਰੇ ਕਦੇ ਰੱਬ ਤੋਂ ਨਹੀਂ ਮੰਗਿਆ, ਲੋਹੀ ਵਾਸਤੇ ਕਦੇ ਨਹੀਂ ਮੰਗਿਆ, ਆਪਣੇ ਵਾਸਤੇ ਨਹੀਂ ਕਦੇ ਮੰਗਿਆ। ਕਹਿੰਦੇ ਹੇ ਪਰਮੇਸ਼ਰ ਭੁੱਖੇ ਭਗਤ ਨਾ ਕੀਜੈ, ਅਸੀਂ ਸੰਤਾਂ ਨੂੰ ਭੋਜਨ ਤੋਂ ਬਿਨਾਂ ਭੁੱਖੇ ਭੁੱਖੇ ਬਿਠਾ ਕੇ ਫਿਰ ਤੇਰੀ ਭਗਤੀ ਕਰੀਏ? ਕਹਿੰਦੇ ਇਹ ਨਹੀਂ ਹੋਣੀ, ਮੇਰੀ ਕਲਪਨਾ ਤਾਂ ਰਹੋਗੀ ਸੰਤ ਭੁੱਖੇ ਬੈਠੇ ਨੇ, ਭਗਤ ਨਾ ਕੀਜੇ ਮੇਰੇ ਕੋਲੋਂ ਭਗਤੀ ਨਹੀਂ ਹੋਣੀ, ਇੱਕ ਸੰਤ ਭੁੱਖੇ ਬੈਠੇ ਮੇਰੇ ਦੁਆਰ ਤੇ। ਇਸ ਕਰਕੇ ਅਸੀਂ ਭਗਤੀ ਵੱਲੋਂ ਹੁਣ ਆਹ ਮਾਲਾ ਫੇਰਨੀ ਵੱਲੋਂ ਵੀ ਭਗਵਾਨ ਜੀ ਹੁਣ ਸਾਡੀ ਇਹ ਬੇਨਤੀ ਹੈ ਵੀ ਸਾਡੀ ਹੋ ਗਈ ਮਜਬੂਰੀ, ਹੁਣ ਤਾਂ ਇਹਦਾ ਮਤਲਬ ਹੈ ਲੋਕਾਂ ਵਾਂਗੂ ਕਿਤੇ ਨੌਕਰੀ ਕਿਤੇ ਦਿਹਾੜੀ ਕਰਿਆ ਕਰੂੰਗਾ, ਹੁਣ ਮੈਂ ਚਾਰ ਪੈਸੇ ਕਮਾਊਂਗਾ ਉਹਦੇ ਨਾਲ ਲੰਗਰ ਚਲਾ ਲੂੰ, ਮੈਂ ਹਰ ਵਾਰ ਭਗਤੀ ਕਰਦਾ ਰਹਿਣਾ, ਘਰ ਚ ਪਦਾਰਥ ਕੋਈ ਨਹੀਂ ਹੈ ਤੇ ਮਾਂ ਨੇ ਵੀ ਬਥੇਰੇ ਅਲੰਬੇ ਦਿੱਤੇ, ਤਾਨਾ ਮਾਨਾ ਕੁਛ ਨਾ ਸੂਝੈ। ਤੇ ਇਸ ਕਰਕੇ ਭਗਤੀ ਵੱਲੋਂ ਹੁਣ ਜਵਾਬ ਕਹਿੰਦੇ ਸੰਤਾਂ ਨੂੰ ਮਿਹਨਤ ਮਜ਼ਦੂਰੀ ਕਰਕੇ ਪਹਿਟ ਟਹਿਲ ਕਰਿਆ ਕਰੂੰਗਾ, ਇਸ ਕਰਕੇ ਭੁੱਖੇ ਭਗਤ ਨਾ ਕੀਜੈ, ਸੰਤਾਂ ਨੂੰ ਭੁੱਖੇ ਬਿਠਾ ਕੇ ਮੇਤੋਂ ਭਗਤੀ ਨਹੀਂ ਹੋਣੀ।
ਇਹ ਮਾਲਾ ਆਪਣੀ ਲੀਜੈ,
ਆਹ ਜਿਹੜੀ ਤੁਸੀਂ ਰਾਮਾਨੰਦ ਦਾ ਰੂਪ ਧਾਰਨ ਕਰਕੇ ਮੈਨੂੰ ਬੰਦਗੀ ਕਰਨ ਲਈ ਮਾਲਾ ਦਿੱਤੀ ਸੀ, ਕਹਿੰਦੇ ਇਹ ਹੁਣ ਮਾਲਾ ਵੀ ਸਾਂਭ ਲਓ ਆਪਣੀ, ਜਾਂ ਇਹ ਮਾਲਾ ਸਿਮਰਨੀ ਹੈ ਲੀਜਾ ਲੈ ਲਵੋ, ਤੇ ਇਹ ਮੈਂ ਹੁਣ ਕੀ ਕਰਨੀ ਹੈ, ਮੈਂ ਤਾਂ ਹੁਣ ਕੰਮ ਕਰਿਆ ਕਰੂੰਗਾ, ਦਿਹਾੜੀ ਕਰੂੰਗਾ ਹੁਣ ਲੋਕਾਂ ਦੇ। ਤੇ ਉਸ ਵੇਲੇ ਪਰਮੇਸ਼ਰ ਨੇ ਕਿਹਾ ਕਬੀਰ ਜੀ, ਕਬੀਰ ਨੂੰ ਕਹਿਣ ਲੱਗੇ ਕਬੀਰ ਆਕਾਸ਼ਬਾਣੀ ਦੁਆਰਾ ਕਹਿੰਦੇ, ਕਵੇ ਕਹਿੰਦੇ ਮੈਂ ਤਾਂ ਤੇਰਾ ਇਮਤਿਹਾਨ ਹੀ ਲੈਣ, ਤੂੰ ਕਾਲਾ ਹੀ ਪੈ ਗਿਆ, ਇਹ ਤਾਂ ਪਰਖਣਾ ਸੀ ਮੇਰੀ, ਤੂੰ ਕਾਲਾ ਕਿਉਂ ਪਿਆ? ਕਬੀਰ ਸਾਹਿਬ ਜੀ ਨੇ ਅੱਗੇ ਕਿਹਾ ਕਿ ਮਹਾਰਾਜ ਕਾਲਾ ਤਾਂ ਪਿਆ, ਸੰਤ ਭੁੱਖੇ ਬੈਠੇ ਹਨ।
ਹੋ ਮਾਂਗੋ ਸੰਤਨ ਰੇਨਾ,
ਪਰਮੇਸ਼ਰ ਹੋ ਮੈਂ ਸੰਤਨ ਸੰਤਾਂ ਦੀ ਚਰਨ ਧੂੜ ਰੇਨਾ ਧੂੜ ਮਾਂਗੋ ਮੰਗਦਾ, ਪਰ ਚਰਨ ਧੂੜ ਤਾਂ ਹੀ ਪ੍ਰਾਪਤ ਹੋਊਗੀ, ਇਹ ਇੱਕ ਵਾਰੀ ਭੁੱਖੇ ਤੁਰ ਗਏ ਇੱਥੇ ਮੁੜ ਕੇ ਤਾਂ ਚਰਨ ਧੂੜ ਕੋਈ ਨਹੀਂ ਮਿਲਣੀ, ਫਿਰ ਇਹ ਮੁੜ ਕੇ ਤਾਂ ਨਹੀਂ ਆਉਂਦੇ, ਫਿਰ ਉੱਥੇ ਕਬੀਰ ਦੇ ਰੋਟੀ ਨਹੀਂ ਮਿਲੀ ਹੈ, ਇਸ ਕਰਕੇ ਮੈਂ ਫਿਰ ਇਹ ਸਾਧੂ ਭੁੱਖਿਆਂ ਨੂੰ ਭੋਜਨ ਛਕਾ ਕੇ ਮੈਂ ਸੇਵਾ ਕਰਾਂ ਮਹਾਰਾਜ, ਵੀ ਚਰਨ ਧੂੜ ਤਾਂ ਹਾਂ ਮੰਗੋ ਸੰਤਨ ਰਹਿਣਾ, ਸੰਤਾਂ ਚਰਨ ਧੂੜ ਮੰਗਦਾ, ਪਰ ਚਰਨ ਧੂੜ ਤਾਂ ਹੀ ਪ੍ਰਾਪਤ ਹੋਊਗੀ ਜੇ ਮੈਂ ਇਹਨਾਂ ਭੁੱਖਿਆਂ ਨੂੰ ਭੋਜਨ ਛਕਾ ਕੇ ਸੇਵਾ ਕਰਾਂਗਾ, ਇਸ ਲਈ
ਮੈਂ ਨਾਹੀ ਕਿਸੇ ਗਾ ਦੇਣਾ।
ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਜੀ ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ, ਵੀ ਜਿਹੜਾ ਮੈਂ ਮੰਗਦਾ ਤੇਰੇ ਕੋਲੋਂ ਵੀ ਮੈਨੂੰ ਆਹ ਦੇ ਦਿਓ ਵੀ ਮੈਂ ਕਰਜ਼ਾ ਲਾ ਦਿਆਂ, ਮੈਂ ਕਰਜ਼ਾ ਕੁਰਜ਼ਾ ਨਹੀਂ ਕਿਸੇ ਦਾ ਦੇਣਾ, ਇਸ ਕਰਕੇ ਤੁਹਾਡੇ ਤੋਂ ਕਰਜ਼ਾ ਲਾਉਣ ਵਾਸਤੇ ਮੈਂ ਧਨ ਵਸਤੂਆਂ ਨੂੰ ਮੰਗਦਾ ਹੋਵਾਂ, ਇਹ ਨਹੀਂ ਹੈ, ਨਹੀਂ ਮਹਾਰਾਜ, ਜਿਸ ਕਰਕੇ ਮੈਂ ਤੁਹਾਡੇ ਦੇ ਵੀ ਇਹ ਧਨ ਤਾਂ ਮੰਗਦਾ, ਪਦਾਰਥ ਤਾਂ ਮੰਗਦਾ। ਪਰਮਾਤਮਾ ਨੇ ਕਿਹਾ ਤੈਨੂੰ ਇਹ ਦੁਨੀਆਂ ਦੀਆਂ ਚੀਜ਼ਾਂ ਮੰਗਦਿਆਂ ਸ਼ਰਮ ਨਹੀਂ ਆਉਂਦੀ, ਭਗਤ ਹੋ ਕੇ ਕੀ ਮੰਗਣ ਲੱਗ ਗਏ ਤੂੰ? ਤਾਂ ਨਾਮ ਦੇ ਜੁੜੇ ਹੋਏ ਭਗਤ ਜੀ ਕਹਿਣ ਲੱਗੇ ਮਾਧੋ
ਮਾਧੋ ਕੈਸੀ ਬਣੈ ਤੁਮ ਸੰਗੇ,
ਕਹਿੰਦੇ ਹੇ ਮਾਇਆਪਤੀ ਪਰਮੇਸ਼ਰ ਤੁਮ ਤੁਹਾਡੇ ਸੰਗੇ ਨਾਲ, ਪਹਿਲਾਂ ਤਾਂ ਅਰਥ ਇਹ ਸਮਝ ਲਓ ਇਹਦਾ, ਸੰਗੇ ਨਾਲ ਸਾਡੀ ਪ੍ਰੀਤੀ ਕੈਸੀ ਕਿਵੇਂ ਬਣੇ ਬਣੇ, ਕਿਉਂਕਿ ਹੁਣ ਸਾਤੋਂ ਸੰਕੋਚ ਕਰਕੇ ਨਿਭ ਨਹੀਂ ਸਕਦੀ ਗੱਲ, ਹੁਣ ਤੇਰੇ ਨਾਲ ਕਿਵੇਂ ਸੰਗੇ ਸੰਗਣਾ ਬਣਦਾ, ਕਿਵੇਂ ਸ਼ਰਮ ਕਰੀਏ, ਸੰਗਣਾ ਹੁੰਦਾ ਸ਼ਰਮ ਕਰਨਾ, ਹੁਣ ਸੰਗਿਆਂ ਨਿਭਣੀ ਨਹੀਂ ਹੈ, ਹੁਣ ਸੰਗਿਆਂ ਕੰਮ ਨਹੀਂ ਚੱਲਣਾ, ਹੁਣ ਤਾਂ ਮੰਗਣਾ ਹੀ ਪਊਗਾ, ਇਸ ਕਰਕੇ ਜੇ ਤੁਸੀਂ ਆਪ ਨਹੀਂ ਦਿੱਤਾ
ਆਪ ਨਾ ਦੇਹ ਤਾਂ ਲੇਵੋ ਮੰਗੇ।
ਹੇ ਪਰਮੇਸ਼ਰ ਜਿਵੇਂ ਬੱਚੇ ਦਾ ਸੁਭਾਅ ਹੁੰਦਾ, ਅਸੀਂ ਵੀ ਤਾਂ ਤੇਰੇ ਬੱਚੇ ਹੀ ਹਾਂ, ਜੇ ਬੱਚੇ ਨੂੰ ਮਾਂ ਪਿਓ ਕੋਈ ਚੀਜ਼ ਨਾ ਦੇਣ ਬੱਚਾ ਮੰਗ ਲੈਂਦਾ ਵੀ ਆਹ ਦਿਓ, ਜੇ ਤੂੰ ਨਹੀਂ ਦਿੱਤਾ ਅਸੀਂ ਮੰਗ ਲਈ ਤੇਰੇ ਕੋਲੋਂ, ਇਹਦੇ ਚ ਸ਼ਰਮੀ ਬੇਸ਼ਰਮੀ ਦੀ ਦੱਸੋ ਕਿਹੜੀ ਗੱਲ ਹੈ। ਇਸ ਪ੍ਰਕਾਰ ਹੇ ਪਰਮੇਸ਼ਰ ਜੇ ਆਪ ਮੈਨੂੰ ਪਰਖਣ ਵਾਸਤੇ ਕੋਈ ਪਦਾਰਥ ਨਹੀਂ ਦੇਹੋ ਦੇਣਾ ਚਾਹੁੰਦੇ ਤੇ ਤਾਂ ਫਿਰ ਮੈਂ ਸਾਧੂਆਂ ਦੀ ਸੰਗਤ ਦੀ ਸੇਵਾ ਵਾਸਤੇ ਤੁਹਾਡੇ ਪਾਸੋਂ ਮੰਗੇ ਮੰਗ ਕੇ ਲੈਵੋ ਲੈਣਾ ਕਰਦਾ, ਮੈਨੂੰ ਬਿਸ਼ੱਕ ਨਾ ਦਿਓ, ਸੰਤਾਂ ਵਾਸਤੇ ਦੇ ਦਿਓ ਮਹਾਰਾਜ, ਇਹ ਚੋਜ ਕੀਤਾ ਪਰਮਾਤਮਾ ਨੇ ਭਗਤ ਨਾਲ, ਜਿਵੇਂ ਬੱਚਾ ਨਿੱਕੇ ਜਿਹੇ ਬੱਚੇ ਨਾਲ ਖੇਡਦਾ ਹੋਇਆ ਕਈ ਤਰ੍ਹਾਂ ਨਿਆਣੇ ਵਾਲੀਆਂ ਗੱਲਾਂ ਕਰਦਾ, ਇਹ ਚੋਜ ਹਨ ਪਰਮਾਤਮਾ ਦੇ। ਫਿਰ ਪਰਮੇਸ਼ਰੀ ਪ੍ਰਸੰਨਤ ਹੋ ਕੇ, ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗੇ, ਪ੍ਰਤੱਖ ਹੋ ਗਏ, ਕਹਿਣ ਲੱਗੇ ਕਬੀਰ ਲੈ ਵੀ ਮੰਗਲਾ, ਅੱਜ ਤਾਂ ਕੁਛ ਨਹੀਂ ਮੰਗਿਆ, ਕੀ ਚਾਹੀਦਾ। ਫਿਰ ਕਬੀਰ ਸਾਹਿਬ ਵੀ ਕਹਿਣ ਲੱਗੇ,
ਰਹਾਉ
ਅਸਥਾਈ ਦੇ ਕੇ ਕਹਿੰਦੇ ਹਨ ਜੇ
ਦੋਏ ਸੇਰ ਮੰਗੋ ਚੂਨਾ।
ਹੇ ਪਰਮੇਸ਼ਰ ਜੀ, ਹਰੇਕ ਸਾਧੂ ਵਾਸਤੇ ਅੱਠ ਪਹਿਰਾਂ ਦਾ ਦੋਏ ਦੋ ਦੋ ਕੱਚਾ ਸੇਰ, ਚੂਨਾ ਨਾਮ ਹੈ ਆਟੇ ਦਾ, ਆਟਾ ਦੇਣਾ ਕਰੋ। ਇਹ ਤੋਲ ਦਾ ਇੱਕ ਇਕਾਈ ਹੈ, ਮਨ ਦਾ ਚਾਲੀਵਾਂ ਹਿੱਸਾ ਹੁੰਦਾ ਹੈ। ਇੱਕ ਮਨ ਜਿਹੜਾ ਕੱਚੇ ਮਨ ਹੁੰਦੇ ਸੀ, ਇੱਕ ਮਨ ਜਿਹੜਾ ਨਾ ਉਹ ਪੂਰੇ 40 ਦਿਨਾਂ ਦੇ ਵਿੱਚ ਮੁੱਕਦਾ ਹੁੰਦਾ ਸੀ। ਇੱਕ ਬੰਦੇ ਦੀ ਖੁਰਾਕ ਸੀ, ਇਹ ਕੱਚੇ ਮਨ ਸੀ, ਇਹ ਹੁਣ ਵਾਲਾ ਨਹੀਂ ਸਮਝਣਾ। ਤੇ ਉਹਦਾ ਇਹ ਰੋਜ਼ ਦੀ ਖੁਰਾਕ ਦੱਸਦੇ ਆ। ਕਹਿੰਦੇ ਦੋ ਸੇਰ ਤਾਂ ਕੱਚਾ, ਜਿਹੜੇ ਕੱਚਾ ਸੇਰ ਸੀ ਚੂਨਾ ਅਨਾਜ ਆਟਾ ਜਿਹੜਾ ਨਾ, ਇਹ ਮੰਗੋ ਮੰਗਦਾ ਹਾਂ ਹਰੇਕ ਸੰਤ ਦੇ ਪ੍ਰਤੀ, ਇਹ ਮੈਨੂੰ ਮਿਲਣਾ ਚਾਹੀਦਾ ਹੈ।
ਪਾਓ ਘੀਓ ਸੰਗ ਲੂਣਾ।
ਤੇ ਫਿਰ ਉਹਦੇ ਚ ਘੀਓ ਜਿਹੜਾ ਘੀ, ਦੇਸੀ ਘੀ ਵੀ ਪਾਓ, ਪਾਉਣ ਵਾਸਤੇ ਚਾਹੀਦਾ। ਤੇ ਇਹਦੇ ਨਾਲ ਫਿਰ ਮਹਾਰਾਜ ਸਾਰੀ ਸਮੱਗਰੀ ਚਾਹੀਦੀ ਹੈ, ਲੂਣਾ ਲੂਣ ਵੀ ਚਾਹੀਦਾ, ਦੇਸੀ ਘੀ ਵੀ ਦਿਓ ਤੇ ਲੂਣ ਆਦਿ ਵੀ ਇਹਦੇ ਨਾਲ ਦਿਓ ਪਾਉਣ ਵਾਸਤੇ। ਲੂਣ ਵੀ ਦਾਲ ਦੇ ਵਿੱਚ ਸਾਜ ਚ ਪਾਇਆ ਜਾਂਦਾ, ਘੀ ਵੀ ਉਹਦੇ ਚ ਸਨਿਗਧ ਭੋਜਨ ਹੋਵੇ ਕੱਲਾ ਖੁਸ਼ਕੀ ਕਰਦਾ, ਭੂਤ ਰਸੋਈ ਕਹਿੰਦੇ ਜਿਹਦੇ ਚ ਦੇਸੀ ਘੀ ਭਾਵੇਂ ਥੋੜਾ ਹੋਵੇ।
ਅੱਧ ਸੇਰ ਮੰਗੋ ਦਾਲੇ,
ਅੱਧਾ ਸੇਰ ਕੱਚੀ ਦਾਲੇ ਦਾਲ ਮੰਗੋ ਮੰਗਦਾ ਇੱਕ ਸੰਤ ਵਾਸਤੇ। ਇਸ ਕਰਕੇ ਮਹਾਰਾਜ
ਲੋਕੋ ਦੋਨੋ ਵਖਤ ਜੀਵਾਲੇ।
ਇਹ ਕੁਝ ਸੰਤ ਜਿਹੜੇ ਅੱਠ ਪਹਿਰਾ ਛਕਦੇ ਨੇ, ਪਰ ਕੁਝ ਸੰਤ ਨੇ ਜਿਹੜੇ ਦੋ ਵੇਲੇ ਛਕਦੇ ਆ। ਕਹਿੰਦੇ ਇੱਕ ਵੇਲੇ ਛਕੀ ਆ ਕਿ ਕਬਜ਼ੀ ਹੋ ਜਾਂਦੀ ਹੈ, ਦੋ ਵੇਲੇ ਛਕਦੇ ਆ। ਮੈਨੂੰ ਮਹਾਰਾਜ ਦੋਨਾਂ ਵਕਤਾਂ ਦਾ, ਇਹ ਸੰਤਾਂ ਦੇ ਪ੍ਰਸ਼ਾਦੇ ਵਾਸਤੇ ਦੋਨੋਂ ਵਕਤ ਦਾ ਇਹ ਰਾਸ਼ਨ ਦਿਓ, ਮੈਂ ਸੰਤਾਂ ਨੂੰ ਪ੍ਰਸ਼ਾਦੇ ਜਿਵਾਲੇ ਛਕਾਉਣਾ ਪੈਣਾ ਮੈਨੂੰ, ਇਸ ਕਰਕੇ ਮੈਂ ਛਕਾਉਂਦਾ ਰਹਾਂ। ਉਹਨਾਂ ਨੂੰ ਜੇਵਣਾ ਹੁੰਦਾ ਛਕਾਉਣਾ, ਮੈਂ ਛਕਾਉਂਦਾ ਰਹਾਂ ਇਹ ਪਦਾਰਥ। ਭਾਈ ਸੰਤਾਂ ਵਾਸਤੇ ਮੰਗਿਆ, ਸੰਗਤ ਵਾਸਤੇ ਮੰਗਿਆ, ਆਪ ਨਹੀਂ ਆਪਣੇ ਵਾਸਤੇ ਮੰਗਿਆ। ਧੰਨ ਕਬੀਰ ਸਾਹਿਬ ਜੀ ਹਨ।
ਖਾਟ ਮੰਗੋ ਚੌਪਾਈ,
ਮਹਾਤਮਾ ਦੇ ਰਾਪ ਕਰਨ ਦੇ ਲਈ ਚੌਪਈ, ਚਾਰ ਪਾਵਿਆਂ ਵਾਲੀ ਸਾਬਤ, ਪਾਵ ਕੋਈ ਸੇਰਵਾ ਆਦਿ ਬਾਹੀ ਟੁੱਟੀ ਨਾ ਹੋਵੇ, ਵੀ ਇੱਕ ਪਾਵ ਹੀ ਟੁੱਟਿਆ ਹੋਇਆ ਉਹਦੇ ਤੇ ਨਹੀਂ ਸੰਤ ਬਹਿਣਗੇ। ਇਸ ਕਰਕੇ ਖਾਟ ਮੰਗੋ ਚੌਪਾਈ, ਇਹ ਚਾਰੇ ਬਾਹੀਆਂ ਸੇਰਵੇ ਜਿਹੜੇ ਨੇ ਉਹ ਚੰਗੀ ਤਰ੍ਹਾਂ ਮਜ਼ਬੂਤ ਹੋਣ, ਪਾਵੇ ਟੁੱਟੇ ਨਾ ਹੋਣ, ਇਸ ਕਰਕੇ ਚੌਪਾਈ। ਚੌਪਾਈ ਸਿਰ ਪੋਸ ਵਾਲੀ, ਤ੍ਰੇਲ ਆਦਿ ਤੋਂ ਬਚਾਉਣ ਵਾਲੀ ਖਾਟ ਮੰਜੀ ਮੰਗੋ ਮੰਗਦਾ ਹਾਂ। ਅਤੇ ਆਰਾਮ ਵੇਲੇ ਫਿਰ ਦੱਸਦੇ ਨੇ ਸਿਰਹਾਣਾ,
ਸਿਰਹਾਣਾ ਅਵਰ ਤੁਲਾਈ।
ਤੇ ਫਿਰ ਮਹਾਰਾਜ ਸਿਰਹਾਣਾ ਜੇ ਨਾ ਦਿੱਤਾ, ਕਈ ਸੰਤ ਕੂਹਣੀ ਮੋੜ ਕੇ ਹੇਠਾਂ ਸਿਰਹਾਣਾ ਬਣਾ ਕੇ ਪੈਂਦੇ ਆ, ਫਿਰ ਸਿਰਹਾਣੇ ਦੀ ਵੀ ਲੋੜ ਹੈ ਮਹਾਰਾਜ ਸੰਤਾਂ ਨੂੰ, ਸਿਰਹਾਣਾ ਵੀ ਇਹਨਾਂ ਨੂੰ ਦਿਆਂ ਮਹਾਰਾਜ। ਸਿਰਹਾਣਾ ਅਵਰ ਤੁਲਾਈ, ਇਹ ਤੋਂ ਇਲਾਵਾ ਸਿਆਲ ਦੀ ਰੁੱਤ ਹੋਣ ਕਰਕੇ ਅਵਰ ਹੋਰ ਥੱਲੇ ਵਿਛਾਉਣ ਦੇ ਲਈ ਤੁਲਾਈ ਰੂੰ ਦਾ ਗਦੈਲਾ ਵੀ ਹੋਣਾ ਚਾਹੀਦਾ, ਇਹ ਵੀ ਮੰਗਦਾ ਹਾਂ।
ਉਪਰ ਕੋ ਮੰਗੋ ਖਿੰਦਾ,
ਸਿਆਲ ਦੀ ਰੁੱਤ ਹੋਣ ਕਰਕੇ ਠੰਡ ਤੋਂ ਬਚਣ ਦੇ ਲਈ ਸੰਤ ਜਨਾਂ ਦੇ ਸਰੀਰ ਦੇ ਉੱਪਰ ਉੱਤੇ ਲੈਣ ਵਾਸਤੇ ਖਿੰਦਾ ਰਜਾਈ ਦਾ, ਅਫਲਾਤੂਨ ਜੀ ਨੂੰ ਕਹਿੰਦੇ ਨਿਹੰਗ ਸਿੰਘ, ਮੰਗੋ ਮੰਗਦਾ ਹਾਂ, ਇਹ ਮਹਾਰਾਜ ਮੈਨੂੰ ਦੇਣਾ ਕਰੋ। ਤੇ ਇਸ ਕਰਕੇ
ਤੇਰੀ ਭਗਤ ਕਰੈ ਜਨ ਥਿੰਦਾ,
ਤੇ ਇਹ ਜਿਹੜਾ ਥਿੰਦਾ ਪਾਠ ਹੈ ਭਾਈ, ਬਿੰਦਾ ਪਾਠ ਵੀ ਕਈ ਸਰੂਪਾਂ ਦੇ ਵਿੱਚ ਹੁੰਦਾ ਹੈ, ਤੇ ਇਸ ਕਰਕੇ ਇਹਨੂੰ ਥਿੰਦਾ ਮੁੱਖ ਪਾਠ ਰੱਖਣਾ ਹੈ। ਤੇ ਤੁਹਾਡੇ ਕੋਲ ਕਿਸੇ ਪੋਥੀ 'ਚ ਹੈਗਾ ਇਹ ਬਿੰਦਾ? ਨਹੀਂ, ਠੀਕ ਹੈ। ਪਰ ਇਹ ਫਿਰ ਮਹਾਂਪੁਰਖਾਂ ਨੇ ਦੱਸਿਆ ਸੀ ਵੀ ਕਈ ਸਰੂਪਾਂ ਦੇ ਵਿੱਚ ਇਹ ਬਿੰਦਾ ਪਾਠ ਹੁੰਦਾ, ਅਰਥ ਉਹਦਾ ਵੀ ਬਣਦਾ, ਮੁੱਖ ਹੀ ਰੱਖਣਾ ਥਿੰਦਾ। ਇਸ ਕਰਕੇ ਹੇ ਪਰਮੇਸ਼ਰ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੇਰੀ ਭਗਤ ਕਰੈ ਜਨ ਥਿੰਦਾ, ਟਹਿਲ ਵਾਸਤੇ ਵਸਤੂਆਂ ਦਿਓ, ਫਿਰ ਮੈਂ ਦਾਸ ਤੁਹਾਡੀ ਥਿੰਦਾ, ਥਿੰਦਾ ਪਾਪ ਪ੍ਰੇਮ ਦੇ ਵਿੱਚ ਭਿੱਜੀ ਹੋਈ ਭਗਤੀ, ਫਿਰ ਭਗਤੀ ਦਾ ਆਨੰਦ ਆਊਗਾ ਮੈਨੂੰ। ਇਹ ਤਾਂ ਹੋਊਗਾ ਵੀ ਸੰਤ ਭੁੱਖੇ ਨਹੀਂ ਬੈਠੇ, ਕਰੇ ਕਰਾਂਗਾ ਤੇਰੇ ਵਿੱਚ ਮਨ, ਫਿਰ ਜੇ ਬਿੰਦਾ ਪਾੜੋ, ਬਿੰਦਾ ਬਿੰਨ ਕੇ ਤੇਰੀ ਪ੍ਰੇਮਾ ਭਗਤੀ ਕਰਨਗੇ ਜਾਂ ਕਰਾਂਗਾ। ਇਸ ਪ੍ਰਕਾਰ ਦੱਸਿਆ ਹੈ,
ਤੇਰੀ ਭਗਤ ਕਰੈ ਜਨ ਥਿੰਦਾ।
ਤੇ ਕਹਿੰਦੇ ਵੀ ਇਹ ਜਿਹੜੀਆਂ ਵਸਤੂਆਂ, ਇਉਂ ਫਿਰ ਤੇਰੇ ਸੰਤ ਜਨਾ ਥਿੰਦਾ ਸਨਿਗਧ ਥੰਧਿਆਈ ਦੇ ਸਹਿਤ ਹੋ ਕੇ, ਮਤਲਬ ਜਿਹੜਾ ਘੀ ਵਿੱਚ ਪਾਇਆ, ਵਸਤੂਆਂ ਸਾਰੀਆਂ ਦਿੱਤੀਆਂ, ਇਸ ਕਰਕੇ ਜਾਂ ਪ੍ਰੇਮੀ ਹੋ ਕੇ ਪ੍ਰੇਮ ਰਸ ਭਿੱਜ ਕੇ ਤੇਰੀ ਪ੍ਰੇਮਾ ਭਗਤੀ ਕਰਿਆ ਕਰਨਗੇ। ਸੰਤ ਜਨ ਛੱਕ ਕੇ ਫਿਰ ਭਗਤੀ ਕਰਨਗੇ, ਉਹਨਾਂ ਨੇ ਕਿਹੜਾ ਹੋਰ ਕੋਈ ਕੰਮ ਕਰਨਾ ਹੈ। ਸੰਤ ਜਨਾਂ ਦੀ ਟਹਿਲ ਲਈ ਇਹ ਸਾਰੀਆਂ ਚੀਜ਼ਾਂ ਮੈਨੂੰ ਦਿਓ। ਮੈਂ ਜਨ ਤੇ ਦਾਸ ਤੇਰੀ ਤੁਹਾਡੀ ਥਿੰਦਾ ਥਿੰਦਾ ਭਾਵ ਪ੍ਰੇਮਾ ਭਗਤੀ ਕਰਾਂ, ਭਿੱਜ ਕੇ ਕਰਾਂ, ਉਹਦੇ ਵਿੱਚ ਪ੍ਰੇਮ ਰੂਪੀ ਘੀ ਦੇ ਭਿੱਜ ਕੇ ਪ੍ਰੇਮਾ ਭਗਤੀ ਕਰੇ ਕਰਾਂਗਾ। ਤੇਰੇ ਵਿੱਚ ਮਨ ਨੂੰ ਬੀਧਾ ਬਿੰਨ ਕੇ ਤੇਰੀ ਪ੍ਰੇਮਾ ਭਗਤੀ ਕਰਾਂਗਾ। ਜਿਹੜੇ ਸਰੂਪਾਂ 'ਚ ਬੀਧਾ ਹੁੰਦਾ ਉਹਦੇ ਅਨੁਸਾਰ ਇਹ ਹੈ। ਅੱਗੇ ਦੱਸਦੇ ਹਨ ਜੇ
ਮੈਂ ਨਾਹੀਂ ਕੀਤਾ ਲੱਭੋ,
ਇਹ ਮੇਰੇ ਪਰਮੇਸ਼ਰ ਇਹ ਮੇਰੀਆਂ ਲੋੜਾਂ ਸੀ ਸੰਤਾਂ ਵਾਸਤੇ, ਮੈਂ ਕੋਈ ਲਾਲਚ ਨਹੀਂ ਕੀਤਾ ਹੈ। ਇਸ ਕਰਕੇ ਹੇ ਪਰਮੇਸ਼ਰ ਜੀ, ਕਿਉਂਕਿ
ਇੱਕ ਨਾਉ ਤੇਰਾ ਮੈਂ ਫੱਬੋ,
ਸਾਧ ਸੰਗਤ ਨਾਲ ਮਿਲ ਕੇ ਤੇਰਾ ਭਜਨ ਹੁੰਦਾ ਹੈ, ਇਸ ਕਰਕੇ ਮੈਨੂੰ ਤਾਂ ਤੇਰਾ ਤੁਹਾਡਾ ਨਾਮ ਹੀ ਫੱਬੋ ਫੱਬਦਾ ਚੰਗਾ ਲੱਗਦਾ। ਨਾਮ ਵਾਸਤੇ ਹੀ ਐਸਾ ਕੁਛ ਕਿਹਾ ਮਹਾਰਾਜ, ਖੇਵਾ ਕਰ ਦੇਣੀ ਮੈਨੂੰ। ਤੇ ਕਬੀਰ ਸਾਹਿਬ ਤੇ ਰੱਬ ਬੜਾ ਦਿਆਲੂ ਹੋਏ, ਫਿਰ
ਕਹਿ ਕਬੀਰ ਮਨ ਮਾਨਿਆ,
ਕਬੀਰ ਸਾਹਿਬ ਜੀ ਕਹਿ ਕਹਿੰਦੇ ਨੇ ਕਿ ਹੇ ਪਰਮੇਸ਼ਰ ਤੁਹਾਡੇ ਨਾਮ ਚਿੰਤਨ ਵਿੱਚ, ਸਾਡੇ ਸਰੂਪ ਵਿੱਚ, ਤੁਹਾਡੇ ਨਾਮ ਚਿੰਤਨ ਵਿੱਚ ਵਾ ਤੁਹਾਡੇ ਸਰੂਪ ਵਿੱਚ ਸਾਡਾ ਮਨ ਜਿਹੜਾ ਚਿੱਤ ਹੈ ਇਹ ਮਨ ਮਾਨਿਆ ਮੰਨ ਗਿਆ ਹੈ, ਪਤੀਜ ਗਿਆ ਹੈ।
ਮਨ ਮਾਨਿਆ ਤੋ ਹਰ ਜਾਣਿਆ,
ਜਦੋਂ ਮਨ ਚਿੱਤ ਹੀ ਮਾਨਿਆ ਪਤੀਜ ਗਿਆ ਤਦੋਂ ਫਿਰ ਹਰ ਪਰਮੇਸ਼ਰ ਜੀ ਤੈਨੂੰ ਜਾਣਿਆ ਜਾਣ ਲਿਆ। ਇਹ ਤਾਂ ਸੀ ਬਹਜ ਅਰਥ, ਇਹਦਾ ਅਸਲੀ ਸਿਧਾਂਤ ਜਿਹੜਾ ਕਬੀਰ ਸਾਹਿਬ ਨੇ ਜਦੋਂ ਸਾਧ ਸਿੰਘ ਜੀ ਇਹਨੂੰ ਹੀ ਦ੍ਰਿਸ਼ਟਾਂਤ ਬਣਾ ਕੇ ਪਰਮਾਤਮਾ ਦੀ ਪ੍ਰਾਪਤੀ ਜਦੋਂ ਹੋ ਗਈ ਫਿਰ ਮੰਗਣ ਦੀ ਕਿਹੜੀ ਇੱਛਾ ਰਹਿ ਜਾਂਦੀ ਹੈ। ਪ੍ਰਭ ਦੇਖਦਿਆਂ ਦੁੱਖ ਭੁੱਕ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ, ਤੇ ਕਿਤੇ ਆਹੀ ਵਸਤੂਆਂ ਮੰਗਣਗੇ ਭਗਤ, ਏਡੀ ਅਵਸਥਾ ਉੱਚੀ ਹੋਵੇ। ਜੇ ਮੰਗੀਆਂ ਪਰਉਪਕਾਰ ਵਾਸਤੇ, ਕਿਉਂਕਿ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਇਹ ਠੀਕ ਹੈ ਜਾਇਜ਼ ਹੈ, ਇਹ ਬਾਹਜ ਹੈ ਪਰ ਅੰਤਰੀ ਭਾਵ ਦੇ ਵਿੱਚ। ਤੇ ਭਗਤੀ ਵਾਸਤੇ ਕੀ ਲੋੜਾਂ ਨੂੰ ਦੱਸਦੇ ਹਨ, ਸੁਣੋ ਜੀ। ਭੁੱਖੇ
ਭਗਤ ਨਾ ਕੀਜੈ,
ਭੁੱਖੇ ਇਹਦੇ ਚ ਬੱਬਾ ਤੇ ਖੱਖਾ ਦੋਨੇ ਅਲੱਗ ਕਰ ਲਈਏ। ਭੂ ਪ੍ਰਿਥਵੀ ਦਾ ਨਾਮ ਹੈ, ਖੇ ਆਕਾਸ਼ ਦਾ ਨਾਮ ਹੈ। ਇਹ ਦੋ ਤੱਤ ਕਹਿ ਕੇ ਬਾਕੀ ਦੇ ਵਿੱਚ ਅੰਤਰਭੂਤ ਆਵੇ ਆ ਗਏ। ਧਰਤੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ। ਇਹਨਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਜਿਹੜਾ ਸਰੀਰ ਹੈ ਨਾ, ਇਸ ਦੇ ਅੰਦਰ ਤੱਤਾਂ ਦਾ ਜਿਹੜਾ ਸੁਭਾਅ ਬਣਿਆ ਰਹਿੰਦਾ ਹੈ। ਕਦੇ ਕੋਈ ਬਿਮਾਰੀ ਲੱਗ ਗਈ, ਕਦੇ ਕੋਈ ਰੋਗ, ਖਿਲਤਾਂ ਵਿਗੜ ਗਈਆਂ ਇਹਨਾਂ ਦੇ ਤੱਤਾਂ ਦੀਆਂ, ਉਹਦੇ ਨਾਲ ਬਿਮਾਰੀਆਂ ਲੱਗਦੀਆਂ ਹਨ। ਤੇ ਜਿੰਨਾ ਚਿਰ ਮਾਇਆ ਦੇ ਵਿੱਚ ਚਿੱਤ ਲੱਗਾ ਰਹਿੰਦਾ ਹੈ, ਤੇ ਉਸ ਵੇਲੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪ੍ਰਿਥਵੀ ਭਾਵ ਮਾਤ ਲੋਕ, ਭੂ ਪ੍ਰਿਥਵੀ ਮਾਤ ਲੋਕ, ਤੇ ਖੇ ਆਕਾਸ਼ ਇਹਦੇ ਚ ਸਵਰਗ ਲੋਕ ਆਪ, ਜਾਣੀ ਐਸ ਲੋਕ ਦੇ ਪਦਾਰਥ ਤੇ ਪਰਲੋਕ ਦੇ ਪਦਾਰਥ। ਇਹਨਾਂ ਪਦਾਰਥਾਂ ਦੇ ਵਿੱਚ ਜਿਹੜਾ ਲੱਗਿਆ ਹੋਇਆ ਹੈ, ਭਗਤ ਨਾ ਕੀਜੈ, ਭਗਤੀ ਨਹੀਂ ਹੋ ਸਕਦੀ ਜਿਹੜੀ ਪਦਾਰਥਾਕਾਰ ਬਿਰਤੀ ਹੈ।
ਇਹ ਮਾਲਾ ਆਪਣੀ ਲੀਜੈ,
ਇਹ ਆਪ ਜੀ ਨੇ ਜਿਹੜੀ ਮੇਰੇ ਸਾਥ ਤੇ ਜਿਹੜੀ ਮੇਰੇ ਨਾਲ, ਇਹ ਮਾਲਾ ਆਪਣੀ ਲੀਜੈ ਦਾ ਅਰਥ ਹੈ, ਇਹ ਜੋ ਮੇਰੇ ਨਾਲ, ਮਾਲਾ ਦਾ ਅਰਥ ਕੀ ਹੈ, ਮਾਂ ਮਾਇਆ, ਲਾ ਲਾਈ ਹੋਈ ਹੈ, ਇਹ ਕਿਰਪਾ ਕਰਕੇ ਆਪਣੀ ਮਾਇਆ ਨੂੰ ਸੰਕੋਚ ਲੀਜੈ ਮਹਾਰਾਜ, ਸੰਕੋਚ ਲਓ ਇਸ ਨੂੰ, ਸਾਡੇ ਕੋਲੋਂ ਲੀਜੈ ਲਾ ਦਿਓ ਇਸ ਨੂੰ, ਭਾਵ ਮੈਕੀ ਪਦਾਰਥਾਂ ਲਾਲਚ ਤੋਂ ਖਹਿੜਾ ਛੜਾ ਦਿਓ ਸਾਡਾ।
ਹਾਂ ਮਾਗੋ ਸੰਤਨ ਰੇਨਾ,
ਇਹ ਮਹਾਰਾ ਹਾਂ ਅਸੀਂ ਤਾਂ ਸੰਤਨ, ਸੰਗ ਭਲੀ ਪ੍ਰਕਾਰ ਤਨ, ਤੇ ਜਦੋਂ ਸੱਸਾ ਲਾਕਰ ਤਾਂ ਪਿੱਛੇ ਤਨ ਰਹਿ ਗਿਆ ਨਾ, ਤਨ ਸਰੀਰ ਦੇ ਅਪਮਾਨ ਦਾ ਰੇਨਾ ਧੂੜ ਕਰਨਾ, ਮੰਗੋ ਮੰਗਦੇ ਹਾਂ, ਹਾਂ ਮੰਗੋ ਸੰਤਨ ਰੇਨਾ, ਅਸੀਂ ਸਰੀਰ ਦੀ ਹੰਗਤਾ ਤੇ ਸੰਗ ਤਨ, ਤਨ ਸੂਖਮ ਮਨ ਨੂੰ ਸੰਘ ਭਲੀ ਪ੍ਰਕਾਰ ਸਾਰਿਆਂ ਦੀ ਧੂੜੀ ਕਰਨਾ ਮੰਗਦੇ ਹਾਂ। ਹਾਂ ਮੰਗੋ ਸੰਤਨ ਰੇਨਾ, ਆਪ ਜੀ ਦੇ ਸਰੂਪ ਰੂਪੀ ਰੇਨਾ ਮੱਠੀ ਦੇ ਚ ਭਲੀ ਪ੍ਰਕਾਰ ਮਨ ਨੂੰ ਰੰਗਣਾ ਮੰਗਦੇ ਹਾਂ।
ਮੈਂ ਨਾਹੀ ਕਿਸੇ ਕਾ ਦੇਣਾ,
ਤੇ ਇਸ ਕਰਕੇ ਮੈਂ ਲੋਕ ਦੰਡ, ਪਿੱਤਰ ਦੰਡ, ਰਾਜ ਦੰਡ, ਦੇਵ ਦੰਡ ਕਿਸੇ ਦਾ ਵੀ ਮੈਂ ਰਿਣ ਨਹੀਂ ਦੇਣਾ ਹੈ। ਇਸ ਕਰਕੇ ਇਹ ਤੁਹਾਡੀ ਕਿਰਪਾ ਮੇਰੇ ਤੇ ਹੋ ਗਈ ਭਗਵਾਨ ਜੀ।
ਮਾਧੋ ਕੈਸੀ ਬਣੈ ਤੁਮ ਸੰਗੇ,
ਹੇ ਮਾਧੋ ਮਾਇਆ ਦੇ ਪਤੀ ਪਰਮੇਸ਼ਰ, ਤੁਮ ਤੁਹਾਡੇ ਸੰਗੇ ਨਾਲ संकोच करन तों बगैर संगया कैसी किवें प्रीति बने बन सकती है। भगती करन लग्या काहदी संग है, देह अध्यास होने करके तुम तुहाडे संगे, संगे दा अर्थ है नाल, तुहाडे नाल प्रीति किवें बन सकती है, भाव नहीं बन सकती। इसलिए मेरी ए आप जी दे अगे अरदास है, बेनती है,
आपना देह ता लेवो मंगे।
हाँ भी जी, मैनू आप आपा भाव, इथे आप दा मतलब है आपा भाव हंकार, भाव ना देहो देना करो, मैनू ए हंकार ना देओ, मेरे हंकार निवृत हो जाए, आप ना देहो ते फिर ता मैं। हाँ जी दोबारे बोल दो जी सारी।
आप ना देहो ता लेवो मंगे,
मैनू आप आपा भाव ते जिहड़ा हंकार है ना देहो देना करो, मैं ता आप जी दे कोलों प्रेमा भगती प्रीति लेवो लगाउणा मंगे मंगदा हां। इस करके जां फिर इह दस जिहड़ा तत्त है, तत्ते दे नाल जिहड़ा ना लल्ले नूं जोड़ लईए की बन जाऊगा, तले पिछे रह गया वाओ, ये अर्थ वास्ते ही है, कि एक पाठ ना करन लग जो। तले वाओ मंगे, आप जी दे नाम जपन वाले जो वाओ वह भाव वह संत भगत हैं, उन्हां दे तले थले चरणा की धूड़ बनना मंगे मंगदा हां। ये मंगा मंगिया है
रहाओ,
साई देख कहिंदे ने जी
दोए सेर मांगो चूना।
ते प्रश्न है तो आकाशवाणी होई के ते की मंगना है उत्तर, उदे कहिंदे दोए सिर मांगो चूना, होर मैं कहिंदे कई वीर होर की मंगना है दस, कहिंदे परमेश्वर जी दोए नाम है दो दा, ओ दो केड़े ने काम ते क्रोध, ए ज्यादा खराब करदे है, जां दोए ए जड़े काम ते क्रोध शेरा मंगू पेंदे ने खाण वास्ते, जिवें शेर पेंदे, काम क्रोध कायां को गल है, जो कंच नूं सुहागा टल है, जां फिर दोए शेर राग ते द्वैश शेरां दी तरह ए जड़े ने पेंदे ने सानू, इन्हां नूं की करो मंगो, मैं मंगदा चूना चूरन भाव नास ही कर दिओ इन्हां नूं, ए मैं मंगदा हां। राग द्वैश आदि सुभा जड़े ने सुभ गुणा रूपी मिर्गा नूं शेर दी न्याई खा जांदे ने, उन्हां दा चूना चूरन भाव नाश करना मंगदा हां, मंगो ए मंगदा, जां दोए सिर मंगो चूना, दोए दो बैराग विवेक रूपी शेर अंदर गजण वाले हन, उन्हां नूं तेरे स्वरूप नूं चूना चीनना भाव जानना मंगो मंगदा हां, उन्हां द्वारा तेनूं जान लवां। दोए सिर मंगो चूना, दो परोख अपरोख ज्ञान रूपी शेर तेरे स्वरूप नूं जनाउण वाले हन, के स्वरूप जनाउण रूप चूना आटा मंगदा हां, होर दूआ आटा नहीं, ए आटा मंगदा हां जी।
पाओ कियो संग लूना,
हे परमेश्वर तेरे पाओ चरणा दा प्रेम रूपी कियो की, ए मंगदा, ते इस दे नाल लूना, लूना नाम सुंदर दा हुंदा, सुंदर साध संग संगत करना मंगदा हां, संत जना दा संग साथ लूना लैना मंगदा हां।
अद शेर मांगो दाले,
जो शेर श्रोमणी जां शेर जिहड़ा उहना सेले शास्त्र वांग दुख देण वाले केड़े न, ते ओ अद, अद तो पाव आद ब्याद उपाद, ए तिने ताप ने, इह उहना दा दाले दालना भाव नाश करना मंगो, ए भी मंगदा हां।
मोक दोनो वक्त जिवाले,
हे महाराज मैनू मोक उहदा अर्थ है मैनू जम्मण मरण रूपी, ए जिहड़े दोने वक्त न जां संसार दी उत्पत्ति ते संसार दी परलों रूपी, ए जिहड़े दोनों वक्त न उहदे असतपणा रूपी, ते ए दोनों दो वक्त पए होए न, उहनां नूं महाराज की करना है मेट करके ब्रह्म ज्ञान दे विच जीवाले जिउणा करदा, मारे इधर जिउंदा कर दो मैनू।
खाट मांग चौपाई,
खाट नाम खट दा छह शास्त्रां दा, जिहड़ा सांख न्याय विशेक पूर्ण मासा पतंजल ते विदांत, चौपाई दा मतलब है चौ चार वेद, शाम वेद ऋग्वेद यजुर्वेद अथर्वण वेद, चार वेदां दा सिद्धांत दे ताईं पाई प्राप्त करना मंगदा हां। सिद्धांत की है, नाम या वेदा में नाम उत्तम, तो सो सुने नाही फिरे ज्यों बेतालिया भूतरिया की तरह लोग फिरदे आ, पे मैनू प्राप्त होवे, जां खट संपत्ति ते ए मैनू प्राप्त होवे, ਇਹ ਜਿਹੜੀ ਖੱਟ ਸੰਪਤੀ ਹੈ ਚੌ ਪਾਈ ਚੌ ਪਾਈ ਚੌ ਚਾਰ ਭਾਵ ਸਰਵਣ ਮੰਨਣ ਅਧਿਆਸਨ ਤੇ ਤੱਤ ਤੋਂ ਪਾਉਂਦਾ ਸੰਸ਼ੋਧਨ ਇਹਦੀ ਵੀ ਪਾਈ ਪ੍ਰਾਪਤੀ ਹੋ ਜਾਵੇ ਮਹਾਰਾਜ ਤੇ ਇਸ ਪ੍ਰਕਾਰ ਮਹਾਰਾਜ ਇਹ ਮੈਨੂੰ ਪ੍ਰਾਪਤ ਹੋਵੇ ਸਮਦਮ ਸ਼ਰਧਾ ਤੀਸਰੀ ਸਮਾਧਾਨ ਉਪਰਾਮ ਘਟੀ ਤਿਕਸ਼ਾ ਜਾਣੀ ਹੈ ਭਿੰਨ ਭਿੰਨ ਜੈ ਨਾਮ ਇਹ ਪ੍ਰਾਪਤ ਹੋ ਜਾਵੇ ਖੱਟ ਵਿਕਾਰਾਂ ਦੀ ਨਿਵਿਰਤੀ ਲਈ ਜਿਹੜੇ ਖੱਟ ਵਿਕਾਰ ਹੈ ਇਹਦੇ ਵਿੱਚ ਇਹਦੇ ਵਿਕਾਰਾਂ ਦੀ ਚੌ ਪਈ ਚੌਥੀ ਭੂਮਿਕਾ ਰੂਪ ਜਿਹੜੀ ਹੈ ਨਾ ਇਹ ਮੰਗਦਾ ਹਾਂ ਜਿਹੜੀ ਚੌਥੀ ਭੂਮਿਕਾ ਹੈ ਤੀਨ ਵੈਪੈ ਜਗਤ ਕੋ ਤੁਰਿਆ ਪਾਵੈ ਇੱਕ ਤੁਰਿਆ ਅਵਸਥਾ ਮੰਗਦਾ ਹਾਂ ਮੰਗੋ ਜਾਂ ਤਿੰਨੇ ਕਨਿਸ਼ਟ ਮੱਧਮ ਤੇ ਅਧਮ ਵਿਖਾਈ ਅਧਮ ਹੁੰਦਾ ਜਿਹੜਾ ਇਹ ਅਵਸਥਾ ਛੱਡ ਕੇ ਚੌਥੀ ਜਿਹੜੀ ਉੱਤਮ ਅਵਸਥਾ ਜਗਿਆਸੂ ਜਨਾ ਦੇ ਉਹ ਰੂਪ ਵਾਲੀ ਹੈ ਚੌਥੀ ਸਤੂਆ ਭਾਵ ਜਿਹੜੀ ਸਤੂਆ ਪਾਦਕ ਭੂਮਿਕਾ ਹੈ ਚੌਥੀ ਸੁਵਿੱਛਾ ਸੋ ਵਿਚਾਰਨਾ ਤਨੂ ਮਾਨਸ ਸਤੂਆ ਪਾਦਕ ਇਹ ਮੈਨੂੰ ਪ੍ਰਾਪਤ ਹੋ ਜਾਵੇ ਚੌਥੀ ਭੂਮਿਕਾ
ਸਿਰ ਹਾਨਾ ਅਵਰ ਤੁਲਾਈ
ਸਿਰ ਹਾਨਾ ਸਿਰਹਾਨਾ ਅਕਪਾਠ ਇੱਕ ਨਹੀਂ ਕਰਨਾ ਅਰਥ ਵਿੱਚ ਹੈ ਤੇ ਹੰਕਾਰ ਰੂਪੀ ਸਿਰ ਦਾ ਹਾਨਾ ਨਾਸ ਕਰਨਾ ਤੇ ਅਵਰ ਹੋਰ ਸਾਰਿਆਂ ਵਿੱਚ ਤੁਹਾਡੀ ਜੋਤ ਨੂੰ ਵੇਖਣ ਵਾਲੀ ਸਮਾਨ ਬਿਰਤੀ ਰੂਪੀ ਇਹ ਤੁਲਾਈ ਮੈਨੂੰ ਤੁਲਤਾ ਮੰਗਦਾ ਹਾਂ ਤੁਹਾਡੇ ਕੋਲੋਂ
ਉਪਰ ਕੋ ਮੰਗੋ ਖਿੰਦਾ
ਸਾਰਿਆਂ ਦੇ ਉੱਪਰ ਉੱਤੇ ਹੁਕਮ ਚਲਾਉਣ ਵਾਲੇ ਸ਼੍ਰੋਮਣੀ ਪਰਮੇਸ਼ਰ ਆਪ ਜੀ ਦੇ ਕੋਲੋਂ ਧੀਰਜ ਰੂਪੀ ਖਿੰਦਾ ਜੁੱਲੀ ਰਜਾਈ ਮੰਗੋ ਮੰਗਦਾ ਹਾਂ ਸਾਰਿਆਂ ਗੁਣਾਂ ਨੂੰ ਸਾਰੇ ਗੁਣਾਂ ਕੋ ਤੋਂ ਉੱਪਰ ਉੱਤੇ ਖਿਮਾ ਰੂਪੀ ਖੰਧੋਲੜਾ ਇਹ ਰਜਾਈ ਮੰਗਦਾ ਹਾਂ
ਤੇਰੀ ਭਗਤ ਕਰੈ ਜਨ ਥੀਂਦਾ
ਹੇ ਪਰਮੇਸ਼ਰ ਜਿਤਨੇ ਵੀ ਗੁਣ ਹੋਣ ਤਾਂ ਫਿਰ ਮੈਂ ਜਨ ਦਾਸ ਤੇਰੀ ਤੁਹਾਡੀ ਇੰਨੇ ਇਹ ਜਿਹੜੇ ਨੇ ਇੰਨੇ ਗੁਣ ਹੋਣ ਮੇਰੇ ਕੋਲ ਹੇ ਪਰਮੇਸ਼ਰ ਜੇ ਇਤਨੇ ਗੁਣ ਹੋਣ ਤਾਂ ਫਿਰ ਮੈਂ ਜਨ ਦਾਸ ਤੇਰੀ ਤੁਹਾਡੀ ਤੇ ਥੀਂਦਾ ਸਨਿਗਧ ਪ੍ਰੇਮਾ ਭਗਤੀ ਦੇ ਵਿੱਚ ਮੈਂ ਗੁਰੂ ਚ ਹੋ ਜਾਂ ਤੇ ਇਸ ਕਰਕੇ ਤੇ ਉਹਦੀ ਪ੍ਰੇਮਾ ਭਗਤੀ ਦੇ ਵਿੱਚ ਭਗਤੀ ਕਰ ਸਕਦਾ ਹਾਂ ਤੇ ਇਸ ਪ੍ਰੇਮਾ ਭਗਤੀ ਦੀ ਸੱਤਾ ਚ ਭਗਤੀ ਕਰ ਸਕਦਾ ਹਾਂ
ਮੈਂ ਨਾਹੀ ਕੀਤਾ ਲੱਭੋ
ਇਹ ਅੰਤਰਜਾਮੀ ਮੈਂ ਇਹਦੇ ਚ ਕੋਈ ਲਾਲਚ ਨਹੀਂ ਕੀਤਾ ਹੈ ਇਹ ਜਿਹੜੀਆਂ ਪੂਰਵਕਤ ਜਿਹੜੀਆਂ ਚੀਜ਼ਾਂ ਮੰਗੀਆਂ ਨੇ ਤੇ ਇਸ ਜਾਇਜ਼ ਮੰਗੀਆਂ ਨੇ ਇਸ ਕਰਕੇ ਮਹਾਰਾਜ ਮੈਂ ਲਾਲਚ ਨਹੀਂ ਕੀਤਾ ਇਹਨਾਂ ਗੁਣਾਂ ਤੋਂ ਬਗੈਰ ਆਪ ਜੀ ਦੀ ਭਗਤੀ ਉਹ ਨਹੀਂ ਹੋ ਸਕਦੀ ਇਹ ਭਗਤੀ ਕਰਨ ਵਾਸਤੇ ਮੰਗੀਆਂ ਹਨ
ਇੱਕ ਨਾਉ ਤੇਰਾ ਮੈਂ ਫੱਬੋ
ਇਹਨਾਂ ਗੁਣਾਂ ਦੇ ਸਹਿਤ ਹੋਣ ਕਰਕੇ ਤੇਰਾ ਤੁਹਾਡਾ ਨਾਉ ਨਾਮ ਮੈਨੂੰ ਫੱਬੋ ਫੱਬਦ ਹੈ ਚੰਗਾ ਲੱਗਦਾ ਹੈ
ਕਹਿ ਕਬੀਰ ਮਨ ਮਾਨਿਆ
ਭਗਤ ਕਬੀਰ ਦੀ ਕਥਨ ਕਰਦੇ ਹੇ ਪਰਮੇਸ਼ਰ ਇਹਨਾਂ ਗੁਣਾਂ ਕਰਕੇ ਸਾਡਾ ਮਨ ਚੇਤਾ ਜਿਹੜਾ ਆਪ ਜੀ ਦੇ ਉੱਪਰ ਮਾਨਿਆ ਮੰਨ ਗਿਆ ਜੋ ਤੁਸੀਂ ਇਹ ਗੁਣ ਬਖਸ਼ ਦਿੱਤੇ ਬੜੀ ਕਿਰਪਾ ਕੀਤੀ
ਮਨ ਮਾਨਿਆ ਤੋ ਹਰ ਜਾਣਿਆ
ਮਨ ਚਿੱਤ ਦੇ ਮਾਨਿਆ ਮੰਨਣ ਕਰਕੇ ਤੋ ਤਾਂ ਅਸੀਂ ਹਰ ਪਰਮੇਸ਼ਰ ਤੇਰੇ ਸਰੂਪ ਨੂੰ ਜਾਣਿਆ ਜਾਣ ਲਿਆ ਇੱਥੇ ਤਾਂ ਭਗਤ ਕਬੀਰ ਸਾਹਿਬ ਜੀ ਦੇ ਸਾਧ ਸਿੰਘ ਜੀ 11 ਸ਼ਬਦ ਉਚਾਰਨ ਕੀਤੇ ਹੋਏ ਆ ਗਏ ਹੈ ਤੇ ਅੱਗੇ ਹੁਣ ਨਾਮਦੇਵ ਜੀ ਦੀ ਬਾਣੀ ਸ਼ੁਰੂ ਹੋ ਗਈ ਇਸ ਕਰਕੇ ਅਗਲਾ ਸ਼ਬਦ ਨਾਮਦੇਵ ਜੀ ਦਾ ਭਗਤ ਕਬੀਰ ਸਾਹਿਬ ਦੇ ਸਾਰੇ ਸ਼ਬਦ ਇੱਥੇ 11 ਦੇ 11 ਸਮਾਪਤ ਹੋ ਗਏ ਹੈ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸੋਠ ਰਾਗਣੀ ਦੇ ਅੰਦਰ ਤੇ ਅੱਗੇ ਹੁਣ ਭਗਤਾਂ ਦੀ ਬਾਣੀ ਦੇ ਵਿੱਚ ਜੋ ਵਿਚਾਰ ਨਾਮਦੇਵ ਜੀ ਆਏਗੀ ਭੁੱਲਾਂ ਚੁੱਕਾਂ ਨੂੰ ਸਤਿਗੁਰੂ ਖਿਮਾ ਕਰਨ ਆਓ ਜੀ ਇੱਥੇ ਸਮਾਪਤੀ ਕਰੀਏ
ਕਹਿ ਕਬੀਰ ਮਨ ਮਾਨਿਆ ਮਨ ਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।